ਤੇ ਨਾਲ ਹੀ ਨਾਲ ਜੀ ਆਇਆਂ ਨੂੰ ਕਹਿੰਦੇ ਆ ਸਾਡੇ ਮਾਈਗ੍ਰੇਸ਼ਨ ਐਕਸਪਰਟ ਵੀਜ਼ਾ ਐਂਡ ਇਮੀਗ੍ਰੇਸ਼ਨ ਤੇ ਐਜੂਕੇਸ਼ਨ ਤੋਂ ਸਾਡੇ ਨਾਲ ਇਸ ਵੇਲੇ ਸਟੂਡੀਓ ਵਿੱਚ ਨੇ ਪ੍ਰਭਜੀਤ ਕੌਰ ਜੀ। ਪ੍ਰਭਜੀਤ ਜੀ ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਜੀ ਤੇ ਦੋਸਤਾਂ ਨੂੰ ਜ਼ਰੂਰ ਦੱਸਦੇ ਜਾਈਏ ਕਿ ਅੱਜ ਦੇ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਕੋਸ਼ਿਸ਼ ਇਹੀ ਰੱਖਣੀ ਹੈ ਕਿ ਅਸੀਂ ਤੁਹਾਡੇ ਵੱਧ ਤੋਂ ਵੱਧ ਜਿਹੜੇ ਸਵਾਲ ਆ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਸਕੀਏ, ਕਿਉਂਕਿ ਅਕਸਰ ਦੋਸਤਾਂ ਦੀ ਸ਼ਿਕਾਇਤ ਰਹਿੰਦੀ ਹੁੰਦੀ ਹੈ ਕਿ ਜੀ ਸਵਾਲ ਜਿਹੜੇ ਆ ਪ੍ਰੋਗਰਾਮ ਦੌਰਾਨ ਪੂਰੇ ਨਹੀਂ ਲੈ ਜਾ ਸਕਦੇ। ਸੋ ਇਸ ਕਰਕੇ ਅੱਜ ਅਸੀਂ ਕੋਸ਼ਿਸ਼ ਇਹੀ ਰੱਖਾਂਗੇ ਕਿ ਤੁਹਾਡੇ ਵੱਧ ਤੋਂ ਵੱਧ ਜਿਹੜੇ ਸਵਾਲ ਆ ਉਹ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਰਹੀਏ ਨਾਲੋਂ ਨਾਲ। ਤੇ ਉਸ ਤੋਂ ਪਹਿਲਾਂ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਜੋ ਜੋ ਵੀ ਬਦਲਾਵ ਆਏ ਨੇ ਪਿਛਲੇ ਹਫਤੇ ਦੌਰਾਨ, ਕੀ ਅਪਡੇਟਸ ਨੇ, ਕੀ ਬਦਲਾਵ ਆਏ ਨੇ, ਇਹਦੇ ਬਾਰੇ ਅੱਜ ਪ੍ਰਭਜੀਤ ਹੋਰਾਂ ਤੋਂ ਵੀ ਅਸੀਂ ਜਾਣਕਾਰੀ ਜਿਹੜੀ ਆ ਉਹ ਲਵਾਂਗੇ। ਸੋ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਕੋਸ਼ਿਸ਼ ਇਹੀ ਰਹੇਗੀ ਕਿ ਇਹ ਜਾਣਕਾਰੀ ਜਿਹੜੀ ਆ ਤੁਹਾਡੇ ਲਈ ਅਸੀਂ ਸਾਂਝੀ ਕਰਦੇ ਰਹੀਏ ਤੇ ਨਾਲ ਨਾਲ ਤੁਹਾਡੇ ਜਿਹੜੇ ਸਵਾਲ ਆ ਉਹ ਵੀ ਅਸੀਂ ਸ਼ਾਮਲ ਕਰਦੇ ਰਹੀਏ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕਾਲਾਂ ਦਾ ਜਿਹੜਾ ਸਿਲਸਿਲਾ ਉਹ ਵੀ ਤੁਹਾਡੇ ਲਈ ਖੋਲ ਦਿੱਤਾ ਜਾਏਗਾ। ਸੋ ਕਾਲ ਵੀ ਤੁਸੀਂ ਕਰਕੇ ਆਪਣਾ ਜਿਹੜਾ ਸਵਾਲ ਹੈ ਉਹ ਪੁੱਛ ਸਕਦੇ ਹੋ। ਤੇ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਜਿਵੇਂ ਕਰ ਹੀ ਚੁੱਕੇ ਹਾਂ, ਪਰ ਤੁਸੀਂ ਜੇਕਰ ਸਾਡੇ ਨਾਲ ਜੁੜਨਾ ਤਾਂ ਤੁਹਾਡੇ ਲਈ ਸਾਡੇ ਨਾਲ ਜੁੜਨ ਦੇ ਜ਼ਰੀਏ ਹਮੇਸ਼ਾ ਵਾਂਗ ਪਹਿਲਾਂ ਵਾਲੀ ਹੈ। ਸੋ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ। ਟੈਲੀਗ੍ਰਾਮ ਦਾ ਲਿੰਕ ਤੁਹਾਡੇ ਫੋਨ ਤੇ ਹੋਣਾ ਜ਼ਰੂਰੀ ਹੈ, ਨਹੀਂ ਤਾਂ ਜੇ ਹਰਮਨ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਹੈ ਤੇ ਉਸ ਐਪ ਤੇ ਸਿੱਧਾ ਜਾ ਕੇ ਤੁਸੀਂ ਟੈਲੀਗ੍ਰਾਮ ਦਾ ਲਿੰਕ ਜਿਹੜਾ ਕਲਿੱਕ ਕਰਕੇ ਆਪਣਾ ਮੈਸੇਜ ਟਾਈਪ ਕਰਕੇ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਈਮੇਲ ਲਿੰਕ ਤੇ ਵੀ ਆਪਣਾ ਮੈਸੇਜ ਛੱਡ ਸਕਦੇ ਹੋ। ਸੋ ਈਮੇਲ ਦਾ ਲਿੰਕ ਵੀ ਜਿਹੜਾ ਸਾਡੀ ਐਪ ਤੇ ਮੌਜੂਦ ਹੈ। ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-8589-2811। ਸੋ ਇਹ ਸਾਡਾ ਸਟੂਡੀਓ ਦਾ ਨੰਬਰ ਹੈ, ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸਿੱਧਾ ਆਪਣਾ ਸਵਾਲ ਪੁੱਛ ਸਕਦੇ ਹੋ। ਤੇ ਇਸ ਤੋਂ ਬਿਨਾਂ ਅਸੀਂ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਇਸ ਵੇਲੇ ਲਾਈਵ ਹਾਂ। ਸੋ ਲਾਈਵ ਤੁਸੀਂ ਆਪਣਾ ਸਵਾਲ ਜਿਹੜਾ ਆ ਉਹ ਫੇਸਬੁੱਕ ਪੇਜ ਤੇ ਵੀ ਛੱਡ ਸਕਦੇ ਹੋ ਤੇ ਅਸੀਂ ਨਾਲੋ ਨਾਲ ਜਿਹੜੇ ਤੁਹਾਡੇ ਸਵਾਲ ਆ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਸੋ ਪ੍ਰਭਜੀਤ ਜੀ ਹੁਣ ਬਹੁਤੀ ਦੇਰ ਨਹੀਂ ਲਾਉਂਦੇ, ਬਹੁਤ ਸਾਰੇ ਦੋਸਤ ਜਿਹੜੇ ਉਹ ਇਸ ਵੇਲੇ ਉਡੀਕ ਦੇ ਵਿੱਚ ਹੁੰਦੇ ਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਹੋਵੇ ਤੇ ਸਾਨੂੰ ਜਿਹੜੀ ਜਾਣਕਾਰੀ ਆ ਉਹ ਪ੍ਰਾਪਤ ਹੋਵੇ ਕਿ ਕੀ ਨਵਾਂ ਵਾਪਰਿਆ ਜਾਂ ਕੀ ਬਦਲਾਵ ਜਿਹੜੇ ਆ ਉਹ ਆਏ ਆ। ਸੋ ਅਪਡੇਟਸ ਤੋਂ ਸ਼ੁਰੂ ਕਰਾਂਗੇ, ਕੀ ਅਪਡੇਟਸ ਨੇ ਇਸ ਹਫਤੇ ਦੇ?
ਬਿਲਕੁਲ ਜੀ, ਜਿਵੇਂ ਕਿ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਅਪਡੇਟਸ ਆਏ ਨੇ ਭੈਣ ਭਰਾਵਾਂ ਨੂੰ ਦੱਸ ਦਈਏ ਤਾਂ ਕਿ ਉਹ ਆਪਣੀ ਪਲਾਨਿੰਗ ਕਰ ਸਕਣ
ਜੀ।
ਹੁਣ ਜਿਵੇਂ ਅਸੀਂ ਮੰਡੇ ਨੂੰ ਹੀ ਵੀਡੀਓ ਪਾਈ ਹੈ ਜਿਹਦੇ ਵਿੱਚ ਅਸੀਂ ਖਾਸ ਤੌਰ ਤੇ ਸਿਰਫ ਨਿਊ ਸਾਊਥ ਵੇਲਸ ਦੇ ਅਪਡੇਟਸ ਦੇ ਰਿਗਾਰਡਿੰਗ ਗੱਲ ਕੀਤੀ ਉਹਦੇ ਵਿੱਚ, ਤੇ ਉਹਦੇ ਵਿੱਚ ਅਸੀਂ ਦੱਸਿਆ ਕਿ ਰੀਜਨਸ ਜਿਹੜੇ ਨੇ ਇਸ ਟਾਈਮ ਤੇ ਜਿਹੜੇ ਖੁੱਲੇ ਨੇ, ਜਿਹੜੇ ਜਾਂ ਖੁੱਲਣ ਵਾਲੇ ਨੇ
ਜੀ,
ਉਹਨਾਂ ਦੇ ਰਿਗਾਰਡਿੰਗ ਉਹਦੇ ਵਿੱਚ ਡਿਟੇਲ ਦੇ ਵਿੱਚ ਵੀਡੀਓ ਵਿੱਚ ਤੁਹਾਨੂੰ ਦੱਸਿਆ ਗਿਆ ਹੈ। ਤੁਸੀਂ ਉਹਦੇ ਵਿੱਚ ਜਾ ਕੇ ਤੁਸੀਂ ਜੇ ਵੀਡੀਓ ਦੇਖਦੇ ਹੋ ਉਹਦੇ ਵਿੱਚ ਤੁਹਾਨੂੰ ਡਿਟੇਲਡ ਇਨਫੋਰਮੇਸ਼ਨ ਮਿਲੇਗੀ, ਪਰ ਮੈਂ ਮੋਟਾ ਮੋਟਾ ਤੁਹਾਨੂੰ ਦੱਸ ਦਿੰਦੀ ਹਾਂ ਕਿ ਨਿਊ ਸਾਊਥ ਵੇਲਸ ਦੇ ਰੀਜਨ ਨਾਰਦਰਨ ਰਿਵਰਸ ਖੁੱਲਿਆ ਹੈ ਨਵਾਂ, ਤੇ ਉਹਦੇ ਵਿੱਚ ਆਕੂਪੇਸ਼ਨਸ ਕੁੱਕ ਸ਼ੈਫ ਇਹ ਸਾਰੀਆਂ ਹੈਗੀਆਂ ਨੇ। ਇਟ ਇਜ਼ ਨਾਟ ਅ ਵੈਰੀ ਲੌਂਗ ਲਿਸਟ, ਪਰ ਜਿਵੇਂ ਪ੍ਰਾਇਮਰੀ ਪ੍ਰੋਡਕਟ ਇੰਸਪੈਕਟਰ ਐਗਰੀਕਲਚਰ ਟੈਕਨੀਸ਼ੀਅਨ ਇਹ ਜਿਹੜੇ ਨੇ, ਇਹ ਜਿਹੜੀਆਂ ਆਕੂਪੇਸ਼ਨਸ ਨੇ ਹਮੇਸ਼ਾ ਨਹੀਂ ਖੁੱਲੀਆਂ ਰਹਿੰਦੀਆਂ
ਜੀ,
ਇਹ ਕਦੇ ਕਦੇ ਖੁੱਲਦੀਆਂ ਨੇ, ਤੇ ਜਦੋਂ ਖੁੱਲਦੀਆਂ ਨੇ ਤਾਂ ਆਪਾਂ ਓਪਰਚੁਨਿਟੀ ਨੂੰ ਅਵੇਲ ਕਰਨਾ ਹੁੰਦਾ ਹੈ
ਜੀ।
ਇਹਦੇ ਵਿੱਚ ਜਿਹੜੇ ਕੁੱਕ ਸ਼ੈਫ ਨੇ ਉਹਨਾਂ ਨੂੰ 18, ਹੁਣ ਇਹਦੇ ਚ ਭੈਣ ਭਰਾ ਜਿਹੜੇ ਸੁਣਨ ਵਾਲੇ ਨੂੰ ਥੋੜਾ ਜਿਹਾ ਧਿਆਨ ਦੇਣ ਵੀ ਸਕਿੱਲ ਅਸੈਸਮੈਂਟ ਇਹਨਾਂ ਵੀਜ਼ਿਆਂ ਲਈ ਚਾਹੀਦੀ ਆ। ਸਕਿੱਲ ਅਸੈਸਮੈਂਟ ਦੀ ਰਿਕੁਆਇਰਮੈਂਟ ਅੱਡ ਹੁੰਦੀ ਆ, ਜਿਹੜੀ ਜਿਹੜੀ ਕੋਈ ਆਪਣੀ ਰੀਜਨ ਦੀ ਰਿਕੁਆਇਰਮੈਂਟ, ਇਹਨਾਂ ਨੇ ਵੈਸੇ ਸਕਿੱਲ ਅਸੈਸਮੈਂਟ ਦੀ ਰਿਕੁਆਇਰਮੈਂਟ ਕੁੱਕ ਸ਼ੈਫ ਦੀ 3 ਸਾਲ ਦਾ ਐਕਸਪੀਰੀਅੰਸ ਹੈ ਜਾਂ ਫਿਰ ਜੋਬ ਰੈਡੀ ਕੀਤਾ ਹੋਵੇ, ਪਰ ਉਹਨਾਂ ਨੇ ਉਸ ਤੋਂ ਅਲੈਦਾ 18 ਮਹੀਨੇ ਦਾ ਐਕਸਪੀਰੀਅੰਸ ਕਹਿ ਰਹੇ ਨੇ ਵੈਸਟਰਨ ਕੁਜ਼ੀਨ ਦੇ ਵਿੱਚ। ਹੁਣ ਜਿਹੜੇ ਭੈਣ ਭਰਾ ਵੇਟ ਕਰ ਰਹੇ ਸੀ ਕੁੱਕ ਸ਼ੈਫ, ਕਾਫੀ ਵੇਟ ਕਰ ਰਹੇ ਸੀਗੇ ਕਈ ਕਿ ਕੋਈ ਰੀਜਨ ਖੁੱਲੇ ਤੇ ਅਸੀਂ ਅਪਲਾਈ ਕਰੀਏ
ਜੀ।
ਮਿਨੀਮਮ 55 ਪੁਆਇੰਟਸ ਹੈਗੇ ਨੇ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਮੈਂ ਇਹਦੇ ਵਿੱਚ ਜ਼ਿਆਦਾ ਨਹੀਂ ਲੰਬੀ ਚੌੜੀ ਡਿਸਕਸ਼ਨ ਨਹੀਂ ਆਪਾਂ ਕਰਾਂਗੇ, ਕਿਉਂਕਿ ਇੱਕ ਵੀਡੀਓ ਵਿੱਚ ਡਿਟੇਲਡ ਅਸੀਂ ਆਲਰੇਡੀ ਸਮਝਾਇਆ ਹੋਇਆ ਹੈ।
ਅਸੀਂ ਦੋਸਤਾਂ ਨੂੰ ਜ਼ਰੂਰ ਦੱਸ ਦਈਏ ਕਿ ਜਿਹੜੀ ਵੀਡੀਓ ਵੀਜ਼ਾ ਐਂਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਦਾ ਜਿਹੜਾ ਫੇਸਬੁੱਕ ਪੇਜ ਹੈ ਉਹਦੇ ਤੇ ਉਹ ਵੇਖ ਸਕਦੇ ਆ, ਕਿਉਂਕਿ ਕੁਛ ਦੋਸਤ ਜਿਹੜੇ ਉਹ ਹਰਮਨ ਰੇਡੀਓ ਤੇ ਸਿੱਧੇ ਜੁੜਦੇ ਆ ਔਰ ਉਹਨਾਂ ਨੂੰ ਕਈ ਵਾਰ ਉਹ ਪਤਾ ਨਹੀਂ ਹੁੰਦਾ। ਸੋ ਦੋਸਤੋ, ਜੇਕਰ ਤੁਸੀਂ ਇਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਵੀਜ਼ਾ ਏਡ ਇਮੀਗ੍ਰੇਸ਼ਨ ਤੇ ਐਜੂਕੇਸ਼ਨ ਦਾ ਜਿਹੜਾ ਫੇਸਬੁੱਕ ਪੇਜ ਆ ਉਹ ਵਿਜ਼ਿਟ ਕਰੋ ਤੇ ਉਸ ਪੇਜ ਦੇ ਉੱਤੇ ਵੀਡੀਓ ਜਿਹੜੀ ਪੋਸਟ ਕੀਤੀ ਗਈ ਆ, ਸੋ ਉਸ ਵੀਡੀਓ ਤੋਂ ਤੁਹਾਨੂੰ ਕਾਫੀ ਜਾਣਕਾਰੀ ਜਿਹੜੀ ਪ੍ਰਾਪਤ ਹੋ ਸਕਦੀ।
ਬਿਲਕੁਲ ਜੀ ਬਿਲਕੁਲ, ਇਹਦੇ ਵਿੱਚ ਮੈਂ ਮੋਟਾ ਮੋਟਾ ਦੱਸ ਦਾਂ ਕਿ ਜਦੋਂ ਇਹ ਰੀਜਨ ਖੁੱਲਦੇ ਨੇ ਦੇ ਓਪਨ ਫਾਰ ਅ ਵੈਰੀ ਸ਼ਾਰਟ ਪੀਰੀਅਡ ਆਫ ਟਾਈਮ। ਉਹਨਾਂ ਨੇ ਆਲਰੇਡੀ ਡੇਟ ਦਿੱਤੀਆਂ ਹੋਈਆਂ ਨੇ, ਮਾਰਚ ਵਿੱਚ ਉਹਨਾਂ ਨੇ ਦੁਬਾਰਾ ਕਲੋਜ਼ ਹੋ ਜਾਣਾ ਵਾ
ਜੀ।
ਨਾਦਰਨੀ ਲੈਂਡ ਦੇ ਵਿੱਚ ਮੋਟਰ ਮਕੈਨਿਕ ਅਵੇਲੇਬਲ ਹੈ, 18 ਮਹੀਨੇ ਦਾ ਵਰਕ ਐਕਸਪੀਰੀਅੰਸ ਕਹਿ ਰਹੇ ਨੇ ਉਹ
ਜੀ,
ਉਹਨਾਂ ਨੇ ਵੀ ਡੇਟ ਦਿੱਤੀ ਹੋਈ ਹੈ ਮਾਰਚ ਵਿੱਚ ਕਲੋਜ਼ ਹੋਣ ਦੀ। ਸੋ ਹੁਣ ਜਿਹੜੇ ਭੈਣ ਭਰਾ ਵੇਟ ਕਰ ਰਹੇ ਨੇ ਲਾਂਚ ਕਰਨ ਲਈ ਇਨਵੀਟੇਸ਼ਨ, ਗੋਲਡਨ ਓਪਰਚੁਨਿਟੀ ਹੈ ਸੋਰਟ ਆਫ, ਹੈ ਨਾ, ਕਿਉਂਕਿ ਜਿਵੇਂ ਜਿਵੇਂ ਫਾਈਨੈਂਸ਼ੀਅਲ ਈਅਰ ਐਂਡਿੰਗ ਵੱਲ ਵੱਧਦੇ ਆ ਤਿਵੇਂ ਤਿਵੇਂ ਆਪਣੀਆਂ ਪਲੇਸਿਸ ਘਟਦੀਆਂ ਜਾਂਦੀਆਂ ਨੇ ਤੇ ਓਪਰਚੁਨਿਟੀਜ਼ ਬਹੁਤ ਘੱਟ ਰਹਿ ਜਾਂਦੀਆਂ ਨੇ। ਸੋ ਜਲਦੀ ਅਵੇਲ ਕਰ ਲੈਣੀਆਂ ਚਾਹੀਦੀਆਂ ਨੇ। ਤੇ ਕੁਈਨਸਲੈਂਡ ਆਲਰੇਡੀ ਕਲੋਜ਼ ਹੋ ਚੁੱਕਿਆ, ਨਵੀਆਂ ਐਪਲੀਕੇਸ਼ਨ ਨਹੀਂ ਲੈ ਰਹੇ, ਉਹ ਨਵੇਂ ਫਾਈਨੈਂਸ਼ੀਅਲ ਈਅਰ ਵਿੱਚ ਖੁੱਲਣਗੇ। ਵਿਕਟੋਰੀਆ ਲੈ ਰਿਹਾ ਐਪਲੀਕੇਸ਼ਨ। ਵਿਕਟੋਰੀਆ ਦੇ ਰਿਗਾਰਡਿੰਗ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਮੋਟਾ ਮੋਟਾ ਕਿ ਉਹਨਾਂ ਦੀ ਜਿਹੜੀ ਸਕਿੱਲ ਲਿਸਟ ਹੈ ਅੰਡਰ ਰਿਵਿਊ ਚੱਲ ਰਹੀ ਹੈ
ਜੀ।
ਉਹਨਾਂ ਨੇ ਸਟੇਕ ਹੋਲਡਰਸ ਨੂੰ ਸਬਮਿਸ਼ਨਸ ਕਰਨ ਲਈ ਕਿਹਾ, ਇੰਪਲੋਇਰਸ ਨੂੰ ਜਿਹੜੇ ਜਿਹੜੇ ਵੀ ਆਕੂਪੇਸ਼ਨਸ ਉਹਨਾਂ ਨੇ ਆਪਣੀ ਡਰਾਫਟ ਲਿਸਟ ਵਿੱਚ ਪ੍ਰੋਵਾਈਡ ਕੀਤੇ ਨੇ। ਇਹਦੇ ਚ ਮੈਂ ਥੋੜੇ ਜਿਹੇ ਆਕੂਪੇਸ਼ਨਸ ਨੂੰ ਤੁਹਾਡੇ ਸਾਹਮਣੇ ਰੱਖਾਂਗੀ। ਸੋ ਤੁਸੀਂ ਆਪਣੇ ਇੰਪਲੋਇਰਸ ਨਾਲ ਗੱਲ ਕਰ ਸਕਦੇ ਹੋ ਇਫ ਦੀਜ਼ ਜਿਹੜੀ ਵੀ ਆਕੂਪੇਸ਼ਨ ਚ ਤੁਸੀਂ ਕੰਮ ਕਰ ਰਹੇ ਹੋ। ਸੋ ਯੂਰ ਇੰਪਲੋਇਰਸ ਕੈਨ ਮੇਕ ਅ ਸਬਮਿਸ਼ਨ, ਹੈ ਨਾ, ਇਨ ਸਪੋਰਟ ਆਫ ਦ ਆਕੂਪੇਸ਼ਨਸ ਦੈਟ ਯੂ ਵਾਂਟ ਔਨ ਦ ਲਿਸਟ। ਠੀਕ ਹੈ ਜੀ। ਇਹਦੇ ਚ ਮੇਨਲੀ ਅਕਾਊਂਟਿੰਗ ਦੀਆਂ ਮੋਸਟਲੀ ਆਕੂਪੇਸ਼ਨਸ ਅਵੇਲੇਬਲ ਨੇ
ਜੀ।
ਆਈਟੀ ਦੀਆਂ ਕੁਝ ਆਕੂਪੇਸ਼ਨਸ ਐਡ ਹੋ ਰਹੀਆਂ ਨੇ। ਇੰਜੀਨੀਅਰਿੰਗ ਦੀਆਂ ਆਕੂਪੇਸ਼ਨਸ ਮੋਸਟਲੀ ਸਾਰੀਆਂ ਹੀ ਉਹਨਾਂ ਦੀਆਂ ਡਰਾਫਟ ਲਿਸਟ ਤੇ ਅਵੇਲੇਬਲ ਨੇ। ਠੀਕ ਹੈ ਜੀ। ਤੇ ਨਰਸਿਸ ਆਲਰੇਡੀ ਜਿਹੜੀਆਂ ਹੈਗੀਆਂ ਨੇ ਤੇ ਅੱਗੇ ਵੀ ਲਿਸਟ ਵਿੱਚ ਹੈ, ਜੋ ਆਲਰੇਡੀ ਹੈਗੇ ਨੇ ਉਹ ਕਰੰਟ ਵਾਲੀ ਲਿਸਟ ਤੇ, ਉਹ ਆਲਰੇਡੀ ਨਵੀਂ ਜਿਹੜੀ ਡਰਾਫਟ ਲਿਸਟ ਉਹਦੇ ਵਿੱਚ ਵੀ ਅਵੇਲੇਬਲ ਨੇ। ਬਟ ਜਿਹੜੇ ਮੇਨਲੀ ਐਡਿਡ ਮੈਂ ਤੁਹਾਨੂੰ ਦੱਸਿਆ ਕਿ ICT ਸਪੋਰਟ ਇੰਜੀਨੀਅਰ, ICT ਸਿਸਟਮ ਟੈਸਟ ਇੰਜੀਨੀਅਰ, ਮਤਲਬ ਆਈਟੀ ਆਕੂਪੇਸ਼ਨ ਹੋਰ ਉਹਨਾਂ ਨੇ ਐਡ ਕਰਤੀਆਂ, ਨੈਟਵਰਕ ਐਨਾਲਿਸਟ, ਨੈਟਵਰਕ ਐਡਮਿਨ, ਸੋਲਿਸਿਟਰ, ਸੋਸ਼ਲ ਵਰਕਰ, ਵੈਲਫੇਅਰ ਵਰਕਰ। ਠੀਕ ਹੈ ਜੀ। ਹੁਣ ਇਹ ਆਕੂਪੇਸ਼ਨ ਨਵੀਆਂ ਐਡ ਹੋਣਗੀਆਂ। ਟ੍ਰੇਡ ਆਕੂਪੇਸ਼ਨ ਦੇ ਵਿੱਚ ਕੋਈ ਨਵਾਂ ਐਡੀਸ਼ਨ ਨਹੀਂ ਹੈ ਇਹਦੇ ਵਿੱਚ, ਬਟ ਪ੍ਰੋਫੈਸ਼ਨਲ ਆਕੂਪੇਸ਼ਨ ਦੇ ਵਿੱਚ ਕਾਫੀ ਐਡੀਸ਼ਨ ਨੇ
ਜੀ।
ਸੋ ਓਬਵੀਅਸਲੀ ਇਟ ਇਜ਼ ਅੰਡਰ ਕੰਸਲਟੇਸ਼ਨ ਪ੍ਰੋਸੈਸ। ਜਿਹੜੀ ਨਵੀਂ ਲਿਸਟ ਫਿਰ ਅਪਡੇਟਡ ਆਏਗੀ ਜੁਲਾਈ ਦੇ ਵਿੱਚ, ਮੋਸਟ ਪ੍ਰੋਬੇਬਲੀ ਨਵੀਂ ਲਿਸਟ ਜਿਹੜੀ ਲਾਗੂ ਹੋਏਗੀ
ਜੀ।
ਤੇ ਜਿਹੜੇ ਭੈਣ ਭਰਾ ਕੁਛ ਕਰ ਰਹੇ ਨੇ ਆਲਰੇਡੀ ਇਸ ਸਟ੍ਰੀਮ ਦੇ ਵਿੱਚ ਕੰਮ ਕਰ ਰਹੇ ਨੇ ਜਾਂ ਫਿਰ ਇਨ ਦਾ ਪ੍ਰੋਸੈਸ ਆਫ ਬਿਕਮਿੰਗ, ਹੈ ਨਾ, ਕਿ ਵਨ ਆਫ ਐਂਡਿੰਗ ਅਪ ਇਨ ਵਨ ਆਫ ਦੋਜ਼ ਆਕੂਪੇਸ਼ਨ, ਤਾਂ ਉਹਨਾਂ ਲਈ ਗੁੱਡ ਨਿਊਜ਼ ਵੀ ਹੋ ਸਕਦੀ ਹੈ ਇਹਦੇ ਵਿੱਚੋਂ ਕੁਛ ਨਾ ਕੁਛ।
ਬਿਲਕੁਲ, ਅਕਾਊਂਟੈਂਟਸ ਲਈ ਖਾਸ ਕਰਕੇ।
ਹਾਂਜੀ, ਖਾਸ ਕਰਕੇ ਅਕਾਊਂਟੈਂਟਸ ਲਈ। ਹਾਂਜੀ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦ ਲਿਸਟ ਕੈਨ ਚੇਂਜ ਇਨ ਜੁਲਾਈ
ਜੀ।
ਕੁਈਨਸਲੈਂਡ ਇਸ ਟਾਈਮ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਆਲਰੇਡੀ ਬੰਦ ਹੋ ਚੁੱਕਿਆ। ਕੈਨਬਰਾ ਦਾ ਇਨਵੀਟੇਸ਼ਨ ਰਾਊਂਡ ਕਾਫੀ ਅੱਛੇ ਚੱਲ ਰਹੇ ਨੇ
ਜੀ।
ਜਿਹੜੇ ਭੈਣ ਭਰਾ, ਜਿਵੇਂ ਮੈਂ ਆਪਸ ਤੁਹਾਨੂੰ ਯਾਦ ਹੋਏਗਾ ਕਿ ਆਪਾਂ ਉੱਥੇ ਪ੍ਰੋਗਰਾਮ ਕੀਤਾ ਸੀ ਸੈਮੀਨਾਰ, ਤੇ ਜਿੰਨੇ ਵੀ ਮੈਨੂੰ ਉੱਥੇ ਭੈਣ ਭਰਾ ਮਿਲਣ ਆਏ ਸੀਗੇ, ਜਿਨ੍ਹਾਂ ਨੇ ਵੀ ਐਪਲੀਕੇਸ਼ਨ ਪਾਉਣੀਆਂ ਸੀਗੀਆਂ, ਮੈਂ ਉਹਨਾਂ ਨੂੰ ਇਹੀ ਕਿਹਾ ਸੀਗਾ ਕਿ ਸਾਰੇ, ਹਰ ਕੋਈ ਇਹੀ ਵਰਿਡ ਸੀਗਾ ਕਿ ਕਾਫੀ ਸਾਰੀ ਮਤਲਬ ਕਿ ਪੁਆਇੰਟਸ ਬਹੁਤ ਜ਼ਿਆਦਾ ਹੋਣਗੇ ਜਿਹੜੇ ਇੱਥੇ ਆਲਰੇਡੀ ਆਏ ਹੋਏ ਨੇ ਪੁਰਾਣੇ। ਸੋ ਮੈਂ ਉਹਨਾਂ ਨੂੰ ਕਿਹਾ ਸੀ ਨੋ, ਜਸਟ ਲੌਜ ਯੂਅਰ, ਹੈ ਨਾ, ਕਿ ਯੂ ਆਈਜ਼ ਤੇ 60 ਪੁਆਇੰਟਸ ਤੱਕ ਵੀ ਇਨਵੀਟੇਸ਼ਨ ਆ ਰਹੇ ਨੇ, ਭਾਵੇਂ ਮੈਕਸੀਮਮ ਵਾਲੀਆਂ 130 ਤੱਕ। ਰੀਸੈਂਟਲੀ ਜਿਹੜਾ ਅਪਡੇਟ ਉਹਨਾਂ ਨੇ ਪਾਇਆ ਹੋਇਆ 21 ਫਰਵਰੀ 2019 ਨੂੰ ਜਿਹੜਾ ਇਨਵੀਟੇਸ਼ਨ ਰਾਊਂਡ ਗਿਆ, 430 ਇਨਵੀਟੇਸ਼ਨ ਇਸ਼ੂ ਕੀਤੇ ਨੇ ਉਹਨਾਂ ਨੇ, ਉਹਦੇ ਵਿੱਚੋਂ 130-60 ਕੈਨਬਰਾ ਮੈਟ੍ਰਿਕਸ ਦੀ ਰੇਂਜ ਵਿੱਚ ਇਨਵੀਟੇਸ਼ਨ ਆਏ ਨੇ
ਜੀ ਜੀ। ਸੋ
ਤੇ ਕੈਨਬਰਾ ਵੱਲੋਂ ਅਪਡੇਟ ਇਹ ਵੀ ਆਇਆ ਹੈ ਕਿ ਹੁਣ ਤੱਕ ਆਈ ਥਿੰਕ ਪਿਛਲੇ ਹਫ਼ਤੇ ਹੀ ਉਹਨਾਂ ਨੇ ਅਪਡੇਟ ਦਿੱਤਾ ਹੈ ਕਿ ਅਸੀਂ 700 ਇਨਵੀਟੇਸ਼ਨ ਇਸ਼ੂ ਕਰ ਜਿਹੜੇ ਕੀਤੇ ਹੋਏ ਸੀ, ਉਹਦੇ ਵਿੱਚੋਂ ਸਿਰਫ 1/3 ਐਪਲੀਕੇਸ਼ਨ ਕਨਵਰਟ ਹੋਈਆਂ ਨੇ
ਜੀ।
ਸੋ ਹੁਣ ਕਹਿਣ ਦਾ ਮਤਲਬ ਕਿ ਦੈਟਸ ਵਾਈ, ਹੈ ਨਾ, ਵੀ ਉਹ 2 ਇਨਵੀਟੇਸ਼ਨ ਐਵਰੀ ਮੰਥ ਇਸ਼ੂ ਕਰ ਰਹੇ ਸੀਗੇ, ਇਸੇ ਕਰਕੇ ਵੀ, ਤਾਂ ਕਿ ਉਹ ਜਿਹੜੀਆਂ ਪਲੇਸਿਸ ਨੂੰ ਫਿਲ ਕਰ ਸਕਣ
ਜੀ ਜੀ।
ਸੋ ਜੇ ਤੁਹਾਨੂੰ ਲੱਗਦਾ ਹੈ ਕਿ ਕੈਨਬਰਾ ਲਈ ਤੁਸੀਂ ਐਲੀਜੀਬਲ ਹੋ, ਜਸਟ ਲੌਜ ਯੂਰ ਫਾਈਲ। ਨੈਕਸਟ ਇਨਵੀਟੇਸ਼ਨ ਰਾਊਂਡ ਕੈਨਬਰਾ ਦਾ 12 ਮਾਰਚ 2019 ਨੂੰ ਹੋਣਾ ਹੈ। ਠੀਕ ਹੈ ਜੀ। ਸੋ ਮੈਂ ਤਾਂ ਬਾਰ ਬਾਰ ਇਹੀ ਕਹਿੰਦੀ ਹਾਂ ਕਿ ਜਦੋਂ ਤੁਸੀਂ ਐਲੀਜੀਬਲ ਹੋ, ਜਸਟ ਮੇਕ ਸ਼ੋਰ ਕਿ ਤੁਸੀਂ ਆਪਣੀ ਰਾਈਟ ਡਾਕੂਮੈਂਟੇਸ਼ਨ ਟਾਈਮ ਤੇ ਪ੍ਰੀਪੇਅਰ ਕਰਕੇ ਰੱਖੋ, ਕਿ ਜਿਵੇਂ ਤੁਹਾਡੀ ਐਲੀਜੀਬਿਲਿਟੀ, ਤੁਸੀਂ ਰਿਕੁਆਇਰਮੈਂਟਸ ਮੀਟ ਕਰਦੇ ਹੋ ਜਾਂ ਜਿਵੇਂ ਵੀ ਕੁਛ ਖੁੱਲਦਾ ਹੈ, ਸੋ ਦੈਟ, ਹੈ ਨਾ, ਕਿ ਯੂ ਕੈਨ ਅਵੇਲ ਦੈਟ ਓਪਰਚੁਨਿਟੀ। ਤੁਸੀਂ ਆਪਣਾ ਟਾਈਮ ਨਾ ਵੇਸਟ ਕਰ ਲਓ ਤੇ ਬਾਅਦੋਂ ਤੁਸੀਂ ਕਹਿੰਦੇ ਕਿ ਪਛਤਾਉਂਦੇ ਰਹੋ, ਕਿਉਂਕਿ ਅਕਸਰ ਐ ਹੁੰਦਾ ਹੈ ਕਿ ਆਪਾਂ ਪਹਿਲਾਂ ਟਾਈਮਲੀ ਮੈਨਰ ਚ ਐਕਟ ਨਹੀਂ ਕਰਦੇ ਤੇ ਬਿਲਕੁਲ ਐਜ ਤੇ ਆ ਕੇ ਆਪਾਂ ਖੜੇ ਹੋ ਜਾਂਦੇ ਆ, ਤੇ ਅਕਸਰ ਥੋੜਾ ਜਿਹਾ ਕਹਿ ਲਓ ਕਿ ਕਈ ਵਾਰ 1 ਦਿਨ ਦਾ ਜਾਂ 3-4 ਦਿਨਾਂ ਦਾ ਹੀ ਫਰਕ ਪੈ ਜਾਂਦਾ
ਜੀ,
ਉਹ ਫਿਰ ਉਹ ਫਰਕ ਬਹੁਤ ਵੱਡਾ ਅੱਗੇ ਜਾ ਕੇ ਬਹੁਤ ਵੱਡਾ ਹੋ ਜਾਂਦਾ ਵਾ।
1 ਦਿਨ ਦੇ ਨਾਲ ਹੀ, ਹੈ ਨਾ, ਕਹਿੰਦੇ ਫਿਰ ਪਛਤਾਏ ਹੋਤ ਗਿਆ ਜਬ ਚਿੜੀਆ ਚੁੱਗ ਗਈ।
ਹਾਂਜੀ ਹਾਂਜੀ,
ਉਹ ਫਿਰ ਹਾਲਤ ਬਣ ਜਾਂਦੀ ਹੈ। ਸੋ ਇਸ ਤੋਂ ਇਲਾਵਾ ਕੁਛ ਹੋਰ ਜਿਹੜੀਆਂ ਚੀਜ਼ਾਂ ਆ, ਜਿਵੇਂ ਜਿਹੜਾ ਫੈਮਿਲੀ ਵਾਇਲੈਂਸ ਨੂੰ ਲੈ ਕੇ ਵੀ,
ਹਾਂਜੀ
ਹਾਂਜੀ, ਜਿਹੜੀ ਆ ਹੋਣ ਜਾ ਰਹੀ ਆ, ਉਹਦੇ ਬਾਰੇ ਵੀ ਆਪਾਂ ਜ਼ਰੂਰ ਜਾਣਨਾ ਚਾਹਾਂਗੇ।
ਬਿਲਕੁਲ ਜੀ, ਜਿਵੇਂ ਕਰੈਕਟਰ ਟੈਸਟ ਦੇ ਵਿੱਚ ਚੇਂਜਿਸ ਆ ਰਹੇ ਨੇ ਆਲਰੇਡੀ ਮਿਨਿਸਟੀਰੀਅਲ ਡਾਇਰੈਕਸ਼ਨ ਜਿਹੜੀ ਚੇਂਜ ਕਰ ਦਿੱਤੀ ਹੈ ਜਿਹੜੀ ਕਿ ਲਾਗੂ ਹੋ ਰਹੀ ਹੈ 28 ਫਰਵਰੀ 2019 ਤੋਂ ਦੋ ਦਿਨਾਂ ਬਾਅਦ
ਜੀ
ਇਹਦੇ ਵਿੱਚ ਐਨੀ ਵਾਇਲੈਂਟ ਕ੍ਰਾਈਮਸ ਅਗੇਂਸਟ ਵਿਮਨ ਔਰ ਚਿਲਡਰਨ ਵੀ ਸਰਕਾਰ ਨੇ ਕਿਹਾ ਕਿ ਵਿਲ ਬੀ ਕੰਸੀਡਰਡ ਇਨ ਦ ਮੋਸਟ ਸੀਰੀਅਸ ਮੈਨਰ ਰਿਗਾਰਡਲੈਸ ਆਫ ਦ ਸੈਂਟੈਂਸ ਹੁਣ ਭਾਵੇਂ ਜੇ ਕਿਸੇ ਨੇ ਕੋਈ ਵਾਇਲੈਂਸ ਕੀਤੀ ਆ ਬੱਚਿਆਂ ਦੇ ਪ੍ਰਤੀ ਜਾਂ ਫਿਰ ਔਰਤਾਂ ਦੇ ਪ੍ਰਤੀ ਕਿਉਂਕਿ ਇੱਥੇ ਸਰਕਾਰ ਇਸ ਚੀਜ਼ ਨੂੰ ਕਾਫੀ ਸੀਰੀਅਸਲੀ ਲੈ ਰਹੀ ਹੈ ਕਿਉਂਕਿ ਡੋਮੈਸਟਿਕ ਵਾਇਲੈਂਸ ਕਾਫੀ ਜ਼ਿਆਦਾ ਵੱਧ ਗਈ ਸੀ ਫੈਮਿਲੀ ਵਾਇਲੈਂਸ ਵੱਧ ਗਈ ਸੀ ਉਹਦੇ ਕਰਕੇ ਉਸ ਚੀਜ਼ ਨੂੰ ਕਰਬ ਕਰਨ ਲਈ ਇਹਨਾਂ ਨੇ ਸਪੈਸ਼ਲ ਅਮੈਂਡਮੈਂਟਸ ਕਰ ਰਹੇ ਨੇ ਬਿਲਸ ਦੇ ਵਿੱਚ ਦੇ ਥਰੂ ਠੀਕ ਹੈ ਜੀ
ਜੀ ਜੀ
ਸੋ ਹੁਣ ਭਾਵੇਂ ਤੁਹਾਨੂੰ ਸਜ਼ਾ ਹੋਈ ਹੈ ਕਿ ਨਹੀਂ ਹੋਈ ਜੇ ਤੁਸੀਂ ਕੋਈ ਵਾਇਲੈਂਟ ਕ੍ਰਾਈਮ ਕੀਤਾ ਹੈ ਔਰਤਾਂ ਦੇ ਖਿਲਾਫ਼ ਬੱਚਿਆਂ ਦੇ ਖਿਲਾਫ਼ ਯੂ ਵਿਲ ਬੀ ਅਫੈਕਟਿਡ ਵੀਜ਼ਾ ਕੈਂਸਲ ਹੋ ਸਕਦਾ ਹੈ ਵੀਜ਼ਾ ਰਿਫਿਊਜ਼ ਹੋ ਸਕਦਾ ਹੈ ਠੀਕ ਹੈ ਜੀ ਸੋ ਦੋਵੇਂ ਚੀਜ਼ਾਂ ਪਾਸੇ ਡਾਇਰੈਕਸ਼ਨ ਨਵੀਂ ਜਿਹੜੀ ਹੈ ਕਿ ਲਾਗੂ ਹੋਏਗੀ
ਜੀ ਜੀ
ਸੋ ਜਿੰਨਾ ਭੈਣ ਭਰਾਵਾਂ ਦਾ ਇਸ ਪਾਸੇ ਕੁਛ ਹੈ ਉਹਨਾਂ ਨੂੰ ਥੋੜਾ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਉਹਨਾਂ ਨੇ ਸਪੈਸ਼ਲੀ ਕਿਹਾ ਹੈ ਕਿ ਦੇ ਆਰ ਗੋਇੰਗ ਟੂ ਸਕਰੂਟਨਾਈਜ਼ ਦ ਫਾਈਲਸ ਜਿਹੜੀਆਂ ਇਸ ਪ੍ਰੋਵੀਜ਼ਨ ਦੇ ਅੰਡਰ ਆਉਂਦੀਆਂ ਖਾਸ ਤੌਰ ਤੇ ਜਿਵੇਂ ਪਾਰਟਨਰ ਵੀਜ਼ਾ ਜਦੋਂ ਆਪਾਂ ਲਾਂਚ ਕਰਦੇ ਹਾਂ ਜਿਹੜਾ ਤੁਹਾਡੇ ਪਾਰਟਨਰ ਤੁਹਾਨੂੰ ਸਪੌਂਸਰ ਕਰ ਰਿਹਾ ਜੇ ਉਹਨਾਂ ਦੇ ਕਰੈਕਟਰ ਤੇ ਕੁਛ ਇਸ਼ੂ ਇਹੋ ਜਿਹੇ ਹੈਗੇ ਨੇ ਸੋ ਦੇ ਵਿਲ ਬੀ ਅਫੈਕਟਿਡ ਸੋ ਬੈਟਰ ਹੈ ਕਿ ਤੁਸੀਂ ਆਪਣੀਆਂ ਫਾਈਲਸ ਤੇ ਥੋੜਾ ਜਿਹਾ ਧਿਆਨ ਦਿਓ ਜੇ ਇਹੋ ਜਿਹਾ ਕਿਸੇ ਚੀਜ਼ ਕਰਕੇ ਤੁਸੀਂ ਅਫੈਕਟਿਡ ਹੋ ਤੇ ਬਾਕੀ ਜਿਹੜੇ ਭੈਣ ਭਰਾ ਮਤਲਬ ਕਿ ਇੱਕ ਕਹਿ ਲਓ ਕਿ ਸੋਸਾਇਟੀ ਦੇ ਪੱਖੋਂ ਆਪਾਂ ਜੇ ਗੱਲ ਕਰੀਏ ਤਾਂ ਇਹੋ ਜਿਹੀ ਕੋਈ ਗੱਲ ਵੈਸੇ ਹੋਣੀ ਨੀ ਚਾਹੀਦੀ ਕਿਉਂਕਿ ਬੱਚੇ ਤੇ ਕਹਿ ਲਓ ਕਿ ਔਰਤਾਂ ਨੂੰ ਵਲਨਰੇਬਲ ਮੰਨਿਆ ਜਾਂਦਾ ਤੇ ਇਹੋ ਜਿਹੀ ਗਲਤੀ ਹੋ ਗਈ ਨਾ ਪਹਿਲੀ ਗੱਲ ਤਾਂ
ਸੋ ਪਹਿਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ
ਬਿਲਕੁਲ ਜੀ ਬਿਲਕੁਲ ਜੀ
ਪਰਿਵਾਰਕ ਤੇ ਜਿਹੜੀਆਂ ਸਮੱਸਿਆਵਾਂ ਜੇ ਆਉਂਦੀਆਂ ਵੀ ਆ ਉਹਨਾਂ ਨੂੰ
ਗੱਲਬਾਤ ਨਾਲ ਬਿਲਕੁਲ ਜੀ ਬਿਲਕੁਲ
ਨਾਲ ਨਜਿੱਠਣਾ ਜਿਹੜਾ ਉਹ ਠੀਕ ਹੈ ਕਿਉਂਕਿ ਦੇਖੋ ਸਿੱਧਾ ਇਫੈਕਟ ਜਿਹੜਾ ਕੱਲਾ ਪੀਆਰ ਤੇ ਹੀ ਨਹੀਂ ਪੈਣਾ
ਬਿਲਕੁਲ
ਉਹਦੇ ਨਾਲ ਤੁਹਾਡੀ ਜ਼ਿੰਦਗੀ ਦਾ ਵੀ ਜਿਹੜਾ ਅੱਗਿਓਂ ਦਾਇਰਾ ਆ ਉਹ ਵੀ ਖਰਾਬ ਹੋ ਜਾਣਾ ਔਰ ਦੋ ਪਰਿਵਾਰ ਜਿਹੜੇ ਆ ਉਹ ਵੀ ਉਹਦੇ ਨਾਲ ਖਰਾਬ ਹੋਣੇ ਆ
ਬਿਲਕੁਲ
ਇਹ ਜਿਹੜਾ ਸਿਰਫ ਅਸੀਂ ਇਹੀ ਨੀ ਕਹਿ ਰਹੇ ਕਿ ਮਾਈਗ੍ਰੇਸ਼ਨ ਦੇ ਨਾਲ ਰਿਲੇਟਡ ਹੋਣ ਕਰਕੇ ਜੇ ਅਸੀਂ ਭਾਈਚਾਰੇ ਦੇ ਤੌਰ ਤੇ ਵੀ ਗੱਲ ਕਰੀਏ ਤਾਂ ਇਹ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਇੱਥੇ
ਬਿਲਕੁਲ ਜੀ ਜਿਵੇਂ ਇੱਕ ਹੋਰ ਜਿਹੜੀ ਚੀਜ਼ ਦੇਖਣ ਨੂੰ ਸਾਹਮਣੇ ਆਈ ਹੈ ਕਿ ਨਿਊਜ਼ ਵਿੱਚ ਵੀ ਰਹੀ ਹੈ ਮੇਬੀ ਤੁਸੀਂ ਵੀ ਪੜਿਆ ਹੋਏਗਾ ਜਿਹੜੀ ਕਿ ਸਿਟੀਜ਼ਨਸ਼ਿਪ ਕੈਂਸਲ ਹੋਈ ਹੈ ਆਪਣੇ ਪੰਜਾਬੀ ਭਰਾ ਦੀ ਤੇ ਉਹਨਾਂ ਨੇ ਜਿਹੜੇ ਕਿ ਨਾਮ ਦਾ ਆਪਣਾ ਸਾਰਾ ਹਨਾ ਡਾਕੂਮੈਂਟਸ ਚੇਂਜ ਕਰਕੇ ਸੋ ਪਲੀਜ਼ ਬੀ ਕੇਅਰਫੁਲ ਇਹ ਜੀ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਕਿਸੇ ਗਲਤ ਸਲਾਹ ਦੇ ਵਿੱਚ ਨਾ ਫਸੋ ਟਰਾਈ ਟੂ ਡੂ ਦ ਰਾਈਟ ਥਿੰਗ ਕਿਉਂਕਿ ਦੇਖੋ ਜੀ ਆਈ ਹੋਈ ਸਿਟੀਜ਼ਨਸ਼ਿਪ ਕੈਂਸਲ ਹੋ ਰਹੀ ਹੈ ਸੋ ਚੀਜ਼ਾਂ ਬਹੁਤ ਸਮਾਂ ਬਹੁਤ ਬਦਲ ਗਿਆ ਹੈ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਟੈਕਨੋਲੋਜੀ
ਹਾਂਜੀ ਇਸ ਕੇਸ ਦੀ ਜੇ ਅਸੀਂ ਗੱਲ ਕਰੀਏ ਇਹਦੇ ਬਾਰੇ ਚਲੋ ਖਬਰਾਂ ਵੀ ਜਿਹੜੀਆਂ ਕਾਫੀ ਸੁਰਖੀ ਦੇ ਵਿੱਚ ਰਹੀਆਂ ਤੇ ਉਹਦੇ ਵਿੱਚ ਜਦੋਂ ਅਸੀਂ ਉਹਦੀ ਪਿਛੋਕੜ ਦੇ ਵਿੱਚ ਜਾਂਦੇ ਹਾਂ ਤੇ ਉਹਦੇ ਵਿੱਚ ਬਾਰ ਬਾਰ ਇਹੀ ਕਿਹਾ ਗਿਆ ਜਿਹੜਾ ਐਪਲੀਕੈਂਟ ਹੈ ਉਹਨੇ ਇਹੀ ਕਿਹਾ ਹੈ ਕਿ ਏਜੰਟ ਨੇ ਉਹਨੂੰ ਇਹੋ ਜਿਹਾ ਕਰਨ ਦੇ ਲਈ ਕਿਹਾ ਸੀਗਾ ਸੋ ਮੈਨੂੰ ਲੱਗਦਾ ਹੁੰਦਾ ਵੀ ਕਈ ਵਾਰ ਅਸੀਂ ਗਲਤ ਲੋਕਾਂ ਦੇ ਵੱਸ ਦੇ ਵਿੱਚ ਪੈ ਕੇ ਵੀ ਕਈ ਵਾਰ ਬਹੁਤ ਸਾਰੇ ਡਿਸੀਜ਼ਨ ਜਿਹੜੇ ਉਹ ਗਲਤ ਲੈ ਜਾਂਦੇ ਔਰ ਇੰਡੀਆ ਦੇ ਵਿੱਚ ਬਹੁਤ ਵਾਰ ਇਹ ਹੁੰਦਾ ਹੈ ਕਿ ਰਜਿਸਟਰਡ ਏਜੰਟ ਨਹੀਂ ਹੁੰਦੇ ਤੇ ਇਹ ਅਸੀਂ ਤਫਤੀਸ਼ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ
ਬਿਲਕੁਲ
ਉਹ ਚੀਜ਼ਾਂ ਜਿਹੜੀਆਂ ਜੇ ਅਸੀਂ ਕਿਸੇ ਕੋਲ ਪੁੱਛ ਰਹੇ ਹਾਂ ਜਾਂ ਕਿਸੇ ਕੋਲ ਗਾਈਡੈਂਸ ਲੈ ਰਹੇ ਹਾਂ
ਬਿਲਕੁਲ ਜੀ
ਉਹ ਖੁਦ ਕਿੱਡੇ ਕ ਪਰਪੱਕ ਨੇ ਉਸ
ਹਾਂਜੀ ਬਿਲਕੁਲ ਜੀ ਦੇਖੋ ਇੱਥੇ ਅਨਰਜਿਸਟਰਡ ਪ੍ਰੈਕਟਿਸ ਹੈ ਨਾ ਵੀ ਇੰਡੀਆ ਵਿੱਚ ਤਾਂ ਵੈਸੇ ਵੀ ਰਜਿਸਟ੍ਰੇਸ਼ਨ ਕੋਈ ਖਾਸ ਨਾਮ ਦੀ ਕੋਈ ਚੀਜ਼ ਨਹੀਂ ਹੈ
ਜੀ
ਇੱਥੇ ਵੀ ਜਿਹੜੀ ਗਲਤ ਐਡਵਾਈਸ ਸੀਗੀ ਉਹ ਇੰਡੀਆ ਤੋਂ ਹੀ ਮਿਲੀ ਸੀ ਉਹਨਾਂ ਨੂੰ
ਜੀ
ਜਿਸ ਹਿਸਾਬ ਨਾਲ ਉਹ ਦੱਸ ਰਹੇ ਨੇ ਬਟ ਵੀ ਡੋਨਟ ਨੋ ਕਿ ਐਕਚੁਅਲੀ ਹੋਇਆ ਕੀ ਸੀ ਕਿਉਂਕਿ ਅਕਸਰ ਆਪਾਂ ਨੂੰ ਉਸ ਟਾਈਮ ਤੇ ਐਂ ਲੱਗਦਾ ਹੈ ਕਿ ਆਪਾਂ ਐਂ ਕਰ ਲਈਏ ਤਾਂ ਸਾਰਾ ਆਪਣਾ ਸਾਰਾ ਕੁਝ ਸਹੀ ਹੋ ਜੂਗਾ ਪਰ ਦੇਖੋ ਕਿੱਥੇ ਜਾ ਕੇ ਕਿੰਨੇ ਸਾਲਾਂ ਬਾਅਦ ਉਸ ਚੀਜ਼ ਦਾ ਇੰਪੈਕਟ ਪੈ ਰਿਹਾ ਉਹਨਾਂ ਦੇ ਬੱਚੇ ਵੀ ਨੇ ਬੱਚਿਆਂ ਦੇ ਫਿਊਚਰ ਦਾ ਇੰਪੈਕਟ ਹੈ ਨਾ ਸਾਰੀਆਂ ਚੀਜ਼ਾਂ ਦਾ ਦੇਖਣਾ ਚਾਹੀਦਾ ਆਪਾਂ ਨੂੰ ਧਿਆਨ ਰੱਖਣੀ ਚਾਹੀਦਾ ਇਹਨਾਂ ਚ ਦੇਖੋ ਜੀ ਜਿਹੜਾ ਜਦੋਂ ਕੋਈ ਗਲਤ ਕੰਮ ਕੀਤਾ ਜਾਂਦਾ ਹੈ ਉਹਦੇ ਸ਼ਾਇਦ ਆਪਾਂ ਨੂੰ ਅੱਜ ਲੱਗ ਰਿਹਾ ਹੋਵੇ ਕਿ ਅਸੀਂ ਤਾਂ ਉਸ ਤੋਂ ਬਚ ਗਏ ਜਾਂ ਹਨਾ ਵੀ ਅਸੀਂ ਬਹੁਤ ਸਮਾਰਟ ਆ ਵੀ ਇਸ ਪਾਸੇ ਕਰਕੇ ਨਿਕਲ ਗਏ ਪਰ ਐਕਚੁਅਲ ਚ ਉਹਨਾਂ ਦੇ ਲੌਂਗ ਟਰਮ ਕੰਸੀਕੁਐਂਸਿਸ ਜਿਹੜੇ ਹੁੰਦੇ ਨੇ ਕਈ ਵਾਰ ਬਹੁਤ ਘਾਤਕ ਸਿੱਧ ਹੁੰਦੇ ਨੇ ਸੋ ਹਨਾ ਵੀ ਡੂ ਦਾ ਰਾਈਟ ਥਿੰਗ ਮੈਂ ਤਾਂ ਹਮੇਸ਼ਾ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਜੇ ਮੇਰੇ ਕੋਲ ਕੋਈ ਕਲਾਇੰਟ ਵੀ ਕੁਛ ਆਪਾਂ ਕੋਈ ਗਲਤ ਗੱਲ ਕਰਦੇ ਨੇ ਤਾਂ ਮੈਂ ਉਹਨਾਂ ਨੂੰ ਇਹੀ ਕਹਿੰਦੀ ਹਾਂ ਕਿ ਟਰਾਈ ਟੂ ਡੂ ਦ ਰਾਈਟ ਥਿੰਗ ਹਨਾ ਜਿਹੜਾ ਸਹੀ ਰਸਤਾ ਫੜ ਕੇ ਭਾਵੇਂ ਉਹ ਰਸਤਾ ਥੋੜਾ ਜਿਹਾ ਲੰਬਾ ਹੈ ਕੋਈ ਚੱਕਰ ਨੀ ਬਟ ਅਲਟੀਮੇਟਲੀ ਉਹਦਾ ਤੁਹਾਨੂੰ ਫਾਇਦਾ ਹੀ ਹੋਏਗਾ ਕੋਈ ਨੁਕਸਾਨ ਨਹੀਂ ਹੋਏਗਾ ਸਹੀ ਰਸਤੇ ਦਾ
ਜੀ
ਸੋ ਭੈਣ ਭਰਾਵਾਂ ਨੂੰ ਇਹੀ ਕਹਿਣਾ ਚਾਹਾਂਗੇ ਐਜ਼ ਅ ਸੋਸਾਇਟੀ, ਹੈ ਨਾ, ਵੀ ਆਪਾਂ ਰੇਡੀਓ ਤੇ ਵੀ ਪ੍ਰੋਗਰਾਮ ਕਰਦੇ ਹਾਂ ਸਿਰਫ ਇਸੇ ਕਰਕੇ ਕਿ ਕਮਿਊਨਿਟੀ ਦੀ ਹੈਲਪ ਕਰ ਸਕੀਏ, ਤੇ ਮੈਸੇਜ ਆਪਾਂ ਨੂੰ ਲੈਣਾ ਚਾਹੀਦਾ ਦੂਸਰਿਆਂ ਦੀਆਂ ਗਲਤੀਆਂ ਤੋਂ, ਆਪਾਂ ਨੂੰ
ਸਿੱਖਣਾ ਚਾਹੀਦਾ ਆਪਾਂ ਨੂੰ। ਯੂ ਨੈਵਰ ਨੋ ਕੇ ਪਿਛੋਕੜ ਦੇ ਵਿੱਚ ਤੁਸੀਂ ਜਿਸ ਚੀਜ਼ ਨੂੰ ਬੜਾ ਲਾਈਟਲੀ ਲਿਆ ਸੀਗਾ,
ਬਿਲਕੁਲ ਜੀ,
ਉਹੀ ਚੀਜ਼ ਕੱਲ ਨੂੰ ਤੁਹਾਡੇ ਲਈ ਬਹੁਤ ਵੱਡੀ ਸਮੱਸਿਆ ਵੀ ਬਣ ਸਕਦੀ ਹੈ। ਸੋ ਪਹਿਲਾਂ ਤੋਂ ਸੁਚੇਤ ਹੋ ਕੇ ਚੱਲਣ ਦੀ ਬਹੁਤ ਜ਼ਿਆਦਾ ਲੋੜ ਹੈ। ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਜੁੜ ਰਹੇ, ਆਪਾਂ ਗੱਲਾਂ ਬਾਤਾਂ ਜਿਹੜੀਆਂ ਮਨਿੰਦਰ ਪ੍ਰਭਜੀਤ ਜੀ ਨਾਲ ਨਾਲ ਕਰਦੇ ਰਹੇ,
ਹਾਂਜੀ ਬਿਲਕੁਲ ਜੀ ਬਿਲਕੁਲ,
ਤੇ ਆਪਾਂ ਦੋਸਤਾਂ ਦੇ ਕੁਛ ਮੈਸੇਜ ਸਾਡੇ ਤੱਕ ਪਹੁੰਚੇ ਅਸੀਂ ਸਾਂਝੇ ਕਰਦੇ ਹਾਂ। ਅਜੇਪਾਲ ਸਿੰਘ ਸਾਡੇ ਨਾਲ ਬਣੇ ਨੇ ਟੈਲੀਗ੍ਰਾਮ ਦੇ ਜ਼ਰੀਏ, ਕਹਿੰਦੇ ਸਤਿ ਸ੍ਰੀ ਅਕਾਲ ਮੈਮ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਪਲੀਜ਼ ਗਿਵ ਸਮ ਇਨਫੋਰਮੇਸ਼ਨ ਅਬਾਊਟ EPIQ ਪ੍ਰੋਗਰਾਮ ਫਾਰ ਓਵਰਸੀਜ਼ ਨਰਸਿਸ ਲਾਈਕ ACN ਸਿਡਨੀ ਆਲਰੇਡੀ ਓਪਨਡ ਨਿਊ ਬੈਚਿਸ ਐਂਡ ਆਈ ਹੈਵ ਹਰਡ ਦੈਟ ਸਮ ਅਦਰ ਕਾਲਜਿਸ ਵਿਲ ਗੈਟ ਐਕਸੈਡੀਡੇਸ਼ਨ ਫਰੋਮ ANMAC ਯਾਨੀ NMAC, ਇਸ ਦੈਟ ਟਰੂ? ਕਹਿੰਦੇ
ਹਾਂਜੀ ਬਿਲਕੁਲ ਜੀ ਅਜੇਪਾਲ ਜੀ, ACN ਨਿਊ ਸਾਊਥ ਵੇਲਸ ਦਾ ਆਲਰੇਡੀ ਉਹਨਾਂ ਦੀ ਰਜਿਸਟ੍ਰੇਸ਼ਨ ਰਿਨਿਊ ਹੋ ਗਈ ਹੈ, ਐਪਲੀਕੇਸ਼ਨ ਲੈ ਰਹੇ ਨੇ, ਬਟ ਦੇ ਹੈਵ ਲੋਟਸ ਆਫ ਐਪਲੀਕੇਸ਼ਨ ਇਨ ਲਾਈਨ, ਸੁਣਨ ਚ ਆਇਆ ਕਿ ਤਕਰੀਬਨ 700 ਐਪਲੀਕੇਸ਼ਨ ਨੇ ਉਹਨਾਂ ਕੋਲ ਜਿਹੜੀਆਂ ਇਨ ਵੇਟਿੰਗ ਚੱਲ ਰਹੀਆਂ ਨੇ। ਬਾਕੀ ਮੋਨੈਸ਼, ਲਟਰੋਬ, ਡੀਕਿਨ ਇਹ ਆਪਸ਼ਨ ਆਲਰੇਡੀ ਹੈਗੀਆਂ ਨੇ, ਸੋ ਯੂ ਕੈਨ ਅਪਲਾਈ ਡਾਇਰੈਕਟਲੀ ਇਨ ਟੂ ਦੈਮ
ਜੀ।
ਤੇ ਬਾਕੀ ETA ਕਾਲਜ ਵੀ ਹੈ, ਆਈ ਥਿੰਕ ਉਹਨਾਂ ਦੀ ਵੀ ਰਜਿਸਟ੍ਰੇਸ਼ਨ ਰਿਨਿਊ ਹੋ ਜਾਏਗੀ, ਕਹਿ ਤਾਂ ਉਹ ਰਹੇ ਨੇ ਕਾਫੀ ਦੇਰ ਤੋਂ ਵੀ ਹੋ ਜਾਏਗੀ, ਬਟ ਵੀ ਡੋਂਟ ਨੋ ਕਿ ਕਦੋਂ ਤੱਕ, ਬਟ ਇਟ ਇਜ਼ ਇਨ ਦਾ ਪ੍ਰੋਸੈਸ। ਸੋ ਮੈਂ ਭੈਣ ਭਰਾ ਜਿਹੜੇ ਵੀ ਵੇਟ ਕਰ ਰਹੇ ਨੇ ਜਿਨ੍ਹਾਂ ਕੋਲ ਰੈਫਰਲ ਲੈਟਰ ਹੈਗੀ ਹੈ, ਉਹਨਾਂ ਨੂੰ ਮੈਂ ਇਹੀ ਸਲਾਹ ਦਊਂਗੀ ਕਿ ਸਾਰੀਆਂ ਥਾਵਾਂ ਤੇ ਅਪਲਾਈ ਕਰਕੇ ਛੱਡ ਦੋ, ਪੁੱਟ ਯੂਰ ਨੇਮ ਇਨ ਦਾ ਵੇਟਿੰਗ ਲਿਸਟ, ਵੇਅਰ ਐਵਰ ਯੂ ਆਰ ਗੈਟਿੰਗ ਦਾ ਸੀਟ ਜਸਟ ਗ੍ਰੈਬ ਇਟ, ਕਿਉਂਕਿ ਲਿਮਿਟਿਡ ਸੀਟਸ ਨੇ, ਪਲੇਸਿਸ ਘੱਟ ਨੇ, ਤੇ ਬਹੁਤ ਲੋਕਾਂ ਨੇ ਕੋਲ ਰੈਫਰਲ ਲੈਟਰਸ ਨੇ, ਸੋ ਕਹਿਣ ਦਾ ਮਤਲਬ ਕਿ ਸਪਲਾਈ ਜ਼ਿਆਦਾ, ਤੇ ਰਜਿਸਟ੍ਰੇਸ਼ਨ ਰਿਨਿਊਅਲ ਜਦੋਂ ਹੋਏਗੀ ਹੋਏਗੀ, ਬਟ ਅਗੇਨ ਦੇ ਹੈਵ ਅ ਲੌਂਗ ਵੇਟ ਲਿਸਟ ਆਲਰੇਡੀ, ਸੋ ਜਿੱਥੇ ਵੀ ਤੁਸੀਂ ਕਰ ਸਕਦੇ ਹੋ ਪਲੀਜ਼ ਪੁੱਟ ਯੋਰ ਨੇਮ ਔਨ ਦਾ ਵੇਟ ਲਿਸਟ, ਮੈਂ ਤਾਂ ਇਹੀ ਕਹੂੰਗੀ
ਜੀ। ਬਿਲਕੁਲ, ਸਾਡੇ ਨਾਲ ਗੁਰਕੀਰਤ ਸਿੰਘ ਜੁੜੇ ਨੇ ਇੱਧਰ ਫੇਸਬੁੱਕ ਪੇਜ ਤੇ, ਤੇ ਪੁੱਛ ਰਹੇ ਨੇ, ਕਹਿੰਦੇ ਹੈਲੋ ਮੈਮ, ਆਈ ਵਾਜ਼ ਅਪਲਾਈ ਮਾਈ ਵਾਈਫ ਡਿਪੈਂਡੈਂਟ ਆਫਸ਼ੋਰ ਵੀਜ਼ਾ ਐਂਡ ਨਾਓ ਆਲਰੇਡੀ 8 ਮੰਥਸ ਇਜ਼ ਡਨ ਬਟ ਵੀ ਡਿਡਨਟ ਗੈਟ ਐਨੀ ਰਿਸਪੋਂਸ ਯੈਟ, ਪਲੀਜ਼ ਟੈਲ ਮੀ ਹਾਊ ਮੱਚ ਟੇਕ ਅ ਟਾਈਮ ਟੂ ਪ੍ਰੂਵ।
ਗੁਰਕੀਰਤ ਜੀ, ਪਹਿਲਾਂ ਤਾਂ ਜੀ ਲੈਸ ਦੈਨ 5 ਮੰਥਸ ਵਿੱਚ ਵੀ ਵੀਜ਼ੇ ਆਈ ਜਾ ਰਹੇ ਸੀ, ਬਟ ਇਸ ਟਾਈਮ ਤੇ ਡਿਪਾਰਟਮੈਂਟ ਨੇ ਇਨ੍ਹਾਂ ਐਪਲੀਕੇਸ਼ਨਸ ਨੂੰ ਕਿਸੇ ਕਾਰਨ ਕਰਕੇ, ਵੈਸੇ ਉਹਨਾਂ ਨੇ ਕਲੀਅਰਲੀ ਕਿਹਾ ਸੀਗਾ, ਉਹਨਾਂ ਦੀ ਇੰਸਟਰਕਸ਼ਨਸ ਆਈਆਂ ਸੀ ਡਿਪਾਰਟਮੈਂਟ ਦੀਆਂ ਕਿ ਜੇ ਤੁਹਾਡਾ ਜਿਹੜਾ ਬੰਦਾ ਇੱਥੇ ਆਲਰੇਡੀ ਸਟੂਡੈਂਟ ਵੀਜ਼ੇ ਤੇ ਇੱਥੇ ਹੈ ਤੇ ਉਹ ਆਪਣੇ ਸਪਾਊਸ ਨੂੰ ਉਹਨਾਂ ਨੇ ਪਹਿਲਾਂ ਐਪਲੀਕੇਸ਼ਨ ਚ ਇੰਕਲੂਡ ਨਹੀਂ ਕੀਤਾ ਤੇ ਉਹ ਪਹਿਲੇ 12 ਮਹੀਨੇ ਵਿੱਚ ਹੀ ਆਪਣੇ ਸਪਾਊਸ ਨੂੰ ਇੰਕਲੂਡ ਕਰਨਗੇ, ਸੋ ਦੋਜ਼ ਐਪਲੀਕੇਸ਼ਨਸ ਵਿਲ ਬੀ ਆਰ ਲੀਸਟ ਪ੍ਰਾਇਓਰਿਟੀ, ਉਹਨੂੰ ਸਭ ਤੋਂ ਪਿੱਛੇ ਉਹਨਾਂ ਨੇ ਪਾ ਦੇਣਾ। ਸੋ ਆਈ ਅੰਡਰਸਟੈਂਡ ਕਿ ਟਾਈਮ ਜ਼ਿਆਦਾ ਲੱਗ ਰਿਹਾ ਹੈ, ਬਟ ਓਬਵੀਅਸਲੀ ਦੇ ਹੈਵ ਸਮਥਿੰਗ ਗੋਇੰਗ ਔਨ ਇਨ ਦੇਅਰ ਮਾਈਂਡ, ਡਿਪਾਰਟਮੈਂਟ ਦਾ ਕੁਛ ਨਾ ਕੁਛ ਚੱਲ ਰਿਹਾ, ਮੇ ਬੀ ਦੇ ਆਰ ਗੋਇੰਗ ਟੂ ਮੇਕ ਸਮ ਕਾਇੰਡ ਆਫ ਚੇਂਜਸ, ਆਈ ਡੋਂਟ ਨੋ, ਬਟ ਡੈਫੀਨੇਟਲੀ ਟਾਈਮ ਫਰੇਮ ਜ਼ਿਆਦਾ ਲੱਗ ਰਿਹਾ, ਵੀ ਡੋਂਟ ਨੋ। 8 ਮਹੀਨੇ ਤੁਹਾਡੇ ਆਲਰੇਡੀ ਜੇ ਹੋ ਗਏ ਨੇ, ਅਜੇ ਫਾਈਲ ਖੁੱਲਣ ਨਹੀਂ ਖੁੱਲੀ, ਵੀ ਡੂ ਨਾਟ ਹੈਵ ਐਨੀ ਅਪਡੇਟਸ ਯੈਟ ਕਿ ਕਿੰਨਾ ਹੋਰ ਟਾਈਮ ਲੱਗੂਗਾ, ਸੋ ਇਟ ਕੈਨ ਟੇਕ ਟਾਈਮ।
ਅੱਗੇ ਅਮਨਪ੍ਰੀਤ ਤਿਵਾਣਾ ਜੀ ਸਾਡੇ ਨਾਲ ਜੁੜੇ ਨੇ, ਕਹਿੰਦੇ ਹੈਲੋ ਮੈਮ, ਆਈ ਵਰਕ ਇਨ ਐਨ ਇੰਡੀਅਨ ਰੈਸਟੋਰੈਂਟ ਐਜ਼ ਅ ਸੋਸ ਸ਼ੈਫ ਵਿਦ ਦ ਡਾਈਨਿੰਗ ਸੈਟਅਪ ਆਫ 40 ਪੀਪਲ, ਦੇਰ ਇਜ਼ ਆਲਰੇਡੀ ਅ ਹੈੱਡ ਸ਼ੈਫ ਔਨ 457 ਵੀਜ਼ਾ, ਕੈਨ ਆਈ ਸਟਿਲ ਡੂ ਮਾਈ ਜੋਬ ਰੈਡੀ ਪ੍ਰੋਗਰਾਮ ਐਜ਼ ਅ ਸੋਸ ਸ਼ੈਫ?
ਹਾਂਜੀ ਬਿਲਕੁਲ ਜੀ, ਕੋਈ ਪ੍ਰੋਬਲਮ ਨਹੀਂ ਹੈਗੀ ਜੀ, ਤੁਸੀਂ ਹੈੱਡ ਸ਼ੈਫ ਜਿਹੜਾ ਹੈ ਉਹਨਾਂ ਦੇ ਅੰਡਰ ਐਜ਼ ਅ ਸ਼ੈਫ ਜੋਬ ਰੈਡੀ ਪ੍ਰੋਗਰਾਮ ਕਰ ਸਕਦੇ ਹੋ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਤੁਹਾਨੂੰ
ਜੀ। ਹਰਿੰਦਰ ਉੱਪਲ ਅੱਗੇ ਸਾਡੇ ਨਾਲ ਬਣਨੇ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ,
ਸਤਿ ਸ੍ਰੀ ਅਕਾਲ ਜੀ,
ਕਹਿੰਦੇ ਡੂ ਯੂ ਡੀਲ ਵਿਦ ਵਰਕ ਪਰਮਿਟ ਇਨ ਕੈਨੇਡਾ, ਆਈ ਹੈਵ ਐਕਸਪੀਰੀਅੰਸ ਐਜ਼ ਅ ਰੈਸਟੋਰੈਂਟ ਮੈਨੇਜਰ, ਆਈ ਐਮ ਔਨ ਬ੍ਰਿਜਿੰਗ ਵੀਜ਼ਾ ਸੀ।
ਹਰਿੰਦਰ ਉੱਪਲ ਜੀ, ਵਰਕ ਪਰਮਿਟ ਕੈਨੇਡਾ ਮਤਲਬ ਯੂ ਨੀਡ ਐਨ ਇੰਪਲੋਇਰ ਹੂ ਕੈਨ ਸਪੋਂਸਰ ਯੂ, ਕਿਸ ਚੀਜ਼ ਦਾ ਐਕਸਪੀਰੀਅੰਸ ਕਿਹਾ ਜੀ ਇਹਨਾਂ ਨੇ?
ਰੈਸਟੋਰੈਂਟ ਮੈਨੇਜਰ ਹੈ ਜੀ, ਇਹਨਾਂ ਦਾ ਐਕਸਪੀਰੀਅੰਸ ਜਿਹੜਾ,
ਦੇਖੋ ਐਜ਼ ਸੱਚ ਅਸੀਂ ਵੈਸੇ ਡੀਲ ਨਹੀਂ ਕਰਦੇ ਹੈਗੇ, ਬਟ ਇਫ ਯੂ ਹੈਵ ਐਨ ਇੰਪਲੋਇਰ ਹੂ ਕੈਨ ਸਪੋਂਸਰ ਯੂ, ਵੀ ਕੈਨ ਹੈਲਪ ਯੂ ਵਿਦ ਦਾ ਐਪਲੀਕੇਸ਼ਨ
ਜੀ। ਤੇ ਅੱਗੇ ਜੀ ਬਣੇ ਨੇ ਸਾਡੇ ਨਾਲ ਮੱਟੂ ਜੈਨਵਦੀਪ ਜੀ, ਇਹ ਪੁੱਛ ਰਹੇ ਨੇ, ਕਹਿੰਦੇ ਹਾਊ ਲੌਂਗ ਇਟ ਇਜ਼ ਟੇਕਿੰਗ ਆਫਟਰ CEO ਕੰਟੈਕਟ ਫਾਰ ਸਪਾਊਸ ਫੰਕਸ਼ਨਲ VAC-2 ਇਨਵੋਇਸ ਰਿਕੁਐਸਟ?
ਮੱਟੂ ਜੀ, ਮੈਨੂੰ ਤੁਹਾਡਾ ਕੁਐਸਚਨ ਥੋੜਾ ਇਨਕੰਪਲੀਟ ਹੈ, ਇਹ ਤੋਂ ਮੈਂ ਤੁਹਾਨੂੰ ਕੁਛ ਨਹੀਂ ਦੱਸ ਸਕਦੀ। ਵੈਸੇ ਜੇ ਤੁਸੀਂ ਫੰਕਸ਼ਨਲ ਇੰਗਲਿਸ਼ ਦੀ ਰਿਕੁਐਸਟ ਤੋਂ ਬਾਅਦ ਤੁਹਾਡਾ ਡਿਸੀਜਨ ਕਿਸੇ ਵੀ ਟਾਈਮ ਆ ਸਕਦਾ ਜੀ।
ਜੀ ਤੇ ਅੱਗੇ ਜੀ ਰਮਨਦੀਪ ਕੌਰ ਬਣੇ ਨੇ ਸਾਡੇ ਨਾਲ ਫੇਸਬੁੱਕ ਪੇਜ ਤੇ। ਹੈਲੋ ਮੈਮ, ਕਹਿੰਦੇ ਆਈ ਐਮ ਡੂਇੰਗ ਡਿਪਲੋਮਾ ਆਫ ਨਰਸਿੰਗ, ਇਜ਼ ਦਿਸ ਪੋਸੀਬਲ ਟੂ ਅਪਲਾਈ ਫਾਰ ਪੀਆਰ ਆਫਟਰ ਡਿਪਲੋਮਾ ਆਫ ਨਰਸਿੰਗ?
ਬਿਲਕੁਲ ਰਮਨਦੀਪ ਜੀ, ਡਿਪਲੋਮਾ ਆਫ ਨਰਸਿੰਗ ਕਰਕੇ ਤੁਸੀਂ ਐਨਰੋਲ ਨਰਸ ਬਣਦੇ ਹੋ। ਇਫ ਯੂ ਹੈਵ ਇਨਫ ਪੁਆਇੰਟਸ ਯੂ ਕੈਨ ਗੋ ਫਾਰ 190 ਤੇ ਜਾਂ ਫਿਰ 489 ਸਟੇਟ ਸਪੋਂਸਰਡ ਵੀਜ਼ਾ। ਬਿਲਕੁਲ ਜੀ, ਤੁਹਾਡੀ ਪੀਆਰ ਹੋ ਸਕਦੀ ਹੈ। ਫਿਰ ਇਹਦੇ ਵਿੱਚ ਥੋੜਾ ਜਿਹਾ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਡਿਪਲੋਮਾ ਆਫ ਨਰਸਿੰਗ ਕਰਕੇ, ਸੋ ਇਟ ਡਿਪੈਂਡਸ ਔਨ ਨੰਬਰ ਆਫ ਫੈਕਟਰਸ। ਡਿਪਲੋਮਾ ਆਫ ਨਰਸਿੰਗ ਤੁਸੀਂ ਕਿੱਥੇ ਕੀਤੀ ਹੈ, ਕਿਹੜੀ ਸਟੇਟ ਵਿੱਚ ਕੀਤੀ ਹੈ, ਬਿਕੋਜ਼ ਹਰੇਕ ਸਟੇਟ ਦੀਆਂ ਰਿਕੁਆਇਰਮੈਂਟਸ ਅੱਡ ਨੇ। ਜਿਵੇਂ ਗੱਲ ਕਰੀਏ ਆਪਾਂ ਵਿਕਟੋਰੀਆ ਦੀ, ਐਨਰੋਲ ਨਰਸ ਉਹਦੀ ਲਿਸਟ ਤੇ ਨਹੀਂ ਹੈ, ਤੇ ਜਿਹੜੀ ਹੁਣ ਆਪਾਂ ਇਸ ਅੱਜ ਵੀ ਲਿਸਟ ਦੀ ਗੱਲ ਕਰ ਰਹੇ ਸੀਗੇ ਉਹਦੇ ਉੱਤੇ ਵੀ ਐਨਰੋਲ ਨਰਸ ਨਹੀਂ ਹੈ। ਸੋ ਵਿਕਟੋਰੀਆ ਵਿੱਚ ਐਨਰੋਲ ਨਰਸ ਖੁੱਲਣ ਦੇ ਕੋਈ ਚਾਂਸਿਸ ਨਹੀਂ ਹੈਗੇ। ਠੀਕ ਹੈ ਜੀ, ਹੁਣ ਫਿਰ ਜਿਹੜਾ ਵਿਕਟੋਰੀਆ ਵਿੱਚ ਨਰਸਿੰਗ ਕਰ ਰਿਹਾ ਉਹਦੇ ਲਈ ਕੀ ਆਪਸ਼ਨ ਹੈ? ਉਹਦੇ ਲਈ ਸਿਰਫ ਨਿਊ ਸਾਊਥ ਵੇਲਸ ਆਪਸ਼ਨ ਆ, ਖੁੱਲੇਗਾ ਕਿਉਂਕਿ ਅੱਜ ਦੀ ਤਰੀਕ ਚ ਮੇਰੇ ਕੋਲ ਐਨਰੋਲ ਨਰਸ ਆਵੇ ਤਾਂ ਨਿਊ ਸਾਊਥ ਵੇਲਸ ਇਜ਼ 489 ਲਈ ਤਾਂ ਖੁੱਲਾ ਨਹੀਂ, 190 ਦੀ ਨਹੀਂ ਦੇ ਰਿਹਾ ਹੈਗਾ ਉਹ ਇਨਵੀਟੇਸ਼ਨ ਈਵਨ ਦੋ ਇਟ ਇਜ਼ ਓਪਨ। ਹੁਣ ਕਿਹੜੀਆਂ ਆਪਸ਼ਨ ਬਚਦੀਆਂ ਨੇ ਫਿਰ ਡਿਪਲੋਮਾ ਆਫ ਨਰਸਿੰਗ ਵਾਲਿਆਂ ਲਈ? ਤਸਮੇਨੀਆ, ਸਾਊਥ ਆਸਟ੍ਰੇਲੀਆ, ਨਾਰਦਰਨ ਟੈਰੀਟਰੀ ਤੇ ਕੁਈਨਸਲੈਂਡ। ਕੁਈਨਸਲੈਂਡ ਕਰੰਟਲੀ ਕਲੋਜ਼ ਆ ਪਰ ਓਬਵੀਅਸਲੀ ਜੁਲਾਈ ਚ ਖੁੱਲੇਗਾ। ਸੋ ਹੁਣ ਤੁਸੀਂ ਕਿੱਥੇ ਪੜ੍ਹ ਰਹੇ ਹੋ?
ਇਹ ਤਾਂ ਇਹਨਾਂ ਨੇ ਨਹੀਂ ਦੱਸਿਆ।
ਹਾਂਜੀ, ਵੈਸੇ ਮੈਂ ਦੱਸਤਾ ਇਹਨਾਂ ਨੂੰ, ਜਿੰਨੀ ਮੈਂ ਗੱਲ ਕਰਤੀ ਇਹਦੇ ਤੋਂ ਇਹਨਾਂ ਨੂੰ ਅੰਦਾਜ਼ਾ ਹੋ ਜਾਏਗਾ
ਜੀ,
ਕਿਉਂਕਿ ਆਲਰੇਡੀ ਸਾਰੀ ਇਨਫੋਰਮੇਸ਼ਨ ਦੇਤੀ ਹੈ ਮੈਂ ਇਹਦੇ ਵਿੱਚ ਵੀ ਕਿਹੜੇ ਕਿਹੜੇ ਸਟੇਟਸ ਵਿੱਚ ਹੱਲ ਹੋ ਸਕਦਾ ਹੈ, ਕਿਉਂਕਿ ਇਟ ਇਜ਼ ਅ ਸਟੇਟ ਸਪੋਂਸਰ। ਜਿਹੜੀ ਐਨਰੋਲ ਨਰਸ ਆ ਉਹ ਸਿਰਫ ਸਟੇਟ ਸਪੋਂਸਰਡ ਵੀਜ਼ਾ ਦੀ ਲਿਸਟ ਤੇ ਆ। ਠੀਕ ਹੈ ਜੀ, ਸੋ ਮਤਲਬ ਸਟੇਟ ਸਪੋਂਸਰਸ਼ਿਪ ਤੋਂ ਬਿਨਾਂ ਤੁਹਾਡਾ ਹੱਲ ਨਹੀਂ, ਸਟੇਟ ਦੀ ਹੈਲਪ ਨਾਲ ਹੀ ਪੀਆਰ ਹੋਣੀ ਆ।
ਸੋ ਅਪਲਾਈ ਜ਼ਰੂਰ ਕਰ ਸਕਦੇ ਆ, ਬਾਕੀ ਜਿਵੇਂ ਤੁਸੀਂ ਸਮਝਾ ਹੀ ਦਿੱਤਾ ਹੈ ਕਿ ਕਿਹੜੀ ਕਿਹੜੀ ਸਟੇਟ ਦੇ ਵਿੱਚ ਇਹ ਕਰ ਸਕਦੇ ਆ। ਸੋ ਅੱਗੇ ਸੁਖਪ੍ਰੀਤ ਸਾਡੇ ਨਾਲ ਬਣਵੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ। ਤੇ ਜੋ ਥਾਰਾ ਕਹਿੰਦੇ ਆ ਜੀ, ਮੇਰਾ ਵੀ ਇਹੀ ਕੁਸਚਨ ਹੈ ਮੈਡਮ, ਮੇਰਾ ਕੱਲ ਨਰਸਿੰਗ ਵਾਲਾ ਹੀ ਕੁਸਚਨ ਜਿਹੜਾ ਰਮਨ ਹੋਰਾਂ ਨੇ ਪੁੱਛਿਆ, ਸੋ ਇਹਨਾਂ ਨੂੰ ਵੀ ਜਵਾਬ ਮਿਲ ਗਿਆ ਜੀ। ਸੁਖਪ੍ਰੀਤ ਕੌਰ ਪੁੱਛ ਰਹੇ ਨੇ, ਆਈ ਨੋ ਇਟਸ ਡਿਫਰੈਂਟ ਕਨਸੈਪਟ, ਕਿਹੜਾ ਜੀ? ਸੁਖਪ੍ਰੀਤ ਸਾਨੂੰ ਥੋੜਾ ਜਿਹਾ ਸਵਾਲ ਕਲੀਅਰ ਕਰਿਓ। ਸੁਖਦੀਪ ਬਣੇ ਹੋਏ ਨੇ ਜੀ ਅੱਗੇ ਸਾਡੇ ਨਾਲ, ਕਹਿੰਦੇ ਹੈਲੋ ਮੈਮ, ਆਫਟਰ ਟੈਲੀਕਮਿਊਨੀਕੇਸ਼ਨ ਡਿਗਰੀ ਇਨ ਵਿਚ ਆਕੂਪੇਸ਼ਨ ਆਈ ਕੈਨ ਅਪਲਾਈ ਪੀਆਰ?
ਟੈਲੀਕਮਿਊਨੀਕੇਸ਼ਨ ਡਿਗਰੀ ਮਤਲਬ ਇੰਜੀਨੀਅਰਿੰਗ ਦੀ ਗੱਲ ਕਰ ਰਹੇ ਹੋ ਤਾਂ ਜੀ, ਟੈਲੀਕਮਿਊਨੀਕੇਸ਼ਨ ਇੰਜੀਨੀਅਰ
ਜੀ। ਤੇ ਇੰਦਰਜੀਤ ਅੱਗੇ ਬਣ ਰਹੇ ਸਾਡੇ ਨਾਲ, ਕਹਿੰਦੇ ਮੈਮ ਆਈ ਹੈਵ 2 ਈਅਰਸ ਐਕਸਪੀਰੀਅੰਸ ਐਜ਼ ਐਗਰੀਕਲਚਰ ਟੈਕਨੀਸ਼ੀਅਨ, ਆਫਟਰ ਸਕਿੱਲ ਅਸੈਸਮੈਂਟ ਵਿਲ ਦਿਸ ਬੀ ਕਾਊਂਟਡ 2 ਈਅਰਸ ਔਰ ਦੇ ਵਿਲ ਡਿਡਕਟ ਇਟ?
ਇੱਕ ਸਾਲ ਦਾ ਜੀ ਡਿਡਕਟ ਕਰ ਲੈਂਦੇ ਨੇ ਜੇ ਤੁਹਾਡੇ ਕੋਲ ਰੈਲੀਵੈਂਟ ਕੁਆਲੀਫਿਕੇਸ਼ਨ ਹੈਗੀ ਆ ਐਕਸਪੀਰੀਅੰਸ ਤੋਂ ਪਹਿਲਾਂ। ਜੇ ਰੈਲੀਵੈਂਟ ਨਹੀਂ ਹੈਗੀ ਕੁਆਲੀਫਿਕੇਸ਼ਨ, ਸੋ ਦੇਰ ਇਜ਼ ਮਤਲਬ ਕਿ ਕ੍ਰਾਈਟੇਰੀਆ ਉਹਨਾਂ ਦਾ, ਪਰ ਜੇ ਰੈਲੀਵੈਂਟ ਕੁਆਲੀਫਿਕੇਸ਼ਨ ਤੋਂ ਬਾਅਦ 2 ਸਾਲ ਦਾ ਐਕਸਪੀਰੀਅੰਸ, ਉਹਦੇ ਵਿੱਚੋਂ 1 ਸਾਲ ਦਾ ਐਕਸਪੀਰੀਅੰਸ ਉਹਨਾਂ ਨੇ ਡਿਡਕਟ ਕਰ ਲੈਣਾ। ਠੀਕ ਹੈ ਜੀ, 1 ਸਾਲ ਦਾ ਰਹਿ ਜਾਂਦਾ ਪੁਆਇੰਟਸ ਪਰ ਪੁਆਇੰਟ ਪਰਪਸਿਸ ਲਈ। ਇਸ ਗੱਲ ਦਾ ਖਿਆਲ ਰੱਖਿਓ
ਜੀ। ਤੇ ਅੱਗੇ ਸਾਡੇ ਨਾਲ ਬਣੇ ਨੇ ਜੀ ਮਨਦੀਪ ਕੌਰ, ਇਹ ਪੁੱਛ ਰਹੇ ਨੇ, ਕਹਿੰਦੇ ਹਾਏ ਮੈਮ, ਕੈਨ ਆਈ ਅਪਲਾਈ 489 ਵੀਜ਼ਾ ਥਰੂ ਆਫ ਡਿਪਲੋਮਾ ਆਫ ਚਾਈਲਡ ਕੇਅਰ, ਆਈ ਹੈਵ ਚਾਈਲਡ ਕੇਅਰ ਐਜੂਕੇਟਰ ਐਕਸਪੀਰੀਅੰਸ, ਕੈਨ ਆਈ ਅਪਲਾਈ, ਕੁਡ ਯੂ ਪਲੀਜ਼ ਐਕਸਪਲੇਨ ਦ ਰਿਕੁਆਇਰਮੈਂਟਸ?
ਮਨਦੀਪ ਕੌਰ ਜੀ, ਆਈ ਡੋਨਟ ਥਿੰਕ ਸੋ ਕਿ ਤੁਹਾਡਾ ਚਾਈਲਡ ਕੇਅਰ ਐਜੂਕੇਟਰ ਇਜ਼ ਨਾਟ ਔਨ ਦ ਲਿਸਟ। ਠੀਕ ਹੈ ਜੀ, 489 ਵਾਲੀ ਲਿਸਟ ਤੇ ਅਵੇਲੇਬਲ ਨਹੀਂ ਹੈ, ਬਟ ਹਾਂ ਤੁਸੀਂ ਇੰਪਲੋਇਰ ਸਪੋਂਸਰਡ ਸਟਰੀਮ ਦੇ ਥਰੂ ਜਾ ਸਕਦੇ ਹੋ ਇਸ ਟਾਈਮ ਤੇ, ਡਾਮਾ ਦੇ ਥਰੂ, ਨਾਰਦਰਨ ਟੈਰੀਟਰੀ ਇੰਪਲੋਇਰ ਸਪੋਂਸਰਡ ਵੀਜ਼ਾ, ਯੂ ਵਿਲ ਨੀਡ ਐਨ ਇੰਪਲੋਇਰ ਟੂ ਸਪੋਂਸਰ ਯੂ। ਠੀਕ ਹੈ ਜੀ, ਉਹ ਆਪਸ਼ਨ ਤੁਹਾਡੇ ਲਈ ਤੁਸੀਂ ਅਵੇਲ ਕਰ ਸਕਦੇ ਹੋ
ਜੀ। ਅੱਛਾ, ਸੁਖਪ੍ਰੀਤ ਹੋਰਾਂ ਨੇ ਪਿੱਛੇ ਸਾਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਸੀ, ਸ਼ਾਇਦ ਉਹਨਾਂ ਨੇ ਕਿਹਾ ਕਿ ਮੈਂ ਸ਼ਾਇਦ ਵਿਸ਼ੇ ਤੋਂ ਵੱਖਰਾ ਕੁਝ ਪੁੱਛ ਰਹੀ ਹਾਂ, ਤੇ ਪੁੱਛ ਰਹੇ ਨੇ ਜੀ, ਕਹਿੰਦੇ ਬਟ ਵਾਂਟ ਟੂ ਆਸਕ, ਕੈਨ ਆਈ ਬ੍ਰਿੰਗ ਮਾਈ ਪੇਰੈਂਟਸ ਟੂ ਆਸਟ੍ਰੇਲੀਆ ਪਰਮਾਨੈਂਟਲੀ ਐਜ਼ ਆਈ ਐਮ ਓਨਲੀ ਸਨ ਔਨ ਹੋਮ ਦੇ ਫੁਲੀ ਡਿਪੈਂਡੈਂਟ, ਆਈ ਹੈਵ 2 ਸਿਸਟਰਸ, ਦੇ ਆਰ ਆਲਸੋ ਇਨ ਓਵਰਸੀਜ਼ ਇਨ ਡਿਫਰੈਂਟ ਕੰਟਰੀਜ਼।
ਨਾਮ ਕੀ ਦੱਸਿਆ ਜੀ ਇਹਨਾਂ ਨੇ? ਸੁਖਪ੍ਰੀਤ ਜੀ।
ਸੁਖਪ੍ਰੀਤ, ਵੈਸੇ ਮੈਨੂੰ ਲੱਗਦਾ ਉਹਨਾਂ ਦੀ ਆਈਡੀ ਤੋਂ ਇਹ ਆਪ ਆਪਣੇ ਆਪ ਨੂੰ ਪੁੱਤਰ ਦੱਸ ਰਹੇ ਨੇ ਜੀ, ਕੱਲੇ ਕੱਲੇ ਕਹਿੰਦੇ ਮੈਂ ਕੱਲਾ ਪੁੱਤਰ ਆ, ਸੋ ਉਹਦੇ ਲਈ ਪੁੱਛ ਰਹੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਪਰਮਾਨੈਂਟਲੀ ਆਪਣੇ ਪੇਰੈਂਟਸ ਨੂੰ ਲਿਆਉਣਾ ਚਾਹੁੰਦੇ ਆ, ਕਿਉਂਕਿ ਉਹ ਖੁਦ ਹੀ ਇਹਨਾਂ ਤੇ ਡਿਪੈਂਡੈਂਟ ਨੇ, ਤੇ ਸਿਸਟਰਸ ਜਿਹੜੀਆਂ ਆ ਉਹ ਵੀ ਓਵਰਸੀਜ਼ ਨੇ ਡਿਫਰੈਂਟ ਕੰਟਰੀਜ਼ ਦੇ ਵਿੱਚ, ਇਹ ਥੋੜਾ ਜਿਹਾ।
ਹਾਂਜੀ ਹਾਂਜੀ ਬਿਲਕੁਲ ਜੀ, ਇਹ
ਮੁਸ਼ਕਿਲ ਹੈ,
ਮੁਸ਼ਕਿਲ ਹੈ ਕਿਉਂਕਿ ਬੈਲੈਂਸ ਆਫ ਫੈਮਿਲੀ ਟੈਸਟ ਕਲੀਅਰ ਕਰਨਾ ਪੈਂਦਾ ਹੈ, ਕਿਉਂਕਿ ਤੁਸੀਂ ਤਿੰਨ ਭੈਣ ਭਰਾ ਹੋ। ਠੀਕ ਹੈ ਜੀ, ਹੁਣ ਜੇ ਤਿੰਨਾਂ ਚੋਂ 2 ਇੱਥੇ ਹੁੰਦੇ ਫਿਰ ਤੁਸੀਂ ਪੇਰੈਂਟਸ ਨੂੰ ਪੇਰੈਂਟ ਵੀਜ਼ਾ ਤੇ ਸਪਾਂਸਰ ਕਰ ਸਕਦੇ ਸੀਗੇ। ਹੁਣ ਤਿੰਨਾਂ ਚੋਂ ਤੁਸੀਂ ਇੱਥੇ ਹੋ
ਤੇ ਦੂਸਰੀਆਂ ਸਿਸਟਰਸ ਵੀ ਡਿਫਰੈਂਟ
ਕੰਟਰੀਜ਼ ਡਿਫਰੈਂਟ ਕੰਟਰੀਜ਼ ਚ ਨੇ ਭਾਵੇਂ ਯੂ ਡੋਨਟ ਪਾਸ ਦਾ ਬੈਲੈਂਸ ਆਫ ਫੈਮਿਲੀ ਟੈਸਟ ਹਾਂਜੀ
ਸੋ ਅੱਗੇ ਜੀ ਸਾਡੇ ਨਾਲ ਬਣੇ ਨੇ ਮਨਪ੍ਰੀਤ ਪ੍ਰਦੀਪ ਸਿੱਧੂ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਮੈਮ ਮਾਈ ਕੁਐਸਚਨ ਇਜ਼ ਕੈਨ ਆਈ ਸਟਾਰਟ ਜੋਬ ਰੈਡੀ ਔਨ ਬ੍ਰਿਜਿੰਗ ਵੀਜ਼ਾ ਏ
ਬਿਲਕੁਲ ਜੀ ਜੇ ਤੁਸੀਂ 485 ਪਾਇਆ ਹੋਇਆ ਤਾਂ ਪਲੀਜ਼ ਜੋਬ ਰੈਡੀ ਸਗੋਂ ਸਟਾਰਟ ਕਰ ਦੋ ਡੋਂਟ ਵੇਸਟ ਟਾਈਮ ਹਾਂਜੀ ਕਰ ਸਕਦੇ ਹੋ ਜੀ ਬਿਲਕੁਲ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਜੋਬ ਰੈਡੀ ਵਾਲਿਆਂ ਨੂੰ ਮੈਂ ਥੋੜਾ ਜਿਹਾ ਇੱਥੇ ਮੈਸੇਜ ਦੇ ਦਾਂ ਪਲੀਜ਼ ਜੋਬ ਰੈਡੀ ਪ੍ਰੋਗਰਾਮ ਜੋ ਵੀ ਕਰ ਰਿਹਾ ਕਿਉਂਕਿ ਮੇਰੇ ਕੋਲ ਬਹੁਤ ਸਾਰੀ ਕੁਐਰੀ ਆਉਂਦੀ ਹੈ ਐਜੂਕੇਸ਼ਨ ਕੰਸਲਟੈਂਟ ਜਾਂ ਫਿਰ ਮਾਈਗ੍ਰੇਸ਼ਨ ਕੰਸਲਟੈਂਟ ਵੈਸੇ ਇਹ ਗਲਤੀ ਬਹੁਤ ਘੱਟ ਕਰਦੇ ਨੇ ਮੋਸਟਲੀ ਐਜੂਕੇਸ਼ਨ ਕੰਸਲਟੈਂਟ ਕਰਦੇ ਨੇ ਜਿਹੜੇ ਐਡਮਿਸ਼ਨ ਕਰਾਉਂਦੇ ਨੇ ਬੱਚਿਆਂ ਦੀ ਟ੍ਰੇਡ ਕੋਰਸ ਜਦੋਂ ਤੁਸੀਂ ਸ਼ੁਰੂ ਕਰਨਾ ਹੈ ਖਾਸ ਤੌਰ ਤੇ ਉਹ ਭੈਣ ਭਰਾ ਜਿਹੜੇ ਸਟੂਡੈਂਟ ਵੀਜ਼ਾ ਤੇ ਟ੍ਰੇਡ ਕੋਰਸ ਨਹੀਂ ਕਰ ਰਹੇ ਜਿਹੜੇ 485 ਦੇ ਦੌਰਾਨ ਕਰ ਰਹੇ ਨੇ ਟ੍ਰੇਡ ਕੋਰਸ ਇਹ ਉਹਨਾਂ ਲਈ ਮੈਸੇਜ ਹੈ ਤੁਸੀਂ ਟ੍ਰੇਡ ਕੋਰਸ ਤੁਹਾਡੇ ਸ਼ੁਰੂ ਕਰਨ ਦਾ ਫਾਇਦਾ ਤਾਂ ਹੈ ਜੇ ਤੁਹਾਡੇ ਕੋਲ ਪਿੱਛੇ ਜੋਬ ਰੈਡੀ ਪ੍ਰੋਗਰਾਮ ਕਰਨ ਦਾ ਟਾਈਮ ਬਚਦਾ ਹੈ ਸੋ ਮੇਕ ਸ਼ੋਰ ਕਰੋ ਵੀ ਜੇ ਤੁਸੀਂ ਟ੍ਰੇਡ ਕੋਰਸ ਕੋਈ ਸ਼ੁਰੂ ਕਰ ਰਹੇ ਹੋ ਉਹ ਜਿਵੇਂ ਹੀ ਫਿਨਿਸ਼ ਹੁੰਦਾ ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਸਾਲ ਪੂਰਾ ਹੋਣਾ ਚਾਹੀਦਾ ਜੋਬ ਰੈਡੀ ਪ੍ਰੋਗਰਾਮ ਕਰਨ ਲਈ ਨਹੀਂ TRA ਨੇ ਤੁਹਾਨੂੰ ਜੋਬ ਰੈਡੀ ਪ੍ਰੋਗਰਾਮ ਸ਼ੁਰੂ ਨਹੀਂ ਕਰਨ ਦੇਣਾ ਸੋ ਡੋਂਟ ਵੇਸਟ ਯੂਅਰ ਮਨੀ ਜੇ ਤੁਹਾਡੇ ਕੋਲ ਟਾਈਮ ਇਨਫ ਨਹੀਂ ਹੈ ਉਹ ਕੋਰਸ ਕੀਤੇ ਦਾ ਤੁਹਾਨੂੰ ਐਕਚੁਅਲ ਚ ਕੋਈ ਫਾਇਦਾ ਨਹੀਂ ਹੋਣਾ ਜੇ ਤੁਸੀਂ ਪੁਆਇੰਟ ਬੇਸ ਮਾਈਗ੍ਰੇਸ਼ਨ ਸੋਚ ਰਹੇ ਹੋ ਸੋ ਪਲੀਜ਼ ਪਲਾਨ ਹੁਣ ਜਿਵੇਂ ਇਹਨਾਂ ਨੇ ਕਿਹਾ ਕਿ ਮੈਂ ਸਟਾਰਟ ਕਰ ਸਕਦਾ ਹਾਂਜੀ ਬਿਲਕੁਲ ਜੀ ਤੁਸੀਂ ਬ੍ਰਿਜਿੰਗ ਜਦੋਂ 485 ਅਪਲਾਈ ਕਰਦੇ ਹੋ ਉਹ ਪੀਰੀਅਡ ਦੇ ਵਿੱਚ ਤੁਸੀਂ ਜਦੋਂ ਵੇਟ ਕਰ ਰਹੇ ਹੋ ਯੂ ਕੈਨ ਸਟਾਰਟ ਯੂਅਰ ਜੋਬ ਰੈਡੀ ਪ੍ਰੋਗਰਾਮ ਡੋਂਟ ਵੇਸਟ ਦੈਟ ਟਾਈਮ ਉਹ ਗੋਲਡਨ ਅਪਰਚੁਨਿਟੀ ਹੈ ਤੁਹਾਡੇ ਕੋਲ ਕਿਉਂਕਿ ਉਹਦੇ ਨਾਲ ਤੁਹਾਨੂੰ ਪਿੱਛੇ 18 ਮਹੀਨੇ ਦਾ ਵੀਜ਼ਾ ਮਿਲਦਾ ਜਿਹੜੇ ਸਟੂਡੈਂਟ ਵੀਜ਼ਾ ਤੋਂ ਜੋਬ ਰੈਡੀ ਕਰਦੇ ਨੇ ਬਹੁਤ ਘੱਟ ਟਾਈਮ ਫਰੇਮ ਹੁੰਦਾ PR ਅਪਲਾਈ ਕਰਨ ਲਈ ਸੋ ਇਟਸ ਗੁੱਡ ਕਿ ਤੁਸੀਂ ਉਹ ਟਾਈਮ ਜਿਹੜਾ ਕਿ ਆਪਣਾ ਪ੍ਰੋਪਰਲੀ ਪਲਾਨ ਕਰੋ ਸੋ ਜੇ ਜੋਬ ਰੈਡੀ ਜੇ ਟ੍ਰੇਡ ਕੋਰਸ ਕਰਨਾ ਹੈ ਇਟ ਸ਼ੁੱਡ ਬੀ ਪਲਾਨਡ ਇਨ ਅ ਵੇ ਕਿ ਪ੍ਰੋਪਰ ਤੁਹਾਡਾ ਟਾਈਮ ਫਰੇਮ ਚ ਸਾਰਾ ਕੁਝ ਫਿਨਿਸ਼ ਹੁੰਦਾ ਹੋਵੇ
ਬਿਲਕੁਲ ਸੋ ਮਨਪ੍ਰੀਤ ਪ੍ਰਦੀਪ ਸਿੱਧੂ ਜੀ ਤੁਸੀਂ ਜ਼ਰੂਰ ਧਿਆਨ ਦਿਓ ਇਸ ਚੀਜ਼ ਵੱਲ ਤੇ ਅੱਗੇ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਪ੍ਰਭਜੀਤ ਜੀ
ਹਾਂਜੀ
ਅਸੀਂ ਉਹਨਾਂ ਨੂੰ ਔਨ ਏਅਰ ਕਰਦੇ ਹਾਂ ਨੰਬਰ ਹੈ ਜੀ 547 ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਕੀ ਸਵਾਲ ਹੈ ਤੁਹਾਡਾ ਹਾਂਜੀ ਨਾਮ ਦੱਸੋ
ਬਸ ਹਾਂਜੀ ਨਾਮ ਹੈਗਾ ਜੀ ਮੇਰਾ ਰੀਤ ਹੈ
ਹਾਂਜੀ ਰੀਤ ਜੀ
ਹੈਲੋ ਹਾਂਜੀ ਮੈਮ ਤੁਹਾਡੇ ਕੋਲੋਂ ਮੈਂ ਪੁੱਛਣਾ ਸੀਗਾ ਹਾਂਜੀ ਹਾਂਜੀ ਮੈਂ ਤੁਹਾਡੇ ਕੋਲੋਂ ਇਨਕੁਆਇਰ ਕਰਨਾ ਸੀਗਾ ਰਿਗਾਰਡਿੰਗ 489 ਤੇ 190 ਐਪਲੀਕੇਸ਼ਨ ਬਾਰੇ ਠੀਕ ਹੈ
ਰੀਤ ਜੀ 489 ਦਾ ਇਸ ਟਾਈਮ ਤੇ ਇਵਨ ਕੇ 190 ਦਾ ਵੀ 190 ਤੇ ਥੋੜੇ ਡਿਸੀਜਨ ਕੁਇਕਲੀ ਆ ਰਹੇ ਨੇ ਐਨੀਵੇਅਰ ਬਿਟਵੀਨ 3 to 6 ਮੰਥ ਸੇਮ ਹੀ ਵੈਸੇ ਟਾਈਮ 489 ਦਾ ਵੀ ਚੱਲ ਰਿਹਾ 6 ਮਹੀਨੇ ਤੋਂ ਲੈ ਕੇ 7 ਮਹੀਨੇ ਤੱਕ ਲੱਗ ਰਹੇ ਨੇ
190
ਵੀ ਦੇਖੋ ਆਲਮੋਸਟ ਸਿਮਿਲਰ ਟਾਈਮ ਫਰੇਮ ਹੈ ਦੋਵਾਂ ਦਾ ਹੀ ਜਿਹੜਾ ਚੱਲ ਰਿਹਾ ਐਕਚੁਅਲ ਚ ਕੋਈ ਜ਼ਿਆਦਾ ਖਾਸ ਫਰਕ ਨਹੀਂ ਹੈ ਜਿਹੜੀਆਂ ਲੋ ਰਿਸਕ ਐਪਲੀਕੇਸ਼ਨ ਹੁੰਦੀਆਂ ਨੇ ਉਹ ਮੋਸਟਲੀ 3 ਮਹੀਨੇ ਦੇ ਵਿੱਚ ਡਿਸਾਈਡ ਹੋ ਜਾਂਦੀਆਂ ਨੇ ਵੈਸੇ ਤੁਸੀਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਐਵਰੀ ਮੰਥ ਡਿਪਾਰਟਮੈਂਟ ਇਜ਼ ਪੋਸਟਿੰਗ ਹੈ ਨਾ ਕਿ ਕਿੰਨਾ ਸਾਡਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਕਿਹੜੇ ਵੀਜ਼ੇ ਦਾ ਜੇ ਤੁਸੀਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਵੈਬਸਾਈਟ ਤੇ ਜਾਓਗੇ ਯੂ ਕੈਨ ਗੈਟ ਦ ਰੀਅਲ ਟਾਈਮ ਡਾਟਾ ਵੀ ਐਵਰੀ ਮੰਥ ਉਹ ਅਪਡੇਟ ਕਰਦੇ ਨੇ ਸੋ ਸਾਰੇ ਵੀਜ਼ਾਸ ਬਾਰੇ ਉਹਦੇ ਵਿੱਚ ਜਾਣਕਾਰੀ ਹੁੰਦੀ ਹੈ ਠੀਕ ਹੈ ਜੀ ਪਰ ਮੈਂ ਤੁਹਾਨੂੰ ਆਪਣੇ ਜਿਹੜੇ ਸਾਡੇ ਟਾਈਮ ਫਰੇਮ ਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸਦਾ ਵਾ
ਜੀ ਜੀ
ਠੀਕ ਹੈ ਜੀ ਦੇਖੋ ਅਪਰੋਕਸੀਮੇਟ ਹੀ ਹੁੰਦਾ ਇਟ ਇਜ਼ ਕੇਸ ਬਾਈ ਕੇਸ ਬੇਸਿਸ ਇਫ ਯੂਰ ਕੇਸ ਇਜ਼ ਕੰਪਲੀਕੇਟਿਡ ਉਹਨਾਂ ਨੇ ਟਾਈਮ ਜ਼ਿਆਦਾ ਲੈਣਾ ਹੀ ਲੈਣਾ ਵਾ ਭਾਵੇਂ ਜਿਹੜਾ ਉਹਦੇ ਤੇ ਵੈਬਸਾਈਟ ਤੇ ਜੋ ਮਰਜ਼ੀ ਲਿਖਿਆ ਹੋਇਆ ਵਾ ਜੇ ਕੇਸ ਸਿੰਪਲ ਆ ਤੋ ਦੈਨ ਫਿਰ ਉਹ ਜਿਹੜੇ ਕਿ ਜਿਹੜੇ ਟਾਈਮ ਫਰੇਮ ਸ਼ੋ ਹੋ ਰਹੇ ਨੇ ਤਾਂ ਫਿਰ ਹਾਂ ਤੁਹਾਡਾ ਉਹਦੇ ਵਿੱਚ ਫਾਲ ਕਰੇਗਾ ਠੀਕ ਹੈ ਜੀ
ਧੰਨਵਾਦ
ਜਨਰਲ ਆਈਡੀਆ ਆਲਰੇਡੀ ਦੇਤਾ ਹੈ ਵੀ ਕਿੰਨਾ ਟਾਈਮ ਫਰੇਮ ਹੈਗਾ ਠੀਕ ਹੈ ਜੀ
ਧੰਨਵਾਦ ਪ੍ਰਭਜੀਤ ਅੱਗੇ ਇੱਧਰ ਸਾਡੇ ਨਾਲ ਬਣੇ ਹੋਏ ਨੇ ਜੀ ਮਨਪ੍ਰੀਤ ਪ੍ਰਦੀਪ ਸਿੱਧੂ ਇੱਕ ਵਾਰ ਦੁਬਾਰਾ ਜੁੜੇ ਨੇ ਕਹਿੰਦੇ ਮੈਮ ਮਾਈ ਕੁਐਸਚਨ ਇਜ਼ ਕੈਨ ਆਈ ਸਟਾਰਟ ਅੱਛਾ ਇਹਨਾਂ ਦਾ ਹੋ ਗਿਆ ਜੀ ਜੋ ਦੁਬਾਰਾ ਜੀ ਹੈ ਬਿਲਕੁਲ ਜੋਤ ਜੀ ਅੱਗੇ ਸਾਡੇ ਨਾਲ ਬਣੇ ਹੋਏ ਨੇ, ਇਹਨਾਂ ਦੇ ਮੈਂ ਕਾਲਰ ਜਿਹੜੇ ਆ
ਹਾਂਜੀ ਹਾਂਜੀ
ਅੱਗੇ ਲੈ ਲੈਣੇ ਤੇ ਇਹਨਾਂ ਦਾ ਅਸੀਂ ਸਵਾਲ ਬਾਅਦ ਚ ਲੈਣੇ ਆ। ਕਾਲਰ ਸਾਡੇ ਨਾਲ ਆਨ ਏਅਰ ਨੇ ਇਸ ਵੇਲੇ 305 ਤੋਂ ਜੀ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਮੈਮ, ਮੇਰਾ ਨਾਮ ਪ੍ਰਭ ਹੈ
ਇੰਡੀਅਨ ਰੈਸਟੋਰੈਂਟ ਜੀ ਅਕਸੈਪਟ ਨਹੀਂ ਕਰਨਗੇ ਉਹ।
ਹਾਂਜੀ, ਕੋਈ ਹੋਰ ਆਪਸ਼ਨ ਹੈਗੀ ਹੈ?
ਦੇਖੋ ਜੀ, ਫਿਰ ਤਾਂ ਮੇਰੇ ਨਾਲ ਕੰਸਲਟੇਸ਼ਨ ਹੀ ਬੁੱਕ ਕਰਨੀ ਪਏਗੀ ਤੁਹਾਨੂੰ। ਪਰ ਮੈਂ ਮੋਟਾ ਜਿਹੜਾ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਵੀ ਉਹ ਦੇ ਵੋਂਟ ਅਸੈਪਟ ਇੰਡੀਅਨ, ਉਹਨਾਂ ਨੇ ਸਪੈਸੀਫਿਕਲੀ ਲਿਖਿਆ ਹੋਇਆ ਦੇ ਵੋਂਟ ਵੈਸਟਰਨ ਕੁਜ਼ੀਨ ਐਕਸਪੀਰੀਅੰਸ, ਤੇ ਦੇ ਆਰ ਨਾਟ ਗੋਇੰਗ ਟੂ ਅਸੈਪਟ ਇੰਡੀਅਨ ਰੈਸਟੋਰੈਂਟ। ਠੀਕ ਹੈ ਜੀ, ਓਕੇ ਪ੍ਰਭ ਜੀ।
ਹਾਂਜੀ ਪ੍ਰਭ ਜੀ, ਜੋਤ ਹਾਰਾ ਜੀ ਸਾਡੇ ਨਾਲ ਬਣੇ ਹੋਏ ਨੇ, ਕਹਿੰਦੇ ਇਫ ਵੀ ਹੈਵ GNM ਡਿਪਲੋਮਾ ਫਰੋਮ ਇੰਡੀਆ ਵੁਡ ਵੀ ਗੈਟ ਐਨੀ ਕ੍ਰੈਡਿਟ ਆਊਟ ਆਫ ਇਟ ਇਨ ਡਿਪਲੋਮਾ ਆਫ ਨਰਸਿੰਗ ਇਨ ਆਸਟ੍ਰੇਲੀਆ।
ਜੋਤ ਜੀ, ਡਿਪਲੋਮਾ ਦਾ ਕ੍ਰੈਡਿਟ ਡਿਪਲੋਮੇ ਲਈ ਬਹੁਤ ਮੈਨੂੰ ਲੱਗਦਾ ਨੀ ਕੋਈ ਯੂਨੀਵਰਸਿਟੀ ਜਾਂ ਫਿਰ ਇੰਸਟੀਟਿਊਟ ਦਿੰਦਾ ਹੈ। ਡਿਪਲੋਮਾ ਜਿੰਨਾ ਇੱਥੇ ਹੁੰਦਾ ਹੈ ਉਨੇ ਚ ਹੀ ਕਰਨਾ ਪੈਂਦਾ, ਪਰ ਹਾਂ ਡਿਪਲੋਮਾ ਆਫ ਨਰਸਿੰਗ ਦਾ ਬੈਚਲਰ ਆਫ ਨਰਸਿੰਗ ਲਈ ਕ੍ਰੈਡਿਟ ਜ਼ਰੂਰ ਮਿਲ ਜਾਂਦਾ ਹੈ ਇੱਕ ਸਾਲ ਤੱਕ ਦਾ
ਜੀ।
ਤੁਹਾਨੂੰ ਆਪਣਾ ਸਿਲੇਬਸ ਵਗੈਰਾ ਦੇਣਾ ਪੈਂਦਾ ਯੂਨੀਵਰਸਿਟੀ ਨੂੰ, ਬਟ ਇਟ ਡਿਪੈਂਡਸ ਔਨ ਨਾ ਇੰਸਟੀਟਿਊਟ ਜਾਂ ਯੂਨੀਵਰਸਿਟੀ ਕਿ ਉਹ ਦਿੰਦੇ ਨੇ ਕਿ ਨਹੀਂ ਦਿੰਦੇ। ਕਈ ਇੰਸਟੀਟਿਊਟਸ ਕਹਿ ਦਿੰਦੇ ਨੇ ਕਿ ਅਸੀਂ ਵੀ ਵੋਂਟ ਗਿਵ ਐਨੀ ਕ੍ਰੈਡਿਟ ਫਾਰ GNM ਫਰੋਮ ਇੰਡੀਆ।
ਅੱਗੇ ਸੋਨੀ ਸੰਧੂ ਜੀ ਬਣੇ ਹੋਏ ਨੇ ਸਾਡੇ ਨਾਲ ਫੇਸਬੁੱਕ ਪੇਜ ਦੇ ਉੱਤੇ। ਹੈਲੋ ਮੈਮ, ਕਹਿੰਦੇ ਆਈ ਹੈਵ 3.5 ਈਅਰ ਐਕਸਪੀਰੀਅੰਸ ਐਜ਼ ਅ ਕੁੱਕ ਫਰੋਮ ਇੰਡੀਅਨ ਰੈਸਟੋਰੈਂਟ, ਸਕਿੱਲ ਅਸੈਸਮੈਂਟ ਡਨ, 55 ਪੁਆਇੰਟਸ ਮਾਈ ਓਨ, ਕੈਨ ਆਈ ਐਲੀਜੀਬਲ ਫਾਰ ਨਿਊ ਸਾਊਥ ਵੇਲਸ 489?
ਸਨੀ ਸੰਧੂ ਜੀ, ਹੁਣੇ ਜਿਹੜੀ ਮੈਨੂੰ ਕਾਲ ਵੀ ਆਈ ਹੈ ਉਹ ਵੀ ਸਿਮਿਲਰ ਲਾਈਨਸ ਤੇ ਸੀਗੀ, ਕਿਉਂਕਿ ਇਸ ਟਾਈਮ ਤੇ ਕੁੱਕ ਵਾਲਿਆਂ ਲਈ ਥੋੜਾ ਜਿਹਾ ਡਿਫਿਕਲਟ ਹੋਇਆ ਹੋਇਆ ਹੈ। ਨਾਰਦਰਨ ਰਿਵਰਸ ਖੁੱਲਿਆ ਜ਼ਰੂਰ ਹੈ, ਬਟ ਉਹਨਾਂ ਦੀ ਰਿਕੁਆਇਰਮੈਂਟ ਜਿਹੜੀ ਹੈ ਉਹ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹੈ ਕਿ ਵੈਸਟਰਨ ਕੁਜ਼ੀਨ ਦੇ ਵਿੱਚ ਕਹਿੰਦੇ ਨੇ ਵੀ ਘੱਟੋ ਘੱਟ ਜਿੰਨਾ ਵੀ ਤੁਹਾਡੇ ਕੋਲ ਐਕਸਪੀਰੀਅੰਸ ਹੈ ਉਹਦੇ ਵਿੱਚੋਂ 18 ਮਹੀਨੇ ਦਾ ਇੰਡੀਅਨ ਦੇ ਵਿੱਚ ਨਹੀਂ ਵੈਸਟਰਨ ਕੁਜ਼ੀਨ ਦੇ ਵਿੱਚ ਐਕਸਪੀਰੀਅੰਸ ਹੋਵੇ। ਸੋ ਬਾਕੀ ਤੁਹਾਡੇ ਨਾਲ ਗੱਲ ਕਰਕੇ ਪਤਾ ਲੱਗ ਸਕਦਾ ਕਿ ਇਫ ਯੂ ਆਰ ਐਲੀਜੀਬਲ ਸਮਵੇਅਰ ਐਲਸ, ਪਰ ਮੋਸਟਲੀ ਵੈਸੇ ਆਪਾਂ ਨਿਊ ਸਾਊਥ ਵੇਲਸ ਦੀ ਹੀ ਗੱਲ ਕਰਦੇ ਹਾਂ ਅਕਸਰ, ਕਿਉਂਕਿ ਨਿਊ ਸਾਊਥ ਵੇਲਸ ਰੀਜਨ ਨੂੰ ਜਾਂ ਫਿਰ ਜਿਹੜੀ ਨਿਊ ਸਾਊਥ ਵੇਲਸ ਸਟੇਟ ਆ ਉਹਨੂੰ ਕੋਈ ਵੀ ਐਕਸੈਸ ਕਰ ਸਕਦਾ ਹੈ ਕਿਸੇ ਵੀ ਸਟੇਟ ਦੇ ਐਪਲੀਕੈਂਟ।
ਜੀ ਬਿਲਕੁਲ। ਤੇ ਅੱਗੇ ਸਾਡੇ ਨਾਲ ਆਰਤੀ ਸ਼ਰਮਾ ਜੀ ਜੁੜੇ ਨੇ। ਪ੍ਰਭਜੀਤ ਕਹਿੰਦੇ ਆਈ ਹੈਵ ਫਿਨਿਸ਼ਡ 1 ਈਅਰ ਐਜ਼ ਅਕਾਊਂਟੈਂਟ ਇਨ ਸਿਡਨੀ, ਪਲੀਜ਼ ਐਡਵਾਈਸ ਇਜ਼ ਇਟ ਕੰਪਲਸਰੀ ਟੂ ਗੈਟ ਜੋਬ ਅਸੈਸ ਫਾਰ ਗੈਟਿੰਗ 5 ਪੁਆਇੰਟਸ?
ਆਰਤੀ ਸ਼ਰਮਾ ਜੀ, ਜਿਹੜੀ ਇੰਪਲੋਇਮੈਂਟ ਦੀ ਅਸੈਸਮੈਂਟ 5 ਪੁਆਇੰਟਸ ਲੈਣ ਲਈ ਮੈਂਡੇਟਰੀ ਨਹੀਂ ਹੁੰਦੀ ਆ, ਪਰ ਜੇ ਤੁਸੀਂ ਲਈ ਹੋਵੇ ਤਾਂ ਤੁਹਾਡੀ ਐਪਲੀਕੇਸ਼ਨ ਕੇਸ ਆਫਿਸਰ ਵੱਲੋਂ ਸਕਰੂਟਨਾਈਜ਼ ਨਹੀਂ ਕੀਤੀ ਜਾਂਦੀ, ਮਤਲਬ ਕਿ ਘੱਟੋ ਘੱਟ ਤੁਹਾਡੀ ਜੋਬ ਡਿਊਟੀਜ਼ ਦੇ ਸਿਰ ਤੇ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੋਏਗਾ। ਸੋ ਅਪ ਟੂ ਯੂ ਇਫ ਯੂ ਵਾਂਟ ਟੂ ਗੈਟ ਦ ਜਿਹੜੀ ਕਿ ਸਕਿੱਲ ਅਸੈਸਮੈਂਟ ਦੇ ਥਰੂ ਤੁਸੀਂ ਕਰਨਾ ਚਾਹੁੰਦੇ ਹੋ ਅਸੈਸ ਆਪਣੀ ਜੋਬ ਕੀ ਨਹੀਂ, ਪਰ ਐਕਚੁਅਲ ਚ ਮੈਂਡੇਟਰੀ ਨਹੀਂ ਹੈਗੀ
ਜੀ। ਅੱਗੇ ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਅਸੀਂ ਉਹਨਾਂ ਨੂੰ ਵੀ ਆਨਰ ਕਰਦੇ ਹਾਂ। ਨੰਬਰ ਹੈ ਜੀ 934 ਤੋਂ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਰਮ ਹੈ ਜੀ।
ਹਾਂਜੀ ਪਰਮ ਜੀ, ਕੀ ਸਵਾਲ ਹੈ?
ਹਾਂਜੀ ਜੀ, ਮੇਰਾ ਸਵਾਲ ਇਹ ਹੈ ਕਿ ਮੈਂ ਨਾ ਮਾਸਟਰੀ ਫਿਟ ਜਾਣਾ ਤੇ ਮੈਂ ਆਪਣੀ ਵਾਈਫ ਦਾ ਨਾ ਇੰਡੀਆ ਤੋਂ ਪੀਆਰ ਲਾਂਚ ਕੀਤੀ ਹੋਈ ਹੈ ਆਫਸ਼ੋਰ ਹੈ ਨਾ।
ਸੌਰੀ ਤੁਸੀਂ ਕਿਹੜੇ ਵੀਜ਼ੇ ਤੋਂ ਜੀ? ਤੁਸੀਂ ਸਿਟੀਜ਼ਨ ਕਿਆ? ਅੱਛਾ ਅੱਛਾ, ਠੀਕ ਹੈ ਜੀ, ਠੀਕ ਹੈ। ਪਾਰਟਨਰ ਵੀਜ਼ਾ ਲੌਂਚ ਕੀਤਾ ਹੋਇਆ ਤੁਸੀਂ?
ਮੈਂ ਹਾਂਜੀ ਪਾਰਟਨਰ ਵੀਜ਼ਾ ਲੌਂਚ ਕੀਤਾ ਹੋਇਆ ਤੇ ਮੈਂ ਉਸ ਤੋਂ ਬਾਅਦ ਨਾ ਟੂਰਿਸਟ ਵੀਜ਼ਾ ਅਪਲਾਈ ਕੀਤਾ ਸੀ ਤੇ ਉਹਨਾਂ ਨੇ ਰਿਜੈਕਟ ਕਰਤਾ। ਉਹਨੇ ਕਿਹਾ ਕਿ ਇਹ ਤੁਹਾਡੀ ਵਾਈਫ ਤੋਂ ਉੱਥੇ ਜਾ ਕੇ ਵਾਪਸ ਨਹੀਂ ਆਏਗੀ ਇਹ ਰੀਜ਼ਨ ਦਾ, ਤੇ ਮੈਂ ਪੁੱਛਣਾ ਚਾਹੁੰਦਾ ਕਿ ਮੈਂ ਦੁਬਾਰਾ ਵੀਜ਼ਾ ਅਪਲਾਈ ਕਰ ਸਕਦਾ ਜਾਂ ਕੀ ਚੱਕਰ ਹੈ, ਕਿਉਂਕਿ ਆਲਰੇਡੀ ਮੈਂ ਇੱਥੇ ਪਾਰਟਨਰ ਵੀਜ਼ਾ ਲੌਂਚ ਕੀਤਾ ਹੈ ਤੇ ਉਹਨਾਂ ਮੈਨੂੰ ਆਹ ਮਤਲਬ ਦਿੱਤਾ ਹੈ ਕਿਹਾ ਕਿ ਆਪਣਾ ਤੁਹਾਡੀ ਵਾਈਫ ਜਾ ਕੇ ਵਾਪਸ ਨਹੀਂ ਆਏਗੀ।
ਦੇਖੋ ਇਸ ਟਾਈਮ ਤੇ ਡਿਪਾਰਟਮੈਂਟ ਦਾ ਜਿਹੜਾ ਰੁਖ ਥੋੜਾ ਜਿਹਾ ਹਾਰਸ਼ ਹੋਇਆ ਹੋਇਆ ਹੈ। ਤੁਹਾਡੀ ਪਾਰਟਨਰ ਵੀਜ਼ਾ ਲੌਂਚ ਕੀਤੇ ਨੂੰ ਕਿੰਨੀ ਦੇਰ ਹੋ ਗਈ ਹੈ ਜੀ?
ਹਾਂਜੀ,
ਪਾਰਟਨਰ ਵੀਜ਼ਾ ਲੌਂਚ ਕੀਤੇ ਨੂੰ ਕਿੰਨੀ ਦੇਰ ਹੋ ਗਈ ਹੈ ਜੀ?
3 ਜਨਵਰੀ ਨੂੰ ਲੌਂਚ ਕੀਤਾ ਸੀ ਜੀ।
3 ਜਨਵਰੀ ਨੂੰ ਲੌਂਚ ਕੀਤਾ ਹੁਣੇ?
ਹਾਂਜੀ ਹਾਂਜੀ,
ਇਸੇ ਸਾਲ।
ਉਸ ਤੋਂ ਬਾਅਦ ਮੈਂ 19 ਜਨਵਰੀ ਨੂੰ ਆਪਣਾ ਦੁਬਾਰਾ
ਓਕੇ
ਤੇ ਉਹ
ਠੀਕ ਹੈ ਜੀ। ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਮੋਟਾ ਮੋਟਾ ਇਹੀ ਕਹੂੰਗੀ ਕਿ ਇਸ ਟਾਈਮ ਤੇ ਡਿਪਾਰਟਮੈਂਟ ਜਿਹੜੀਆਂ ਪਾਰਟਨਰ ਵੀਜ਼ਾ ਤੋਂ ਵਿਜ਼ਟਰ ਵੀਜ਼ਾ ਵੱਲ ਵੈਸੇ ਰਿਫਿਊਜ਼ਲ ਰੇਟ ਕਾਫੀ ਜ਼ਿਆਦਾ ਚੱਲ ਰਿਹਾ। ਬਾਕੀ ਰਿਫਿਊਜ਼ਲ ਕਿਉਂ ਆਇਆ ਹੈ ਇਹ ਨੰਬਰ ਆਫ ਫੈਕਟਰਸ ਤੇ ਡਿਪੈਂਡ ਕਰਦਾ, ਤੁਹਾਡੀ ਹਿਸਟਰੀ ਤੇ ਤੁਹਾਡੇ ਪਾਰਟਨਰ ਦੀ ਹਿਸਟਰੀ। ਸਮਟਾਈਮਸ ਦੇਰ ਇਜ਼ ਨੋ ਹਿਸਟਰੀ ਬਟ ਸਟਿਲ ਦੇਰ ਇਜ਼ ਅ ਰਿਫਿਊਜ਼ਲ, ਕਿਉਂਕਿ 600 ਵੀਜ਼ਾ ਇਜ਼ ਲਾਈਕ ਸਬਜੈਕਟਿਵ ਡਿਸੀਜਨ ਮੇਕਿੰਗ ਮੈਂ ਕਹਿੰਦੀ ਹਾਂ ਇਹਨੂੰ, ਤੇ ਇਹ ਸੋਰਟ ਆਫ ਜਿਹੜੇ ਕਹਿ ਲਓ ਕਿ ਇੱਥੇ ਵੀ ਜਿਹੜੇ ਹੋਰ ਮਾਈਗ੍ਰੇਸ਼ਨ ਕੰਸਲਟੈਂਟਸ ਵੀ ਜਾਂ ਫਿਰ ਈਵਨ ਕਿ ਲਾਇਰਸ ਵੀ ਕੰਮ ਕਰਦੇ ਉਹ ਵੀ ਇਹਨੂੰ ਇਹੀ ਕਹਿੰਦੇ ਨੇ ਕਿ ਇਹ ਤਾਂ ਲੋਟਰੀ ਹੈ ਜੇ ਲੱਗ ਗਈ, ਕਿਉਂਕਿ ਸਮਟਾਈਮਸ ਯੂ ਗੈਟ ਰਿਫਿਊਜ਼ਲਸ ਈਵਨ ਵਿਦ ਵੈਰੀ ਗੁੱਡ ਕੇਸਿਸ, ਬਹੁਤ ਅੱਛੀ ਪ੍ਰੋਪਰਟੀ ਇੰਡੀਆ ਤੋਂ, ਲਾਈਕ ਯੂ ਨੋ ਕੇਸ ਆਫੀਸਰਸ ਆਰ ਵੈਰੀ ਅਨਰੀਜ਼ਨੇਬਲ ਕਈ ਵਾਰ। ਤੇ ਦੇਖੋ ਬਾਕੀ ਤੁਸੀਂ ਇੱਕ ਦੂਸਰਾ ਸਵਾਲ ਇਹ ਸੀ ਵੀ ਮੈਂ ਦੁਬਾਰਾ ਅਪਲਾਈ ਕਰ ਸਕਦਾ ਕਿ ਨਹੀਂ, ਤੁਸੀਂ ਜਿੰਨੀ ਮਰਜ਼ੀ ਅਪਲਾਈ ਕਰ ਸਕਦੇ ਹੋ ਜੀ, ਉਹ ਚ ਕੋਈ ਉਹ ਨਹੀਂ ਹੈਗੀ, ਰਿਸਟ੍ਰਿਕਸ਼ਨ ਨਹੀਂ ਹੁੰਦੀ ਹੈਗੀ। ਹਾਂਜੀ ਬਿਲਕੁਲ ਜੀ, ਕੋਈ ਪ੍ਰੋਬਲਮ ਨਹੀਂ ਹੈਗੀ, ਲੌਂਚ ਕਰ ਸਕਦੇ ਹੋ। ਦੇਖੋ ਹਾਂ ਦੇਖੋ ਆਏਗਾ ਨਹੀਂ ਆਏਗਾ, ਮੈਂ ਇਹ ਨਹੀਂ ਕਿਹਾ, ਤੁਸੀਂ ਤੁਹਾਡਾ ਸਵਾਲ ਸੀ ਮੈਂ ਲੌਂਚ ਕਰ ਸਕਦਾ ਕਿ ਨਹੀਂ, ਹੁਣ ਆਏਗਾ ਨਹੀਂ ਆਏਗਾ ਇਹ ਮੈਂ ਕਮੈਂਟ ਨਹੀਂ ਕਰ ਸਕਦੀ ਮੇਰੇ ਹਿਸਾਬ ਨਾਲ, ਪਰ ਹਾਂ ਕਿ ਲੌਂਚ ਕਰ ਸਕਦੇ ਹੋ, ਡਿਪੈਂਡਸ ਔਨ ਦ ਕੁਆਲਿਟੀ ਆਫ ਦ ਫਾਈਲ ਸਮ ਟਾਈਮਸ।
ਇੱਦਾਂ ਦੇ ਕੇਸ ਦੇ ਸਿਨੈਰੀਓ ਵਿੱਚ ਤੂੰ ਕੀ ਕਰ ਸਕਦਾ, ਤੂੰ ਆਪਣੇ ਲੋਕਲ ਐਮ ਪੀ ਕੋਲ ਜਾ, ਕਿਉਂਕਿ ਯੂ ਆਰ ਸਿਟੀਜ਼ਨ, ਉਹ ਤੇਰੀ ਹੈਲਪ ਕਰ ਸਕਦਾ।
ਬਿਲਕੁਲ ਜੀ, ਯੂ ਕੈਨ ਟਰਾਈ ਦੈਟ। ਹਾਂਜੀ ਤੁਸੀਂ ਲੋਕਲ ਐਮ ਪੀ ਦੀ ਲੈਟਰ ਲਗਾ ਸਕਦੇ ਹੋ, ਸਮਟਾਈਮਸ ਇਟ ਹੈਲਪ, ਸਮਟਾਈਮਸ ਇਟ ਕੋਈ ਹੈਲਪ ਨਹੀਂ ਮਿਲਦੀ ਹੈਗੀ, ਹਾਂ ਬਟ ਇਟ ਡੂ ਹੈਲਪ ਸਮਟਾਈਮਸ। ਪਰ ਕੱਲ ਐਮ ਪੀ ਦੀ ਲੈਟਰ ਲਾਉਣ ਦਾ ਮਤਲਬ ਇਹ ਨਹੀਂ ਹੈਗਾ ਵੀ 100% ਤੁਹਾਨੂੰ ਵੀਜ਼ਾ ਮਿਲ ਜਾਏਗਾ।
ਹਾਂਜੀ ਮਤਲਬ ਟਰਾਈ ਤਾਂ ਕਰ ਸਕਦੇ
ਹਾਂ। ਹਾਂਜੀ ਹਾਂਜੀ ਬਿਲਕੁਲ ਜੀ, ਟਰਾਈ ਕਰਨਾ ਬਣਦਾ ਵਾ ਆਪਣਾ। ਹਾਂਜੀ
ਪਰਮਜੀਤ, ਤੁਸੀਂ ਫਰਦਰ ਮੈਨੂੰ ਲੱਗਦਾ ਆਪਣਾ ਕੇਸ ਡਿਸਕਸ ਕਰ ਸਕਦੇ ਹੋ ਸਾਈਟ ਦੇ ਆਫਿਸ ਦੇ ਵਿੱਚ।
ਬਿਲਕੁਲ ਬਿਲਕੁਲ,
ਸੋ ਜੇਕਰ ਤੁਹਾਨੂੰ ਲੱਗਦਾ ਹੈ
ਕਿ ਕੋਈ ਮੈਂ ਐਡਰੈਸ ਕਰ ਲੈਣਾ, ਹਾਂਜੀ ਮੈਂ
ਬਿਲਕੁਲ, ਅਸੀਂ ਨੰਬਰ ਜਿਹੜਾ,
ਠੀਕ ਹੈ ਪਰਮਜੀਤ, ਨਾਲ ਦੱਸਾਂਗੇ। ਸਤਿ ਸ੍ਰੀ ਅਕਾਲ,
ਧੰਨਵਾਦ। ਹਾਂਜੀ ਅੱਗੇ ਸਾਡੇ ਨਾਲ ਬਣੇ ਹੋਏ ਨੇ ਜੀ ਹਰਜਿੰਦਰ ਉੱਪਲ ਹੁਰੇ, ਸੋ ਇਹਨਾਂ ਦਾ ਸਵਾਲ ਅਸੀਂ ਲੈਣੇ ਆ, ਬਾਅਦ ਚ ਸਾਡੇ ਨਾਲ ਅੱਗੇ ਕਾਲਰ ਜੁੜੇ ਨੇ, ਅਸੀਂ ਉਹਨਾਂ ਨੂੰ ਆਨ ਏਅਰ ਕਰਦੇ ਹਾਂ। ਨੰਬਰ ਹੈ ਜੀ 754। ਸੋ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਦੇ ਵਿੱਚ ਤੁਹਾਡਾ ਸਵਾਗਤ, ਸਤਿ ਸ੍ਰੀ ਅਕਾਲ ਜੀ, ਨਾਮ ਦੱਸੋ।
ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਗੁਰਤੇਜ ਹੈ ਜੀ।
ਹਾਂਜੀ ਗੁਰਤੇਜ ਜੀ, ਕੀ ਸਵਾਲ ਹੈ?
ਮੈਂ ਜੀ ਐਡਮਿਟ ਹੋਇਆ, ਮੇਰਾ ਜੀ ਬ੍ਰਦਰ ਆ ਉਹ ਪਰਥ ਦੇ ਵਿੱਚ ਆ,
ਠੀਕ ਹੈ ਜੀ,
ਅਤੇ ਉਹਨਾਂ ਨੇ ਕੋਰਸ ਚੇਂਜ ਕੀਤਾ ਜੀ, ਪਰਥ ਤੋਂ ਐਡਮਿਟ ਆਉਣਾ ਉਹਨਾਂ ਨੇ,
ਠੀਕ ਹੈ ਜੀ,
ਤੇ ਜਿਹੜਾ ਉਹਨਾਂ ਦਾ ਪੁਰਾਣਾ ਕੋਰਸ ਸੀਗਾ ਉਹਦੀ ਫੀਸ ਡੀ ਹੋ ਗਈ, ਉਹਦੀ ਫੀਸ
ਠੀਕ ਹੈ ਜੀ,
ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਸਿਲੰਡਰ ਉਹਨਾਂ ਨੇ ਟਾਈਮ ਲਾਤਾ, ਤੇ ਜਿਹੜੀ ਉਹਨਾਂ ਦਾ ਪੁਰਾਣਾ ਕੋਰਸ ਚੱਲ ਰਿਹਾ ਸੀਗਾ ਤੇ ਉਹਦੀ ਜਿਹੜੀ ਫੀਸ ਦੀ ਡਿਊ ਡੇਟ ਸੀ ਉਹ ਲੰਘ ਚੁੱਕੀ ਸੀ,
ਠੀਕ ਹੈ ਜੀ,
ਉਹਨਾਂ ਨੇ ਕੰਡੀਸ਼ਨਲ ਆਫਰ ਲੈਟਰ ਭੇਜੀ ਤੇ ਅਸੀਂ ਉਹ ਕੰਡੀਸ਼ਨਾਂ ਪੂਰੀਆਂ ਕਰਕੇ ਉਹਨਾਂ ਨੇ ਫੰਡ ਨੂੰ ਜਾਂ ਉਹਨਾਂ ਦੀ ਡਿਗਰੀ ਸੀ ਜਿਹੜੀ ਇੰਡੀਆ ਤੋਂ ਸਟੱਡੀ ਕੀਤੀ ਸੀ ਉਹਨੇ ਉਹ ਮੰਗੀ, ਅਸੀਂ ਉਹਨਾਂ ਨੂੰ ਉਹ ਭੇਜੀ ਸੀ, ਤੇ ਉਹਨਾਂ ਨੇ ਥੋੜੀਆਂ ਸਾਡੇ ਮਿਸਟੇਕ ਹੋ ਗਿਆ ਸੀ, ਅਸੀਂ ਉਹ ਵੀ ਕੰਪਲੀਟ ਕਰਕੇ ਉਹਨਾਂ ਨੂੰ ਅੱਜ ਦੁਬਾਰਾ ਅਸੀਂ ਸਬਮਿਟ ਕਰਵਾਇਆ। ਮੈਂ ਬਸ ਇਹ ਪੁੱਛਣਾ ਚਾਹੁੰਦਾ ਵੀ ਜਿਹੜੀ ਪੁਰਾਣੀ ਯੂਨੀਵਰਸਿਟੀ ਹੈ ਜੇ ਸਾਡੀ ਉੱਥੋਂ ਫੀਸ ਕੈਂਸਲ ਹੁੰਦੀ ਹੈ ਇਹਨਾਂ ਦਾ ਜਵਾਬ ਨਹੀਂ ਆਉਣਾ ਤੇ ਸਾਡੇ ਜਿਵੇਂ ਤੋਂ ਇੰਪੈਕਟ ਤਾਂ ਨਹੀਂ ਪਊ ਕੋਈ ਜਾਂ ਫਿਰ ਸਾਨੂੰ ਕੁਛ ਕਰਨਾ ਚਾਹੀਦਾ ਇਹਦੇ ਬਾਰੇ ਜੀ?
ਸੋਰੀ ਮੈਨੂੰ ਸਮਝ ਨਹੀਂ ਲੱਗੀ, ਮੈਨੂੰ ਸਵਾਲ ਪੁੱਛ ਲਓ ਐਂਡ ਵਾਲਾ, ਤੁਸੀਂ ਬਾਕੀ ਸਾਰੀ ਤੁਸੀਂ ਜਿਹੜੀ ਸਟੋਰੀ ਸੁਣਾਈ ਉਹ ਮੈਨੂੰ ਲੱਗ ਗਈ ਹੈ ਪਤਾ, ਐਂਡ ਵਾਲੀ ਲਾਈਨ ਨਹੀਂ ਮੈਨੂੰ ਪਤਾ ਲੱਗੀ, ਕੀ ਤੁਸੀਂ ਕੁਐਸਚਨ ਕੀ ਹੈ ਤੁਹਾਡਾ? ਦੇਖੋ ਮੈਨੂੰ ਐਕਚੁਅਲ ਚ ਸਿਚੁਏਸ਼ਨ ਨਹੀਂ ਪਤਾ ਹੈਗੀ ਵੀ ਕਿੰਨੀ ਕੁ ਵਰਸ ਸਿਚੁਏਸ਼ਨ ਆ, ਹੁਣ ਫੀਸ ਪੇ ਪੁਰਾਣੇ ਚ ਨਹੀਂ ਕੀਤੀ ਪਰ ਨਵੇਂ ਚ ਜੇ ਕਰਤੀ ਆ ਤੇ ਉਹਨੂੰ ਸਟਾਰਟ ਕਰ ਲਿਆ ਵਾ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਇਫ ਯੂ ਆਰ ਮੇਨਟੇਨਿੰਗ ਦਾ ਲੈਵਲ, ਜੇ ਮਾਸਟਰਸ ਚਾਹੇ ਸੀਗੇ ਤੇ ਮਾਸਟਰ
ਹਾਂਜੀ ਮਾਸਟਰ ਸੋਸ਼ਲ ਵਰਕਰ ਦਾ ਕੋਰਸ ਉਹਨਾਂ ਨੇ ਲਿਆ ਇੱਥੇ ਤੇ ਸਕਰੇਟਰ ਦਾ ਉਹ ਯੂਨੀਵਰਸਿਟੀ ਨੇ ਆਫਰ ਲੈਟਰ ਭੇਜੀ ਬਟ ਕੰਡੀਸ਼ਨਲ ਭੇਜੀ ਹੈ ਤੇ ਅਸੀਂ ਉਹ ਕੰਡੀਸ਼ਨਾਂ ਪੂਰੀਆਂ ਕੀਤੀਆਂ ਨੇ ਤੇ ਕਦੋਂ ਆਵੇ ਵਾਪਸ ਉਸ ਕਰਕੇ ਪੁਰਾਣੇ ਕਾਲਜ ਵਾਲੇ ਕਹਿ ਰਹੇ ਨੇ ਵੀ ਤੁਹਾਡੀ 20 ਦਿਨ ਦੇ ਵਿੱਚ ਅਸੀਂ ਫੀਸ ਕੈਂਸਲ ਕਰ ਦਵਾਂਗੇ ਜੇ ਤੁਸੀਂ ਫੀਸ ਨਾ ਭਰੀ ਯੂਨੀਵਰਸਿਟੀ ਵਾਲੇ।
ਹਾਂਜੀ ਹਾਂਜੀ ਬਿਲਕੁਲ ਜੀ, ਉਹਨਾਂ ਨੇ ਤਾਂ ਫੀਸ ਮੰਗਣੀ ਹੈ ਜੇ ਕਲਾਸਿਸ ਸਟਾਰਟ ਹੋ ਗਈਆਂ ਨੇ ਆਲਰੇਡੀ। ਦੇਖੋ ਗੁਰਤੇਜ ਜੀ, ਦੇਖੋ ਇਸ ਤਰੀਕੇ ਨਾਲ ਇੰਪੈਕਟ ਨਹੀਂ ਪੈਂਦਾ ਜਿੰਨੀ ਜਿਹੜੀ ਸਿਚੁਏਸ਼ਨ ਮੈਨੂੰ ਪਤਾ ਲੱਗ ਰਹੀ। ਐਕਚੁਅਲ ਜੋ ਤੁਹਾਨੂੰ ਹਜੇ ਐਡਮਿਸ਼ਨ ਮਿਲੀ ਨਹੀਂ ਹੈਗੀ, ਕੰਡੀਸ਼ਨਲ ਆਫਰ ਦਾ ਮਤਲਬ ਐਡਮਿਸ਼ਨ ਮਿਲਣਾ ਨਹੀਂ ਹੈਗਾ ਜਦ ਤੱਕ ਤੁਹਾਡੀ ਫੀਸ ਪੇ ਹੋ ਕੇ COE ਨਹੀਂ ਆ ਜਾਂਦੀ, ਉਦੋਂ ਤੱਕ ਤੁਹਾਡੇ ਕੋਲ ਮਤਲਬ ਕਹਿ ਲਓ ਕਿ ਤੁਸੀਂ ਕੁਛ ਵੀ ਨਹੀਂ ਕੀਤਾ ਹੈਗਾ ਐਕਚੁਅਲ ਚ। ਜੋ ਤੁਹਾਡਾ ਕੰਡੀਸ਼ਨਲ ਆਫਰ ਵਾਲਾ ਪ੍ਰੋਸੈਸ, ਇਹਦਾ ਕੋਈ ਇਹ ਮੈਨੇ ਨਹੀਂ ਦਿਖਾਉਂਦਾ। ਹੁਣ ਇੱਕ ਗੱਲ ਯਾਦ ਰੱਖਿਓ, ਜਿੱਦਣ COE ਕੈਂਸਲ ਹੋ ਜਾਂਦੀ ਹੈ ਪਿਛਲੀ ਯੂਨੀਵਰਸਿਟੀ ਤੋਂ ਤੇ ਨਵੀਂ ਯੂਨੀਵਰਸਿਟੀ ਦੇ ਵਿੱਚ ਤੁਹਾਡੇ ਕੋਲ COE ਲੈਣ ਦਾ 28 ਦਿਨਾਂ ਦਾ ਟਾਈਮ ਹੁੰਦਾ। ਜੇ 28 ਦਿਨਾਂ ਦੇ ਅੰਦਰ ਤੁਸੀਂ COE ਨਹੀਂ ਲੈਂਦੇ ਤਾਂ ਹਾਂ ਤੁਹਾਡੇ ਬ੍ਰਦਰ ਦਾ ਵੀਜ਼ਾ ਕੈਂਸਲ ਹੋ ਸਕਦਾ ਵਾ। ਸੋ ਇਫ ਜੇ ਪਿਛਲੀ ਯੂਨੀਵਰਸਿਟੀ ਵਾਲੇ COE ਕੈਂਸਲ ਕਰ ਦਿੰਦੇ ਨੇ ਤਾਂ 28 ਦਿਨਾਂ ਦਾ ਟਾਈਮ ਆ COE ਲੈਣ ਦਾ, ਤੇ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਕੈਂਸਲ ਹੋ ਸਕਦਾ ਵਾ। ਠੀਕ ਹੈ ਜੀ, ਅਸੀਂ ਇਸ ਚੀਜ਼ ਦਾ ਖਿਆਲ ਰੱਖਣਾ ਵੀ 28 ਦਿਨਾਂ ਦੇ ਅੰਦਰ COE ਮਿਲ ਜਾਵੇ ਤੁਹਾਨੂੰ। ਠੀਕ ਹੈ ਜੀ, ਓਕੇ ਜੀ,
ਧੰਨਵਾਦ ਗੁਰਤੇਜ। ਹਾਂਜੀ, ਅੱਗੇ ਜੀ ਹਰਜਿੰਦਰ ਉੱਪਲ, ਇਹਨਾਂ ਦਾ ਸਵਾਲ ਸੀਗਾ, ਮੈਮ ਆਈ ਡੋਂਟ ਹੈਵ ਇੰਪਲੋਇਰ ਇਨ ਕੈਨੇਡਾ ਬਟ ਅਦਰ ਆਪਸ਼ਨਸ ਆਈ ਹੈ।
ਹਰਜਿੰਦਰ ਉੱਪਲ ਜੀ, ਦੇਖੋ ਇਹ ਕੇਸ ਅਸੈਸਮੈਂਟ ਹੋ ਜਾਂਦੀ ਹੈ ਕਿਉਂਕਿ ਮੈਨੂੰ ਹੁਣ ਇਹ ਨਹੀਂ ਪਤਾ, ਮੇ ਬੀ ਯੂ ਹੈਵ ਅਦਰ ਆਪਸ਼ਨਸ, ਹੈ ਨਾ। ਤੁਸੀਂ ਕੋਸ਼ਿਸ਼ ਕਰੋ ਕਿ ਜਾਂ ਤਾਂ ਕੰਸਲਟੇਸ਼ਨ ਬੁੱਕ ਕਰ ਲਓ, ਦੈਨ ਮੇ ਬੀ ਆਈ ਵਿਲ ਬੀ ਏਬਲ ਟੂ ਟੈਲ ਯੂ ਕਿ ਹੋਰ ਜੇ ਕੋਈ ਆਪਸ਼ਨਸ ਤੁਹਾਡੀਆਂ ਹੋਈਆਂ ਤਾਂ
ਜੀ। ਅੱਗੇ ਸਾਡੇ ਨਾਲ ਕਾਲਰ ਜੁੜੇ ਨੇ, ਮੈਂ ਪਹਿਲਾਂ ਤਾਂ ਬੇਨਤੀ ਕਰਨਾ ਚਾਹਾਂਗੀ, ਨੰਬਰ ਹੈ ਜੀ 990, ਪਲੀਜ਼ ਆਪਣੇ ਰੇਡੀਓ ਦੀ ਆਵਾਜ਼ ਥੋੜੀ ਜਿਹੀ ਹੌਲੀ ਕਰ ਲਓ ਤਾਂ ਕਿ ਅਸੀਂ ਜਿਹੜੀ ਗੱਲਬਾਤ ਆ ਉਹ ਸਹੀ ਤਰ੍ਹਾਂ ਸੁਣ ਸਕੀਏ ਤੁਹਾਡੀ। ਨਾਮ ਦੱਸੋ ਜੀ, ਸਤਿ ਸ੍ਰੀ ਅਕਾਲ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ।
ਸਤਿ ਸ੍ਰੀ ਅਕਾਲ ਮੈਮ। ਸਤਿ ਸ੍ਰੀ ਅਕਾਲ ਮੈਡਮ, ਮੇਰਾ ਨਾਮ ਅੰਮ੍ਰਿਤਪਾਲ ਹੈ ਜੀ।
ਜੀ ਅੰਮ੍ਰਿਤਪਾਲ,
ਮੈਮ ਮੇਰਾ ਕੁਐਸਚਨ ਸੀਗਾ ਕਿ ਮੈਂ 485 ਤੇ ਸੀਗਾ ਪਹਿਲਾਂ, ਤੇ ਮੇਰਾ ਵੀਜ਼ਾ ਖਤਮ ਹੁੰਦਾ ਪਿਆ ਸੀ, ਮੈਂ EOI ਆਲਰੇਡੀ ਅਪਲਾਈ ਕੀਤੀ ਹੋਈ ਸੀ ਤੇ ਬਸ ਮੇਰਾ ਵੀਜ਼ਾ ਖਤਮ ਹੋ ਗਿਆ ਸੀ, ਮੇਰੀ EOI ਦਾ ਰਿਜ਼ਲਟ ਨਹੀਂ ਆਇਆ ਸੀ ਕੋਈ, ਤੇ ਮੈਂ ਫਿਰ ਸਟੂਡੈਂਟ ਵੀਜ਼ੇ ਦੀ ਫਾਈਲ ਲਾਤੀ ਸੀਗੀ, ਬਟ ਹੁਣ ਮੇਰੀ EOI ਅਪਰੂਵ ਹੋ ਗਈ ਹੈ ਤੇ ਮੈਂ ਆਪਣਾ 489 ਵੀ ਅਪਲਾਈ ਕਰਤਾ, ਤੇ ਹੁਣ ਟਾਈਮ ਬੀਂਗ ਚ ਮੇਰਾ ਸਟੂਡੈਂਟ ਵੀਜ਼ੇ ਵਾਸਤੇ ਉਹਨਾਂ ਨੇ ਹੋਰ ਡਾਕੂਮੈਂਟਸ ਮੰਗੇ ਆ ਮੇਰੇ ਤੋਂ, ਤੇ ਉਹਨਾਂ ਨੇ ਜਿਹੜੀ ਮੇਰੇ ਇਮੀਗ੍ਰੇਸ਼ਨ ਨੇ ਜਿਹੜੀ ਲੈਟਰ ਭੇਜੀ ਉਹ ਚ ਮੇਰੇ ਤੋਂ ਇਹ ਵੀ ਪੁੱਛਿਆ ਕਿ ਬਈ ਲਾਈਕ ਤੁਸੀਂ 489 ਵੀ ਅਪਲਾਈ ਕੀਤਾ ਹੋਇਆ ਹੈ ਨਾ, ਤੇ ਤੁਸੀਂ ਬਈ ਤੁਸੀਂ ਟੈਂਪਰੇਰੀ ਤੁਸੀਂ ਸਟੂਡੈਂਟ ਵੀਜ਼ਾ ਮਤਲਬ ਵੈਰੀ ਐਂਡ ਤੇ ਕਿਉਂ ਅਪਲਾਈ ਕੀਤਾ 485 ਤੇ ਤੁਸੀਂ ਹੁਣ 489 ਵੀ ਅਪਲਾਈ ਕੀਤਾ ਤੇ ਨਾਲ ਮੇਰੇ ਤੋਂ ਹੋਰ ਡਾਕੂਮੈਂਟਸ ਵੀ ਮੰਗੇ ਆ, ਤੇ ਤੁਸੀਂ ਮੈਮ ਕੀ ਸੁਜੈਸਟ ਕਰੋਗੇ ਕਿ ਮੈਨੂੰ ਵਿਦਡਰਾ ਕਰਾਉਣੀ ਚਾਹੀਦੀ ਆਪਣੀ ਫਾਈਲ ਉਹ ਕਿ ਉਹਨੂੰ ਚੱਲ ਰਹਿਣ ਦੇਣਾ ਚਾਹੀਦਾ ਜੀ।
ਅੰਮ੍ਰਿਤਪਾਲ ਜੀ, ਮੈਨੂੰ ਹੁਣ ਇਹ ਨਹੀਂ ਪਤਾ ਕਿ ਤੁਹਾਡੀ 489 ਦੀ ਐਪਲੀਕੇਸ਼ਨ ਦੇ ਕੀ ਪ੍ਰੋਸਪੈਕਟਸ ਨੇ, ਠੀਕ ਹੈ ਵੀ ਕਿਵੇਂ ਦੀ ਐਪਲੀਕੇਸ਼ਨ ਤੁਸੀਂ ਲੌਂਚ ਕੀਤੀ ਆ, ਕਰਾਉਣੀ ਚਾਹੀਦੀ ਆ ਵਿਦਡਰਾਅ ਕਿ ਨਹੀਂ ਕਰਾਉਣੀ ਚਾਹੀਦੀ, ਕਿਉਂਕਿ ਓਬਵੀਅਸਲੀ ਜੇ ਤੁਸੀਂ ਨਹੀਂ ਵਿਦਡਰਾਅ ਕਰਾਉਂਗੇ ਜਿੰਨਾ ਕੁ ਤੁਸੀਂ ਮੈਨੂੰ ਦੱਸਿਆ ਉਹ ਤਾਂ ਮੈਂ ਇਹ ਅੰਦਾਜ਼ਾ ਲਗਾ ਰਹੀ ਹਾਂ ਕਿ ਰਿਫਿਊਜ਼ਲ ਵੱਲ ਨੂੰ ਵੱਧ ਰਹੀ ਆ ਫਾਈਲ, ਜੇ ਰਿਫਿਊਜ਼ ਹੁੰਦੀ ਆ ਤੇ ਤਾਂ ਤੁਸੀਂ 80 ਚ ਲੈ ਕੇ ਜਾਂਦੇ ਹੋ ਤਾਂ ਤੁਹਾਡਾ ਬ੍ਰਿਜਿੰਗ ਮੇਰੇ ਹਿਸਾਬ ਨਾਲ ਤੁਸੀਂ ਜਦੋਂ ਤੁਹਾਡਾ ਐਕਸਪਾਇਰ ਹੋ ਗਿਆ ਸੀ 485 ਉਸ ਤੋਂ ਬਾਅਦ ਤੁਸੀਂ 489 ਲੌਂਚ ਕੀਤਾ ਨਾ
ਮੈਮ, ਮੇਰਾ ਹਾਂਜੀ ਜੇ 485 ਮੇਰਾ
ਜਿਹੜਾ 489 ਦਾ ਨਾਲ ਬ੍ਰਿਜਿੰਗ, ਹਾਂਜੀ ਜੇ ਜੇ ਤੁਸੀਂ ਜਦੋਂ ਐਕਸਪਾਇਰ ਹੋਣ ਤੋਂ ਬਾਅਦ ਜੇ ਵੀਜ਼ਾ ਲੌਂਚ ਕੀਤਾ 489 ਤਾਂ ਤੁਹਾਡੇ ਕੋਲ ਬ੍ਰਿਜਿੰਗ ਸੀ ਮਿਲਿਆ ਹੋਣਾ ਤੁਹਾਨੂੰ 489 ਨਾਲ ਐਸੋਸੀਏਟਿਡ, ਬ੍ਰਿਜਿੰਗ ਸੀ ਤੇ ਤੁਸੀਂ ਟਰੈਵਲ ਨਹੀਂ ਕਰ ਸਕਦੇ। ਸੋ ਆਈ ਡੋਂਟ ਨੋ ਹੈ ਨਾ ਕਿ ਤੁਸੀਂ ਰਿਫਿਊਜ਼ਲ ਲੈ ਕੇ ਲੈਣਾ ਚਾਹੁੰਦੇ ਹੋ, ਬਟ ਐਡਵਾਈਜ਼ੇਬਲ ਤਾਂ ਇਹੀ ਹੋਊਗਾ ਮੇਰੇ ਵੱਲੋਂ, ਮੈਂ ਤਾਂ ਇਹ ਐਡਵਾਈਸ ਕਰੂੰਗੀ ਕਿ ਵਿਦਡਰਾਅ ਕਰ ਲਓਗੇ ਤਾਂ ਜ਼ਿਆਦਾ ਵਧੀਆ, ਨਹੀਂ ਤਾਂ ਰਿਫਿਊਜ਼ਲ ਹੋਏਗੀ, ਬਟ ਅਗੇਨ ਆਈ ਡੋਂਟ ਨੋ ਹੈ ਨਾ ਕਿ ਵੀ ਤੁਹਾਡੇ ਕੀ ਸਰਕਮਸਟੈਂਸਿਸ ਬਣਦੇ
ਨੇ। ਜੇ ਮੇਰੀ ਇਹ ਸਟੂਡੈਂਟ ਵੀਜ਼ੇ ਦੀ ਫਾਈਲ ਰਿਫਿਊਜ਼ ਹੁੰਦੀ ਆ ਤੇ ਮੇਰਾ ਇਹਦਾ ਕੋਈ ਇਫੈਕਟ ਤਾਂ ਨਹੀਂ ਹੋਊਗਾ ਮੇਰੇ 489 ਤੇ? ਕਿ ਹੋ ਸਕਦਾ
489 ਤੇ ਕੋਈ ਇਫੈਕਟ ਨਹੀਂ ਹੋਣਾ ਚਾਹੀਦਾ ਇਸ ਰਿਫਿਊਜ਼ਲ ਦਾ, ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਆਈ ਡੋਂਟ ਨੋ ਕਿ 489 ਦੀ ਫਾਈਲ ਤੁਹਾਡੀ ਕਿਹੋ ਜੀ ਆ, ਉਹ ਤੁਹਾਨੂੰ ਪਤਾ ਵਾ ਵੀ ਕਿਵੇਂ ਦੀ ਵਧੀਆ ਫਾਈਲ ਘਟੀਆ ਫਾਈਲ, ਕੋਈ ਉਹਦੇ ਵਿੱਚ ਕੰਪਲੀਕੇਸ਼ਨਸ ਹੈਗੀਆਂ ਨੇ ਨਹੀਂ ਹੈਗੀਆਂ, ਯੂ ਨੋ ਬੈਟਰ ਦੈਨ ਮੀ, ਤੇ ਉਸ ਹਿਸਾਬ ਨਾਲ ਤੁਸੀਂ ਡਿਸੀਜਨ ਲੈਣਾ। ਠੀਕ ਹੈ ਜੀ,
ਵਿਦਆਊਟ ਐਨੀ ਐਕਸਪੀਰੀਅੰਸ ਉਸ ਚ ਵਿਕਟੋਰੀਅਨ ਸਟੱਡੀ ਵਾਲੇ ਅਪਲਾਈ ਕਰ ਸਕਦੇ ਨੇ, ਕੀ ਕੰਡੀਸ਼ਨਸ ਨੇ ਜੀ?
ਸੋਰੀ ਦੁਬਾਰਾ ਬੋਲਿਓ ਇਹਨਾਂ ਦਾ ਸਵਾਲ, ਬੜਾ
ਵੈਸਟਰਨ ਆਸਟ੍ਰੇਲੀਆ ਦਾ ਪੁੱਛ ਰਹੇ ਜੀ, ਵੈਸਟਰਨ ਆਸਟ੍ਰੇਲੀਆ ਦਾ 190 RN ਦਾ ਵਿਦਆਊਟ ਐਨੀ ਐਕਸਪੀਰੀਅੰਸ, ਉਸ ਵਿੱਚ ਕਹਿੰਦੇ ਵਿਕਟੋਰੀਅਨ ਸਟੱਡੀ ਵਾਲੇ ਅਪਲਾਈ ਕਰ ਸਕਦੇ ਨੇ, ਕੀ ਕੰਡੀਸ਼ਨ?
ਵੈਸਟਰਨ ਆਸਟ੍ਰੇਲੀਆ ਦੀ ਜੀ RN ਵਾਲਾ ਸਿਰਫ ਗ੍ਰੈਜੂਏਟਸ ਲਈ ਹੈ, ਜਿਨ੍ਹਾਂ ਨੇ ਗ੍ਰੈਜੂਏਸ਼ਨ ਵੈਸਟਰਨ ਆਸਟ੍ਰੇਲੀਆ ਤੋਂ ਕੀਤੀ ਹੋਈ ਆ
ਜੀ।
ਜਿਨ੍ਹਾਂ ਨੇ ਗ੍ਰੈਜੂਏਸ਼ਨ ਵੈਸਟਰਨ ਆਸਟ੍ਰੇਲੀਆ ਤੋਂ ਨਹੀਂ ਕੀਤੀ ਉਹ ਐਲੀਜੀਬਲ ਨਹੀਂ ਹੈਗੇ।
ਹਾਂਜੀ, ਮੈਨੂੰ ਲੱਗਦਾ ਸੁਖਦੀਪ ਹੋਰਾਂ ਦਾ ਇੱਕ ਪਹਿਲਾਂ ਵੀ ਸਵਾਲ ਆਇਆ ਸੀ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿੱਚ, ਜਿਹੜਾ ਤੁਸੀਂ ਦੱਸਿਆ ਸੀਗਾ ਕਿ ਕਰ ਸਕਦੇ ਅਪਲਾਈ,
ਬਿਲਕੁਲ ਜੀ।
ਪਰ ਇਹ ਕਹਿੰਦੇ ਆ ਕਿ ਇਹਨਾਂ ਦੇ ਕੋਲ 70 ਪੁਆਇੰਟਸ ਨੇ, ਸੋ ਇਸ ਆਕੂਪੇਸ਼ਨ
70 ਪੁਆਇੰਟਸ ਤੇ ਮੁਸ਼ਕਿਲ ਹੋ ਸਕਦੀ ਹੈ ਜੀ, ਇਹਨਾਂ ਨੂੰ ਵਧਾਓ 75 ਜਾਂ 80 ਦੇ, 75 ਘੱਟੋ ਘੱਟ ਕਰੋ ਜੀ।
ਅੱਗੇ ਨਵਦੀਪ ਕੌਰ ਪੁੱਛ ਰਹੇ ਨੇ, ਕਹਿੰਦੇ ਹਾਏ ਮੈਮ ਆਈ ਐਮ ਡਿਪਲੋਮਾ ਇਨ ਕਮਿਊਨਿਟੀ ਸਰਵਿਸਿਜ਼, ਅੱਛਾ ਜੀ ਇਹਨਾਂ ਨੇ ਕੀਤਾ ਆ, ਤੇ ਕੀ ਪੁੱਛਣਾ ਚਾਹੁੰਦੇ ਹੋ ਨਵਦੀਪ? ਤੁਸੀਂ ਸਵਾਲ ਪੂਰਾ ਨਹੀਂ ਲਿਖਿਆ। ਸੁਖਪ੍ਰੀਤ ਪੁੱਛ ਰਹੇ ਜੀ, ਆਸਕਿੰਗ ਫਾਰ ਮਾਈ ਹਸਬੈਂਡ, ਇਹਨਾਂ ਦਾ ਸਵਾਲ ਪਹਿਲਾਂ ਆਪਣੇ ਕੋਲ ਆਇਆ ਸੀ, ਸੋ ਇਹਨਾਂ ਨੇ ਕਿਸ ਚੀਜ਼ ਦੇ
ਬਾਰੇ?
ਹਾਂਜੀ ਇਹਨਾਂ ਨੇ ਅੱਛਾ ਜੀ ਆਪਣੇ ਹਸਬੈਂਡ ਦੇ ਬਾਰੇ ਵੀ ਭਾਵੇਂ ਪੁੱਛ ਰਹੇ, ਪਰ ਗੱਲ ਇਹ ਹੈ ਕਿ ਇਹਨਾਂ ਦੀ ਨਹੀਂ ਬਣ ਰਹੀ ਗੱਲ, ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਆ ਇੱਥੇ।
ਕਈ ਵਾਰ ਨਾ ਮੈਂ ਭੈਣ ਭਰਾ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ ਜਾਂ ਸੁਣ ਰਹੇ ਨੇ, ਉਹਨਾਂ ਨੂੰ ਕਹਿਣਾ ਵੀ ਜਿਹੜੇ ਕਈ ਵਾਰ ਸਵਾਲ ਕਰਦੇ ਹੋ ਨਾ ਤੁਸੀਂ, ਉਹ ਕਲੀਅਰ ਨਹੀਂ ਹੁੰਦੇ, ਉਹ ਕਲੀਅਰ ਨਾ ਹੋਣ ਕਰਕੇ। ਹੁਣ ਦੇਖੋ ਜਿਹੜੀ ਐਡਵਾਈਸ ਮੈਂ ਤੁਹਾਨੂੰ ਦੇ ਰਹੀ ਹਾਂ ਇਸ ਟਾਈਮ ਤੇ, ਉਹਨੂੰ ਐਡਵਾਈਸ ਨਹੀਂ ਮੰਨਣਾ ਹੈਗਾ, ਬਿਕੋਜ਼ ਜਦੋਂ ਅਸੀਂ ਐਡਵਾਈਸ ਦਿੰਦੇ ਹਾਂ ਸੋ ਇਟਸ ਅ ਫੁੱਲ ਕੇਸ ਅਸੈਸਮੈਂਟ, ਇਹ ਕੁਇਕਲੀ ਯੈਸ ਨੋ ਵਾਲੇ ਆਨਸਰ ਆਪਾਂ ਦੇ ਸਕਦੇ ਹੁੰਦੇ ਹਾਂ। ਸੋ ਕਈ ਵਾਰ ਐਂ ਵੀ ਹੁੰਦਾ ਕਿ ਆਪਣੇ ਕੋਲ ਕੋਈ ਕਾਲ ਆਉਂਦੀ ਹੈ, ਆਈ ਥਿੰਕ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੋਇਆ ਸੀਗਾ, ਤੇ ਉਹਨਾਂ ਨੂੰ ਮੈਂ ਬਾਰ ਬਾਰ ਕਹਿ ਰਹੀ ਸੀ ਯੂ ਨੀਡ ਟੂ ਬੁੱਕ ਅ ਫੁੱਲ ਕੰਸਲਟ ਵੀ ਡਿਟੇਲ ਕੰਸਲਟੇਸ਼ਨ, ਐਂਡ ਸ਼ੀ ਕੀਪ ਔਨ ਆਸਕਿੰਗ ਦ ਜਿਹੜਾ ਸੀਗੇ ਕਿ ਬਾਰ ਬਾਰ। ਉੱਥੇ ਫਿਰ ਇਹ ਹੁੰਦਾ ਕਿ ਦੇਖੋ ਕਿਉਂਕਿ ਤੁਹਾਡੇ ਜਿਹੜੇ ਸਰਕਮਸਟਾਂਸਿਸ ਸਾਰੇ ਨਹੀਂ ਪਤਾ, ਹੁਣ ਮੈਨੂੰ ਨਹੀਂ ਪਤਾ ਕਿ ਕਿਹੜੀ ਚੀਜ਼ ਦੀ ਗੱਲ ਕਰ ਰਹੇ ਨੇ ਕਿੱਥੇ, ਕਿਉਂਕਿ ਕਈ ਵਾਰ ਆਪਾਂ ਨੂੰ ਸੋਚ ਲੱਗਦਾ ਹੁੰਦਾ ਆਪਣੇ ਦਿਮਾਗ ਚ ਕੁਐਸਚਨ ਕਲੀਅਰ ਹੁੰਦਾ, ਪਰ ਤੁਸੀਂ ਆਪਾਂ ਉਹਨੂੰ ਸਮਝਾ ਨਹੀਂ ਪਾ ਰਹੇ ਹੁੰਦੇ, ਉਹ ਗੱਲ ਹੋ ਜਾਂਦੀ ਆ। ਸੋ ਜੇ ਤੁਸੀਂ ਬੈਲੈਂਸ ਮੁੱਕ ਦੀ ਗੱਲ ਇਹ ਹੈ ਕਿ ਜੇ ਬੈਲੈਂਸ ਆਫ ਫੈਮਿਲੀ ਟੈਸਟ ਤੁਹਾਡੇ ਹਸਬੈਂਡ ਜਾਂ ਤੁਸੀਂ ਕਲੀਅਰ ਨਹੀਂ ਕਰਦੇ ਤਾਂ ਤੁਸੀਂ ਪੇਰੈਂਟ ਵੀਜ਼ਾ ਨਹੀਂ ਪਾ ਸਕਦੇ
ਜੀ।
ਹਾਂਜੀ
ਅੱਛਾ, ਮਿਰਾਜ ਪੁੱਛ ਰਹੇ ਨੇ ਅੱਗੇ, ਕਹਿੰਦੇ ਮੈਮ ਆਈ ਹੈਵ ਡਨ ਸਰਟੀਫਿਕੇਟ 3 ਇਨ ਮੋਟਰ ਮਕੈਨਿਕ ਐਂਡ ਹੈਵ 14 ਮੰਥਸ ਐਕਸਪੀਰੀਅੰਸ ਐਂਡ ਆਲਸੋ ਡੂਇੰਗ ਜੋਬ ਰੈਡੀ ਪ੍ਰੋਗਰਾਮ, ਬਟ ਹੈਵ ਨਾਟ ਪਾਸਡ ਮਾਈ ਇੰਪਲੋਇਮੈਂਟ ਟੈਸਟ ਯੈਟ, ਸੋ ਆਈ ਐਮ ਐਲੀਜੀਬਲ ਫਾਰ ਨਿਊ ਸਾਊਥ ਵੇਲਸ ਰੀਜਨਲ ਏਰੀਆ ਪ੍ਰੋਗਰਾਮ ਇਫ ਆਈ ਗੈਟ।
ਮਿਰਾਜ ਜੀ ਹਾਂਜੀ, ਮੈਂ ਪਹਿਲਾਂ ਹੀ ਬਾਰ ਬਾਰ ਆਪਣੀ ਵੀਡੀਓ ਵਿੱਚ ਇਹ ਕਿਹਾ ਸੀ ਵੀ ਇਹ ਆਪਸ਼ਨ ਉਹਨਾਂ ਲਈ ਆ ਜਿਨ੍ਹਾਂ ਦੇ ਕੋਲ ਆਲਰੇਡੀ ਸਕਿੱਲਸ ਅਸੈਸਮੈਂਟ ਹੈਗੀ ਆ। ਜਦੋਂ ਵੀ ਆਪਾਂ ਸਟੇਟ ਸਪੌਂਸਰਡ ਵੀਜ਼ੇ ਦੀ ਗੱਲ ਕਰਦੇ ਹਾਂ ਵੀ ਨੀਡ ਸਕਿੱਲ ਅਸੈਸਮੈਂਟ, ਹੁਣ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹਜੇ ਹੈ ਨਹੀਂ ਗੀ, ਜਦੋਂ ਸਕਿੱਲ ਅਸੈਸਮੈਂਟ ਹੋਊਗੀ ਉਦੋਂ ਤੁਸੀਂ ਐਲੀਜੀਬਲ ਹੋਵੋਗੇ, ਠੀਕ ਹੈ ਜੀ। ਸਕਿੱਲ ਅਸੈਸਮੈਂਟ ਦੇ ਨਾਲ 55 ਪੁਆਇੰਟਸ ਤੇ ਰੀਜਨ ਖੁੱਲਾ ਹੋਵੇ ਤੇ ਉਹਦੀਆਂ ਬਾਕੀ ਦੀਆਂ ਰਿਕੁਆਇਰਮੈਂਟਸ ਤੁਸੀਂ ਮੀਟ ਕਰਦੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਤੁਹਾਡੇ ਕੋਲ ਸਕਿੱਲ ਅਸੈਸਮੈਂਟ ਨਹੀਂ ਹੈਗੀ ਇਸ ਲਈ ਤੁਸੀਂ ਨਹੀਂ ਅਪਲਾਈ ਕਰ ਸਕਦੇ, ਜੇ ਹੈਗੀ ਤਾਂ ਹਾਂ ਕਰ ਸਕਦੇ।
ਪ੍ਰਭਜੀਤ ਨਵਦੀਪ ਹੋਰਾਂ ਨੇ ਜਿਹੜਾ ਸਵਾਲ ਪੁੱਛਣਾ ਚਾਹਿਆ ਸੀ ਨਾ, ਡਿਪਲੋਮਾ ਇਨ ਕਹਿੰਦੇ ਕਮਿਊਨਿਟੀ ਸਰਵਿਸਿਜ਼ ਕੀਤਾ ਹੋਇਆ ਇਹਨਾਂ ਨੇ, ਤੇ ਇਹਦੇ ਵਿੱਚ ਕਹਿੰਦੇ ਕੋਈ PR ਦਾ ਰਸਤਾ ਹੈ?
ਦੇਖੋ ਜੀ ਐਂ ਤਾਂ ਹੈ PR ਦਾ ਰਸਤਾ, ਜਿਵੇਂ ਕਮਿਊਨਿਟੀ ਸਰਵਿਸਿਜ਼ ਕਮਿਊਨਿਟੀ ਵਰਕਰ ਵਗੈਰਾ ਲਿਸਟ ਤੇ ਹੈਗੇ ਨੇ, ਬਟ ਅਗੇਨ ਇਟਸ ਕੰਪਲੀਕੇਟਡ
ਜੀ,
ਠੀਕ ਹੈ ਜੀ। ਸਕਿੱਲ ਅਸੈਸਮੈਂਟ ਤੇ ਫਿਰ ਉਸ ਤੋਂ ਬਾਅਦ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਵੀ ਹੁੰਦੀ ਹੈ ਕਈ ਥਾਵਾਂ ਤੇ, ਸੋ ਮੁਸ਼ਕਿਲ ਆ ਕਮਿਊਨਿਟੀ ਸਰਵਿਸਿਜ਼ ਦੇ ਵਿੱਚ, ਸਿੱਧਾ ਸਿੱਧਾ ਰਸਤਾ ਨਹੀਂ ਬਣਦਾ PR ਦਾ
ਜੀ। ਅੱਛਾ ਹੈਰੀ ਧਾਲੀਵਾਲ ਪੁੱਛ ਰਹੇ ਨੇ, ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਬੁਲਾਈ ਇਹਨਾਂ ਨੇ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਹਾਊ ਮੈਨੀ ਇਅਰਸ ਐਕਸਪੀਰੀਅੰਸ ਅਸੈਪਟਡ ਇਨ ਵੈਲਡਰ ਟ੍ਰੇਡ ਫਰੋਮ ਆਫਸ਼ੋਰ, ਕੈਨ ਆਈ ਅਪਲਾਈ ਡਾਇਰੈਕਟ PR? ਹਾਂ
ਹੈਰੀ ਧਾਲੀਵਾਲ ਜੀ, ਇਸ ਤਰੀਕੇ ਨਾਲ ਨਹੀਂ ਹੁੰਦਾ, ਤੁਹਾਡੇ ਐਕਸਪੀਰੀਅੰਸ ਮਿਨੀਮਮ ਜੇ ਤੁਸੀਂ ਬਿਨਾਂ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹੋ ਤਾਂ 6 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਚਾਹੀਦਾ ਹੁੰਦਾ ਜੇ ਤੁਸੀਂ ਪੁਆਇੰਟ ਬੇਸਡ ਮਾਈਗ੍ਰੇਸ਼ਨ ਦੀ ਗੱਲ ਕਰ ਰਹੇ ਹੋ, ਠੀਕ ਹੈ ਜੀ। ਬਾਕੀ ਡਿਪੈਂਡਿੰਗ ਔਨ ਕਿ ਕਿਸੇ ਹੋਰ ਵੀਜ਼ੇ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਹਿਸਾਬ ਨਾਲ ਹੁੰਦੀਆਂ ਨੇ ਰਿਕੁਆਇਰਮੈਂਟਸ, ਪਰ ਪੁਆਇੰਟ ਬੇਸਡ ਮਾਈਗ੍ਰੇਸ਼ਨ ਦਾ 6 ਈਅਰਸ ਫੁੱਲ ਟਾਈਮ ਵਰਕ ਐਕਸਪੀਰੀਅੰਸ
ਜੀ। ਪੂਨਮ ਪਾਂਡੇ ਜੀ ਅੱਗੇ ਪੁੱਛ ਰਹੇ ਨੇ, ਕਹਿੰਦੇ ਮੈਮ ਕੈਨ ਆਈ ਚੇਂਜ ਮਾਈ ਆਕੂਪੇਸ਼ਨ ਰੈਸਟੋਰੈਂਟ ਮੈਨੇਜਰ ਟੂ ਸ਼ੈਫ, ਪ੍ਰੀਵੀਅਸਲੀ ਰਿਫਿਊਜ਼ਡ 187 RSMS ਇਨ 2013 ਐਜ਼ ਰੈਸਟੋਰੈਂਟ ਮੈਨੇਜਰ?
ਪੂਨਮ ਪਾਂਡੇ ਜੀ, ਤੁਸੀਂ ਆਕੂਪੇਸ਼ਨ ਚੇਂਜ ਕਰ ਸਕਦੇ ਹੋ, ਬਟ ਕਿਹਦੇ ਵਿੱਚ ਚੇਂਜ ਕਰਨਾ ਚਾਹੁੰਦੇ ਹੋ ਆਈ ਡੋਂਟ ਨੋ, ਕਿ ਕਿਹੜੇ ਕਿਹੜੇ ਵੀਜ਼ੇ ਦੀ ਗੱਲ ਕਰ ਰਹੇ ਹੋ, ਕਿਹੜੇ ਪਾਸੇ ਨੂੰ ਤੁਹਾਡਾ ਸਵਾਲ ਜਾ ਰਿਹਾ। ਪਰ ਹਾਂ, ਜੇ ਤੁਸੀਂ ਨਵੇਂ ਸਿਰੇ ਤੋਂ ਕੋਈ ਵੀਜ਼ਾ ਲਾਂਚ ਕਰਨਾ ਚਾਹੁੰਦੇ ਹੋ ਜਾਂ ਆਪਣੀ ਆਕੂਪੇਸ਼ਨ ਵੈਸੇ ਚੇਂਜ ਕਰਕੇ ਕੁਛ ਹੋਰ ਕਰਨਾ ਚਾਹੁੰਦੇ ਹੋ, ਯੂ ਕੈਨ ਡੈਫੀਨੇਟਲੀ ਡੂ ਇਟ, ਠੀਕ ਹੈ ਜੀ। ਪਰ RSMS
ਰਿਫਿਊਜ਼ਡ ਵੀ ਲਿਖਿਆ ਨਾ ਜੀ ਇਹਨਾਂ ਨੇ,
ਹਾਂਜੀ ਕੋਈ ਪ੍ਰੋਬਲਮ ਨੀ ਹੈਗੀ, ਵੈਸੇ ਇਹਨਾਂ ਦਾ ਸਵਾਲ ਕਲੀਅਰ ਨੀ ਹੈਗਾ ਪਰ ਮੋਟਾ ਹੈ, ਜਿੰਨਾ ਕਿ ਮੈਂ ਅੰਦਾਜ਼ਾ ਲਾ ਕੇ ਇਹਨਾਂ ਨੂੰ ਦੱਸ ਦਿੰਦੀ ਹਾਂ ਕਿ ਜੇ ਨਵੇਂ ਕਿਸੇ ਆਕੂਪੇਸ਼ਨ ਚ ਵੀਜ਼ਾ ਪਾਉਣਾ ਵਾ ਤਾਂ ਫਿਰ ਉਹਦੀਆਂ ਬਾਕੀ ਦੀਆਂ ਰਿਕੁਆਇਰਮੈਂਟਸ ਐਜੂਕੇਸ਼ਨ ਪਲੱਸ ਐਕਸਪੀਰੀਅੰਸ ਉਹ ਮੀਟ ਕਰੋਗੇ ਤਾਂ ਹਾਂ ਲੌਂਚ ਕਰ ਸਕਦੇ ਹੋ
ਜੀ। ਪ੍ਰਭਜੀਤ ਜੀ ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਆਨਅਰ ਕਰਦੇ ਹਾਂ। ਨੰਬਰ ਹੈ ਜੀ 213। ਸਤਿ ਸ੍ਰੀ ਅਕਾਲ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ, ਸਵਾਲ ਦੱਸੋ ਜੀ, ਨਾਮ ਦੱਸੋ।
ਸਤਿ ਸ੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਬੋਲਦਾ ਜੀ।
ਹਾਂਜੀ ਗੁਰਪ੍ਰੀਤ ਜੀ, ਕੀ ਸਵਾਲ ਹੈ?
ਮੇਰਾ ਸਵਾਲ ਇਹ ਹੈ ਕਿ ਮੇਰਾ 489 ਦਾ ਇਨਵੀਟੇਸ਼ਨ ਆਇਆ ਐਜ਼ ਅ ਚੈਫ ਦਾ
ਜੀ,
ਉਹਨੂੰ 10 ਦਿਨ ਹੋ ਗਏ ਆਏ ਨੂੰ, ਅਸੀਂ ਸਾਰੇ ਪੇਪਰ ਜਿੱਦਾਂ ਸੈਂਡ ਕਰਤੇ ਆ।
ਕਿੱਥੋਂ ਆਇਆ ਜੀ? ਨਿਊ ਸਾਊਥ ਵੇਲਸ
ਤੋਂ। ਹਾਂਜੀ, ਸਦਰਨ ਇਨਲੈਂਡ ਤੋਂ ਆਇਆ।
ਕੀ ਦਾ 489 ਦਾ? ਹਾਂਜੀ 489, ਠੀਕ ਹੈ ਜੀ। ਹਾਂਜੀ ਸਦਰਨ ਇਨਲੈਂਡ।
ਹਾਂਜੀ, ਤੇ ਮੈਂ ਭੈਣ ਜੀ ਨੂੰ ਪੁੱਛਣਾ ਕਿੰਨਾ ਟਾਈਮ ਲੱਗੇਗਾ? ਔਰ
ਸਦਰਨ ਇਨਲੈਂਡ ਜੀ ਟਾਈਮ ਲੈ ਲੈਂਦਾ, 2-3 ਹਫ਼ਤੇ ਲੈ ਸਕਦੇ ਨੇ।
ਅੱਛਾ ਜੀ,
ਹਾਂਜੀ
ਠੀਕ ਹੈ ਜੀ।
ਕਦੋਂ ਆਇਆ ਜੀ ਤੁਹਾਡਾ ਇਨਵੀਟੇਸ਼ਨ ਗੁਰਪ੍ਰੀਤ ਜੀ?
ਹੋਰ ਜਦੋਂ ਚੇਂਜ ਕੀਤਾ ਉਹ ਤੋਂ ਇੱਕ ਦਿਨ ਪਹਿਲਾਂ ਆਇਆ।
ਲੌਂਚ ਕਦੋਂ ਕੀਤੀ ਸੀ ਫਾਈਲ?
ਅਪਡੇਟ ਕੀਤੀ ਉਹਨਾਂ ਨੇ ਫਾਈਲ ਸੀ, ਉਹ ਤੋਂ ਜਿੱਦਾਂ ਹਫ਼ਤਾ ਪਹਿਲਾਂ ਕੀਤੀ ਸੀ।
ਹਫ਼ਤਾ ਪਹਿਲਾਂ ਕੀਤੀ ਸੀ, ਠੀਕ ਹੈ ਜੀ, ਠੀਕ ਹੈ। ਕੋਈ ਪ੍ਰੋਬਲਮ ਨਹੀਂ, ਆ ਜਾਏਗਾ ਤੁਹਾਡਾ ਇਨਵੀਟੇਸ਼ਨ। ਜੇ ਇਨੀਸ਼ੀਅਲ ਆ ਚੁੱਕਿਆ ਤਾਂ ਜੇ ਤੁਸੀਂ ਸਾਰੇ ਡਾਕੂਮੈਂਟੇਸ਼ਨ ਪ੍ਰੋਪਰਲੀ ਉਹਨਾਂ ਨੂੰ ਪ੍ਰੋਵਾਈਡ ਕੀਤੇ ਨੇ, ਯੂ ਸ਼ੁਡ ਗੈਟ ਇਟ ਵਿਦ ਇਨ ਫਿਊ ਵੀਕਸ।
ਹਾਂਜੀ ਭੈਣ ਜੀ, ਇੱਕ ਛੋਟਾ ਸਵਾਲ ਹੋ ਰਿਹਾ, ਜਿਹੜਾ 190 ਦਾ ਵੀ ਨਾਲ ਪਾਇਆ ਹੋਇਆ 660 ਪੁਆਇੰਟ ਤੇ, ਉਹਦਾ ਹੈ ਚਾਂਸ ਕੋਈ ਆਉਣ ਦਾ ਕਿ ਨਹੀਂ ਐਜ਼ ਅ ਸ਼ੈਫ ਨਿਊ ਸਾਊਥ ਵੇਲਸ?
ਦੇਖੋ ਇਸ ਟਾਈਮ ਤੇ ਸ਼ੈਫ ਦਾ 60 ਪੁਆਇੰਟਸ ਤੇ ਆ ਵੀ ਰਹੇ ਨੇ ਤੇ ਨਹੀਂ ਵੀ ਆ ਰਹੇ, ਪਹਿਲਾਂ ਦਸੰਬਰ ਤੱਕ ਆ ਰਹੇ ਸੀਗੇ, ਬਟ ਹਜੇ ਹੁਣ ਨਵੇਂ ਬੈਚ ਦੇ ਵਿੱਚ ਥੋੜਾ ਢਿੱਲਾ ਚੱਲ ਰਿਹਾ ਕੰਮ, ਬਟ ਆ ਸਕਦਾ ਤੁਹਾਨੂੰ, ਮੈਂ ਇਹ ਨਹੀਂ ਕਹੂੰਗੀ ਕਿ ਨਹੀਂ ਆਏਗਾ, ਪਰ ਕੋਈ ਸ਼ੋਰਿਟੀ ਨਹੀਂ ਹੈਗੀ। ਮਤਲਬ ਇਟਸ ਲਾਈਕ ਬੇਸ ਟਾਈਮ ਤੇ, ਕਿਉਂਕਿ ਐਂਡ ਦਾ ਫਾਈਨੈਂਸ਼ੀਅਲ ਈਅਰ ਵੱਲ ਜਦੋਂ ਵੱਧਦੇ ਆ ਨਾ ਚੀਜ਼ਾਂ, ਤੁਹਾਨੂੰ ਮੈਂ ਬਾਰ ਬਾਰ ਇਹੀ ਕਹਿੰਦੇ ਕਿ ਚੀਜ਼ਾਂ ਡਿਫਿਕਲਟ ਹੁੰਦੀਆਂ ਜਾਂਦੀਆਂ ਨੇ, ਪਲੇਸਿਸ ਘੱਟਦੀਆਂ ਜਾਂਦੀਆਂ ਨੇ, ਸੋ ਇਟ ਡਿਪੈਂਡਸ ਕਿ ਉਹਨਾਂ ਕੋਲ ਕਿੰਨੀਆਂ ਐਪਲੀਕੇਸ਼ਨਾਂ ਗਈਆਂ ਹੋਈਆਂ ਨੇ। ਠੀਕ ਹੈ ਜੀ, ਹਾਂਜੀ ਬਿਲਕੁਲ ਜੀ, ਜੋ ਮਿਲ ਰਿਹਾ ਉਹ ਤਾਂ ਲੈ ਲਓ ਜੀ, ਉਹਨੂੰ ਧੱਖਾ ਬੰਦ ਕਰਕੇ ਲੈ ਲਓ ਇੱਕ ਵਾਰ। ਹਾਂਜੀ ਠੀਕ ਹੈ ਜੀ, ਓਕੇ ਜੀ, ਠੀਕ ਹੈ ਜੀ,
ਸ਼ੁਕਰੀਆ। ਹਾਂਜੀ ਅੱਗੇ ਬਣੇ ਹੋਏ ਨੇ ਜੀ ਪ੍ਰੀਤ ਕੌਰ ਸਾਡੇ ਨਾਲ। ਵਟ ਇਜ਼ ਦਾ ਪ੍ਰੋਸੈਸਿੰਗ ਟਾਈਮ ਫਾਰ 189 ਵੀਜ਼ਾ? ਮਾਈ ਫਾਈਲ ਇਜ਼ ਲੌਜ ਔਨ 14th ਆਫ ਦਸੰਬਰ, ਕੈਨ ਯੂ ਟੈਲ ਹਾਊ ਮਚ ਟਾਈਮ ਦੇ ਵਿਲ ਟੇਕ?
ਤਿੰਨ ਕੁ ਮਹੀਨੇ ਜੀ, ਜਿਹੜੀਆਂ ਅਸੀਂ ਫਾਈਲਾਂ ਲੌਂਚ ਕੀਤੇ, ਤਿੰਨ ਤੋਂ ਵੱਧ ਤੋਂ ਵੱਧ 4 ਕੁ ਮਹੀਨੇ ਦੇ ਵਿੱਚ ਡਿਸੀਜਨ ਆ ਰਹੇ ਨੇ 189 ਦੇ
ਜੀ। ਅੱਗੇ ਜੀ ਦਲੇਰ ਸਿੱਧੂ ਪੁੱਛ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਮੈਮ, ਮਾਈ ਫਰੈਂਡ ਇਜ਼ ਔਨ 457 ਵੀਜ਼ਾ ਅੰਡਰ ਮੋਟਰ ਮਕੈਨਿਕ, 2.5 ਈਅਰਸ ਆਲਰੇਡੀ ਗੋਨ, ਹੀ ਹੈਜ਼ ਆਲਸੋ 5 ਈਅਰਸ ਸਟੱਡੀ।
ਅੱਗੇ ਆਉਣਗੇ ਮੇਰੇ ਖਿਆਲ ਚ, ਅੱਗੇ ਫੇਰ ਇੱਕ ਮੈਸੇਜ ਆਏਗਾ। ਇੱਥੇ ਆਪਾਂ ਦੱਸ ਦਈਏ ਵੀ ਇੱਕ ਮੈਸੇਜ ਵਿੱਚ ਹੀ ਇੱਕ ਮੈਸੇਜ ਚ ਸਾਰਾ ਕੁਐਸਚਨ ਲਿਖਣ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਤੁਸੀਂ ਇੱਕ ਲਿਖਦੇ ਹੋ ਫਿਰ ਉਹ ਕਾਫੀ ਮੈਸੇਜਸ ਵਿੱਚ ਆ ਜਾਂਦੇ, ਫਿਰ ਉਹ ਥੱਲੇ ਚਲੇ ਜਾਂਦਾ,
ਡਿਪਲੋਮਾ ਲੈਵਲ ਦੀ ਸਟੱਡੀ ਆ ਐਂਡ ਹੀ ਨੀਡ ਆਇਲਟਸ 6 ਈਚ ਸਕੋਰ ਫਾਰ ਅਪਲਾਈ ਪੀਆਰ।
ਹਾਂਜੀ ਲੈਣੇ ਪੈਣੇ ਆ ਜੀ, ਨਹੀਂ ਤਾਂ ਸਟੱਡੀ ਦਾ ਬੜਾ ਚੱਕਰ ਚੱਲ ਰਿਹਾ ਵਾ, ਇਹਦੇ ਕਾਫੀ ਕੇਸਿਸ ਵੀ ਹੋਏ ਨੇ 80 ਦੇ ਵਿੱਚੋਂ, ਰਿਮਿਟ ਜ਼ਰੂਰ ਹੋਇਆ ਵਾ। ਡਿਪਲੋਮਾ ਲੈਵਲ ਵਾਲਿਆਂ ਲਈ ਵੇਵਰ ਹੈ ਵੀ ਆ ਨਹੀਂ ਵੀ ਆ, ਸੋ ਤੁਹਾਨੂੰ ਦੇਖ ਤੁਹਾਡੇ ਫਰੈਂਡ ਤੇ ਆ ਵੀ ਉਹ ਕਿੰਨਾ ਕੁ ਕਹਿ ਲਓ ਕਿ ਰਿਸਕ ਲੈਣਾ ਚਾਹੁੰਦਾ
ਜੀ,
ਸੋ ਦ ਕੇਸ ਕੈਨ ਬੀ ਰਿਮਿਟਡ ਫਰੋਮ ਏਟੀ, ਡਿਪਾਰਟਮੈਂਟ ਰਿਫਿਊਜ਼ ਕਰ ਸਕਦਾ ਸਟਿਲ, ਬਾਕੀ ਡਿਪੈਂਡ ਕਰਦਾ ਤੁਹਾਡੀ ਕੁਆਲੀਫਿਕੇਸ਼ਨ ਤੇ
ਜੀ। ਅੱਗੇ ਸਾਡੇ ਨਾਲ ਸੁਖਰਾਜ ਸਿੰਘ ਚੀਮਾ ਜੁੜੇ ਨੇ, ਮੈਮ ਕਹਿੰਦੇ ਵਟ ਆਰ ਦ ਸਪੋਰਟਿੰਗ ਡਾਕੂਮੈਂਟਸ ਕੈਨਬਰਾ ਗਵਰਨਮੈਂਟ ਆਸਕਿੰਗ ਫਾਰ ਆਫਟਰ ਇਨਵੀਟੇਸ਼ਨ ਫਾਰ ਨੋਮੀਨੇਸ਼ਨ?
ਸੁਖਰਾਜ ਜੀ ਉਹਨਾਂ ਦੀ ਨਾ ਵੈਬਸਾਈਟ ਤੇ ਡਿਟੇਲਡ ਚੈੱਕਲਿਸਟ ਆ, ਕੈਨਬਰਾ ਯੂਅਰ ਫਿਊਚਰ ਤੇ ਜਾ ਕੇ ਜੇ ਤੁਸੀਂ ਦੇਖੋਗੇ, ਦੇ ਹੈਵ ਪ੍ਰੋਵਾਈਡਡ ਅ ਡਿਟੇਲਡ ਚੈੱਕਲਿਸਟ, ਉਹਦੇ ਹਿਸਾਬ ਨਾਲ ਹੀ ਡਾਕੂਮੈਂਟੇਸ਼ਨ ਦੇਣੇ ਆ, ਜੇ ਡਾਕੂਮੈਂਟਸ ਮਿਸ ਕਰੋਗੇ ਤਾਂ ਤੁਹਾਡਾ ਰਿਫਿਊਜ਼ਲ ਕਰ ਦੇਣਗੇ ਉਹ
ਜੀ। ਅੱਗੇ ਇੱਧਰ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਜਸਪ੍ਰੀਤ ਬਰਾੜ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈਏ ਜੀ ਪਹਿਲਾਂ ਤਾਂ ਤੁਹਾਨੂੰ। ਕਹਿੰਦੇ ਮੈਂ ਆਸ ਕਰਨਾ ਸੀ ਕਿ ਮੈਂ 457 ਵੀਜ਼ਾ ਤੇ ਆ, 18th April 2017 ਤੋਂ ਪਹਿਲਾਂ ਫਾਈਲ ਲੌਂਚ ਹੋ ਗਈ ਸੀ, ਬਟ ਗੋਟ ਵੀਜ਼ਾ November 2017, ਕੀ ਮੈਂ 2 ਸਾਲ ਬਾਅਦ PR ਪਾ ਸਕਦਾ ਜੀ ਐਜ਼ ਅ ਟ੍ਰਾਂਸਪੋਰਟ ਮੈਨੇਜਰ?
ਜਸਪ੍ਰੀਤ ਜੀ ਤੁਸੀਂ ਨਵੇਂ ਰੂਲਸ ਦੇ ਅੰਡਰ ਆਉਂਦੇ ਹੋ, ਗ੍ਰੈਂਡਫਾਦਰਿੰਗ ਪ੍ਰੋਵੀਜ਼ਨ ਦੇ ਅੰਡਰ ਆਉਂਦੇ ਹੋ, ਜੇ ਤੁਹਾਡੀ ਫਾਈਲ 18 April 2017 ਤੋਂ ਪਹਿਲਾਂ ਲੌਂਚ ਸੀਗੀ, ਤੁਸੀਂ ਕਰ ਸਕਦੇ ਹੋ ਲੌਂਚ
ਜੀ। ਹਾਂਜੀ ਅੱਗੇ ਸਾਡੇ ਨਾਲ ਬਣੇ ਨੇ ਜੀ ਚਰਨਜੀਤ ਸਿੰਘ ਪੁੱਛ ਰਹੇ ਨੇ ਕਹਿੰਦੇ ਆਈ ਵਾਂਟ ਟੂ ਡੂ ਆਟੋਮੈਟਿਕ ਡਿਪਲੋਮਾ ਇਨ ਮੈਲਬਰਨ ਇਜ਼ ਇਟ ਗੁੱਡ ਇਨ ਮੈਲਬਰਨ
ਮੈਲਬਰਨ ਦਾ ਜੀ ਸਾਡਾ ਬਹੁਤ ਵਧੀਆ ਵਾ ਮੋਸਟ ਵੈਲਕਮ ਤੁਸੀਂ ਆ ਸਕਦੇ ਹੋ ਇੱਥੇ ਪਰ ਮੈਂ ਪਹਿਲਾਂ ਦੱਸਦਾ ਵਿਕਟੋਰੀਆ ਦੀ ਸਟੇਟ ਨੋਮੀਨੇਸ਼ਨ ਦੀ ਆਸ ਨਾ ਰੱਖਿਓ ਜੇ ਮੈਲਬਰਨ ਆਉਣਾ ਵਾ ਆਪਣੇ ਇੰਡੀਪੈਂਡੈਂਟ ਪੁਆਇੰਟਸ ਇਕੱਠੇ ਕਰਨ ਦੀ ਕੋਸ਼ਿਸ਼ ਕਰੋ ਤੇ ਜਾਂ ਫਿਰ ਇੱਕੋ ਆਪਸ਼ਨ ਹੁੰਦੀ ਹੈ ਮੋਟਰ ਮਕੈਨਿਕ ਜਿਹੜੇ ਮੈਲਬਰਨ ਚ ਬਣਦੇ ਨੇ ਨਿਊ ਸਾਊਥ ਵੇਲਸ
ਅਸੀਂ ਆਪਣੇ ਪਿਛਲੇ ਪ੍ਰੋਗਰਾਮਾਂ
ਬਾਕੀ ਤੁਸੀਂ ਮੋਸਟ ਵੈਲਕਮ ਹੋ ਜੀ ਵੈਸੇ ਆ ਰਹੇ ਹੋ ਮੈਲਬਰਨ ਬਹੁਤ ਵਧੀਆ ਜੀ
ਹਾਂਜੀ ਇੰਦਰ ਸਿੰਘ ਅੱਗੇ ਪੁੱਛ ਰਹੇ ਨੇ ਕਹਿੰਦੇ ਮੈਮ ਆਈ ਵਾਂਟ ਟੂ ਡੂ ਆਟੋਮੋਟਿਵ ਡਿਪਲੋਮਾ ਇਨ ਮੈਲਬਰਨ
ਇਹਦਾ ਸਵਾਲ ਦਾ ਮੈਂ ਹੁਣੇ ਜਵਾਬ ਦਿੱਤਾ
ਸੇਮ ਹੀ ਹੈ ਜੀ ਚਰਨਜੀਤ ਸਿੰਘ ਤੇ ਇੰਦਰ ਸਿੰਘ ਇਹਨਾਂ ਨੇ ਸੇਮ ਸਵਾਲ ਕੀਤਾ ਸਾਨੂੰ ਮਹਾਵੀਰ ਸਿੰਘ ਦਵਾਨ ਜੀ ਪੁੱਛ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਹਾਊ ਮੈਨੀ ਪੁਆਇੰਟਸ ਵੀ ਨੀਡ ਫਾਰ 190 ਫਾਰ ਰਜਿਸਟਰਡ ਨਰਸ ਇਨ ਐਨੀ ਸਟੇਟ
ਮਹਾਵੀਰ ਜੀ 190 ਵੀਜ਼ਾ ਲਈ ਭਾਵੇਂ ਜਿਹੜੀ ਮਰਜ਼ੀ ਸਟੇਟ ਵਿੱਚ ਤੁਸੀਂ ਕਰ ਰਹੇ ਹੋ ਅਪਲਾਈ ਅੱਜ ਦੀ ਤਰੀਕ ਚ ਵੈਸੇ ਤੁਹਾਨੂੰ ਆਪਣੇ 60 ਪੁਆਇੰਟ ਚਾਹੀਦੇ ਆ ਪੰਜ ਸਟੇਟ ਦਿੰਦੀ ਆ ਜਿੰਨੇ ਹੈਗੇ ਵੈਸੇ ਤੁਸੀਂ ਇਲੀਜੀਬਲ ਹੋ ਪਰ ਨਰਸਾਂ ਦਾ ਇਸ ਟਾਈਮ ਤੇ ਕਹਿ ਲਓ ਕਿ ਥੋੜਾ ਜਿਹਾ ਉਹ ਔਖਾ ਟਾਈਮ ਚੱਲ ਰਿਹਾ ਸਟੇਟ ਸਪੋਂਸਰਸ਼ਿਪ ਕਿਉਂਕਿ ਜਦੋਂ ਤੁਸੀਂ 189 ਵਾਲੇ ਪਾਸੇ ਜਾ ਰਹੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਪਰ ਹਾਂਜੀ ਸਟੇਟ ਸਪੋਂਸਰਡ ਰਜਿਸਟਰਡ ਨਰਸਿਸ ਹਰ ਕੋਈ ਸਟੇਟ ਵਾਲੇ ਪਾਸੇ ਜਾ ਰਹੇ ਆਫਸ਼ੋਰ ਨਰਸਿਸ ਵੀ ਆਨਸ਼ੋਰ ਨਰਸਿਸ ਵੀ ਇਸ ਕਰਕੇ ਮੁਸ਼ਕਿਲ ਇਨਵੀਟੇਸ਼ਨ ਆ ਰਹੇ ਨੇ ਪਰ ਵੈਸੇ 60 ਪੁਆਇੰਟਸ ਚਾਹੀਦੇ ਨੇ ਪੰਜ ਸਟੇਟ ਦਿੰਦੀ ਹੈ 65 ਤੋਂ ਲਾਂਚ ਹੁੰਦੀ
ਹੈ ਅਗਲਾ ਸਵਾਲ ਗੁਰਪਿੰਦਰ ਬਰਾੜ ਪੁੱਛ ਰਹੇ ਨੇ ਕਹਿੰਦਾ ਅਪਲਾਈ 190 ਫਰੋਮ ਪਰਥ ਇਨ ਨਿਊ ਸਾਊਥ ਵੇਲਸ ਐਜ਼ ਅ ਕੁੱਕ ਔਰ ਸ਼ੈਫ ਆਈ ਹੈਵ ਔਨ 457 ਵੀਜ਼ਾ ਐਜ਼ ਅ ਸ਼ੈਫ ਬਟ ਆਈ ਹੈਵ ਸਕਿੱਲ ਅਸੈਸਮੈਂਟ ਐਜ਼ ਅ ਕੁੱਕ ਡਨ ਆਲਰੇਡੀ 4 ਇਅਰਸ 457 ਐਜ਼ ਅ ਕੁੱਕ ਬਟ ਨਾਓ ਆਈ ਹੈਵ ਨਿਊ 457 ਵੀਜ਼ਾ ਐਜ਼ ਅ ਸ਼ੈਫ ਫਰੋਮ ਲਾਸਟ 4 ਮੰਥਸ
ਦੇਖੋ ਜਿਹੜਾ ਐਕਸਪੀਰੀਅੰਸ ਕੁੱਕ ਦਾ ਹੈ ਉਹ ਕੁੱਕ ਦਾ ਹੀ ਆ ਤੇ ਜਿਹੜਾ ਸ਼ੈਫ ਦਾ ਉਹ ਸ਼ੈਫ ਦਾ ਜਦੋਂ ਸਕਿੱਲ ਅਸੈਸਮੈਂਟ ਜੇ ਤੁਹਾਡੀ ਕੁੱਕ ਦੀ ਆ ਤਾਂ ਕੁੱਕੋ ਤੁਸੀਂ ਜੇ ਸਕਿੱਲ ਅਸੈਸਮੈਂਟ ਸ਼ੈਫ ਦੀ ਆ ਤਾਂ ਸ਼ੈਫ ਹੋ ਹੁਣ ਮੈਨੂੰ ਪਤਾ ਨਹੀਂ ਇਹਨਾਂ ਨੇ ਸਵਾਲ ਇਹਨਾਂ ਦਾ ਫੇਰ ਵਿੱਚ ਰਹਿ ਗਿਆ ਵੀ ਪੁੱਛਣਾ ਕੀ ਚਾਹੁੰਦੇ ਸੀ ਕੈਨ ਆਈ ਅਪਲਾਈ ਫਰੋਮ ਪਰਥ ਇਨ ਨਿਊ ਸਾਊਥ ਵੇਲਸ ਹਾਂਜੀ ਬਿਲਕੁਲ ਜੀ ਤੁਸੀਂ ਪਰਥ ਤੋਂ ਨਿਊ ਸਾਊਥ ਵੇਲਸ ਅਪਲਾਈ ਕਰ ਸਕਦੇ ਹੋ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ
ਜੀ ਅੱਗੇ ਜੀ ਸ਼ਵਿੰਦਰ ਸਿੰਘ ਪੁੱਛ ਰਹੇ ਨੇ ਕੈਨ ਯੂ ਪਲੀਜ਼ ਟੈਲ ਸਮਥਿੰਗ ਅਬਾਊਟ ਰੂਲਸ ਫਾਰ ਅਕਾਊਂਟੈਂਟਸ ਇਨ ਵੈਸਟਰਨ ਆਸਟ੍ਰੇਲੀਆ
ਸ਼ਵਿੰਦਰ ਜੀ ਵੈਸਟਰਨ ਆਸਟ੍ਰੇਲੀਆ ਵਿੱਚ ਸਸਪੈਂਡਡ ਅਕਾਊਂਟਿੰਗ ਇਸ ਟਾਈਮ ਤੇ ਸੋ ਦੇ ਇਟਸ ਅੰਡਰ ਰਿਵਿਊ ਆਲਮੋਸਟ ਕਲੋਜ਼ਡ ਆ ਸੋ ਵੀ ਡੋਨਟ ਨੋ ਕਿ ਹੁਣ ਨਵੇਂ ਕੀ ਇੰਟਰੋਡਿਊਸ ਕਰਨਗੇ ਉਹ
ਜੀ ਸੁਖਪ੍ਰੀਤ ਸੈਣੀ ਅੱਗੇ ਪੁੱਛ ਰਹੇ ਨੇ ਇਹਨਾਂ ਨੇ ਮੈਨੂੰ ਲੱਗਦਾ ਟੈਲੀਗ੍ਰਾਮ ਤੇ ਵੀ ਇੱਧਰ ਸਾਨੂੰ ਮੈਸੇਜ ਕੀਤਾ ਤੇ ਪੁੱਛ ਰਹੇ ਨੇ ਜੀ ਸਾਊਥ ਆਸਟ੍ਰੇਲੀਆ ਦੇ ਐਗਰੀਕਲਚਰ ਵੀਜ਼ਾ ਲਈ ਕੀ ਰਿਕੁਆਇਰਮੈਂਟ
ਸਾਊਥ ਆਸਟ੍ਰੇਲੀਆ ਚ ਜੀ ਇਹੋ ਜਿਹਾ ਕੋਈ ਐਗਰੀਕਲਚਰ ਵੀਜ਼ਾ ਨਹੀਂ ਆਈ ਡੋਂਟ ਨੋ ਕਿ ਕਿਹੜੇ ਵੀਜ਼ੇ ਦੀ ਗੱਲ ਕਰ ਰਹੇ ਹੋ ਬਟ ਐਕਚੁਅਲ ਸਾਊਥ ਆਸਟ੍ਰੇਲੀਆ ਚ ਕੋਈ ਐਗਰੀਕਲਚਰ ਵੀਜ਼ਾ ਨਾਮ ਦੀ ਕੋਈ ਕੈਟੇਗਰੀ ਨਹੀਂ ਹੈਗੀ
ਜੀ ਮੈਨੂੰ ਲੱਗਦਾ ਜਾਂ ਤਾਂ ਡੈਮਾਂ ਦੀ ਜਿਹੜੀ
ਸਾਊਥ ਆਸਟ੍ਰੇਲੀਆ ਚ ਡੈਮਾਂ ਇੰਟਰੋਡਿਊਸ ਨਹੀਂ ਹੋਇਆ ਹੈਗਾ
ਸਿਰਫ
ਵਿਕਟੋਰੀਆ ਇਟ ਇਜ਼ ਓਨਲੀ ਇਨ ਨਾਰਦਰਨ ਟੈਰੀਟਰੀ ਐਟ ਦ ਮੋਮੈਂਟ ਵਿਕਟੋਰੀਆ ਵਿੱਚ ਹਜੇ ਸ਼ੁਰੂ ਹੋਣਾ ਹੈ ਸ਼ੁਰੂ ਹੋਇਆ
ਨਹੀਂ ਬਿਲਕੁਲ
ਬਾਕੀ ਸਟੇਟਸ ਨੈਗੋਸ਼ੀਏਟ ਕਰ ਰਹੀਆਂ ਨੇ ਨਿਊ ਸਾਊਥ ਵੇਲਸ ਵਿੱਚ ਸ਼ੁਰੂ ਹੋਣਾ ਔਰ ਆਨਾ ਨੈਗੋਸ਼ੀਏਟ ਕਰ ਰਿਹਾ ਡਾਮਾਂ ਨੂੰ ਸੋ ਇਟ ਇਜ਼ ਸਟਿਲ ਇਨ ਦਾ ਪ੍ਰੋਸੈਸ ਬਟ ਹਜੇ ਹੋਇਆ ਨਹੀਂ ਹੈ
ਜੀ ਜੀ ਸੋ ਸੁਖਪ੍ਰੀਤ ਸਾਡੇ ਨਾਲ ਐਡੀਲੇਡ ਤੋਂ ਪ੍ਰੈਜ਼ੈਂਟਰ ਵੀ ਨੇ ਜੀ ਇਹ ਪ੍ਰੋਗਰਾਮ ਕਰਦੇ ਨੇ ਬੁੱਧਵਾਰ ਨੂੰ ਜੀ ਤੇ ਅੱਗੇ ਜੀ ਹਰਪ੍ਰੀਤ ਭੱਠਲ ਪੁੱਛ ਰਹੇ ਨੇ ਕਹਿੰਦੇ ਮੈਮ ਚਾਈਲਡ ਕੇਅਰ ਅਸਿਸਟੈਂਟ ਡਿਪਲੋਮਾ ਹੋਲਡਰ ਫਿਊਚਰ ਪੁੱਛ ਰਹੇ ਨੇ ਜੀ 1 ਇਅਰ ਐਕਸਪੀਰੀਅੰਸ
ਹਾਂਜੀ ਹਾਂਜੀ ਬਿਲਕੁਲ ਜੀ ਚਾਈਲਡ ਕੇਅਰ ਵਾਲਿਆਂ ਲਈ ਮੈਂ ਦੱਸਿਆ ਕਿ ਜੇ ਤੁਸੀਂ ਚਾਈਲਡ ਕੇਅਰ ਸੈਂਟਰ ਮੈਨੇਜਰ ਨਹੀਂ ਹੈਗੇ ਤਾਂ ਫਿਰ ਚਾਈਲਡ ਕੇਅਰ ਵਰਕਰ ਹੋ ਤਾਂ ਗੋ ਟੂ ਨਾਰਦਰਨ ਟੈਰੀਟਰੀ ਜੇ ਇਫ ਯੂ ਕੈਨ ਫਾਈਂਡ ਐਨ ਇੰਪਲੋਇਰ ਇਨ ਨਾਰਦਰਨ ਟੈਰੀਟਰੀ ਤਾਂ ਪੀ ਆਰ ਹੋ ਜਾਏਗੀ ਚਾਈਲਡ ਕੇਅਰ ਵਰਕਰ ਦੀ
ਜੀ ਬਹੁਤ ਲੜੀ ਜਿਹੜੀ ਲੰਬੀ ਹੈ ਜੀ ਅਜੀਤ ਨਹੀਂ ਅੰਜੂ ਚੌਹਾਨ ਅੱਗੇ ਨੇ ਹੈਲੋ ਮੈਮ ਕਹਿੰਦੇ ਮੈਮ ਆਈ ਹੈਡ 3 ਇਅਰਸ ਐਕਸਪੀਰੀਅੰਸ ਐਜ਼ ਹਸਪੀਟਲ ਫਾਰਮਾਸਿਸਟ ਇਨ ਇੰਡੀਆ ਐਂਡ ਨਾਓ ਆਈ ਐਮ ਔਨ ਸਟੂਡੈਂਟ ਵੀਜ਼ਾ ਇਨ ਪਰਥ ਫਾਰ ਮਾਸਟਰਸ ਡਿਗਰੀ ਬਟ ਕੋਰਸ ਇਜ਼ ਨਾਟ ਇਨ ਪੀ ਆਰ ਲਿਸਟ ਓਹੋ ਨਾਓ ਕੈਨ ਆਈ ਅਪਲਾਈ ਪੀ ਆਰ ਇਨ ਐਨੀ ਸਟੇਟ ਆਫ ਆਸਟ੍ਰੇਲੀਆ
ਨਹੀਂ ਜੀ ਅੰਜੂ ਜੀ ਜਿਹੜੀ ਸਟੇਟ ਚ ਰਹਿ ਰਹੇ ਉਹਦੇ ਲਈ ਐਲੀਜੀਬਲ ਹੋ ਤੇ ਦੂਸਰੀ ਸਟੇਟ ਨਿਊ ਸਾਊਥ ਵੇਲਸ ਤਾਂ ਮੈਂ ਬਾਰ ਬਾਰ ਮੈਨੂੰ ਲੱਗਦਾ ਮੈਂ ਕਈ ਵਾਰ ਕਹਿ ਕੇ ਥੱਕ ਜਾਂਦੀ ਹੈਗੀ ਪਰ ਹਾਂ ਕਿ ਯਾ ਦਿਸ ਇਜ਼ ਵਾਟ ਇਟ ਇਜ਼ ਕਿ ਸਟੇਟ ਸਿਰਫ ਤੁਸੀਂ ਵੈਸਟਰਨ ਆਸਟ੍ਰੇਲੀਆ ਲਈ ਜੇ ਉਹਦੀ ਲਿਸਟ ਦੀਆਂ ਰਿਕੁਆਇਰਮੈਂਟਸ ਤੁਸੀਂ ਮੀਟ ਕਰਦੇ ਹੋ ਨਹੀਂ ਤਾਂ ਅਦਰਵਾਈਜ਼ ਨਿਊ ਸਾਊਥ ਵੇਲਸ ਜੇ ਖੁੱਲਾ ਨਹੀਂ ਤਾਂ ਅਦਰਵਾਈਜ਼ ਨਹੀਂ ਇਫ ਯੂ ਆਰ ਨਾਟ ਲਿਵਿੰਗ ਇਨ ਦੈਟ ਸਟੇਟ ਤੇ ਉਹਨਾਂ ਦੀ ਐਲੀਜੀਬਿਲਟੀ ਰਿਕੁਆਇਰਮੈਂਟਸ ਨਹੀਂ ਮੀਟ ਕਰ ਰਹੇ ਤਾਂ ਨਹੀਂ
ਜੀ ਪ੍ਰਭਜੀਤ ਜੀ ਸਮਾਂ ਹੁਣ ਸਾਡੇ ਕੋਲ ਬਚਿਆ ਨਹੀਂ ਹੈ ਕਿਉਂਕਿ 1 ਘੰਟਾ ਹੁੰਦਾ ਪਰ ਅੱਜ ਸਵਾਲਾਂ ਦੀ ਲੜੀ ਜਿਹੜੀ ਸੀ ਕਾਫੀ ਲੰਬੀ ਹੋ ਗਈ ਅਸੀਂ ਸ਼ੁਰੂਆਤ ਤੋਂ ਹੀ ਸਵਾਲ ਲੈਣੇ ਸ਼ੁਰੂ ਕਰ ਦਿੱਤੇ ਸੀ ਪਰ ਅਜੇ ਵੀ ਬਹੁਤ ਸਾਰੇ ਦੋਸਤਾਂ ਦੇ ਸਵਾਲ ਜਿਹੜੇ ਉਹ ਰਹਿ ਗਏ ਉਹਦੇ ਲਈ ਫਿਰ ਮਾਫੀ ਚਾਹਾਂਗੇ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਹੋਰ ਸਵਾਲ ਜਿਹੜੇ ਉਹ ਸ਼ਾਮਲ ਕਰ ਸਕੀਏ ਸੋ ਦੋਸਤੋ ਅੱਜ ਫਿਰ ਇੱਕ ਵਾਰ ਮਾਫੀ ਚਾਹਾਂਗੇ ਕਿ ਤੁਹਾਡੇ ਸਾਰਿਆਂ ਦੇ ਸਵਾਲ ਜਿਹੜੇ ਉਹ ਸ਼ਾਮਲ ਨਹੀਂ ਕਰ ਪਾਏ ਪਰ ਅਗਲੇ ਹਫਤੇ ਫਿਰ ਮੰਗਲਵਾਰ ਵਾਲੀ ਸ਼ਾਮ ਅਸੀਂ 7 ਵਜੇ ਤੋਂ 8 ਵਜੇ ਤੱਕ ਤੁਹਾਡੇ ਨਾਲ ਸਾਂਝ ਪਾਵਾਂਗੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੇ ਤਦ ਤੱਕ ਲਈ ਤੁਸੀਂ ਆਪਣੇ ਜਿਹੜੇ ਸਵਾਲ ਆ ਜ਼ਰੂਰ ਇਸੇ ਤਰ੍ਹਾਂ ਸੰਭਾਲ ਕੇ ਰੱਖਿਓ, ਕਿਉਂਕਿ ਤਬਦੀਲੀ ਜਿਹੜੀ ਉਹ ਬਹੁਤ ਜਲਦੀ ਜਲਦੀ ਆਉਂਦੀ ਹੈ। ਪਰ ਫਿਰ ਵੀ ਜੇਕਰ ਤੁਸੀਂ ਆਪਣਾ ਕੇਸ ਫਰਦਰ ਡਿਸਕਸ ਕਰਨਾ ਚਾਹੁੰਦੇ ਹੋ ਪ੍ਰਭਜੀਤ ਹੋਰਾਂ ਦੇ ਨਾਲ, ਜੇ ਲੱਗਦਾ ਹੈ ਕਿ ਇਹਨਾਂ ਇੱਕ ਹਫ਼ਤੇ ਦੇ ਨਾਲ ਤੁਹਾਡੇ ਕੇਸ ਤੇ ਅਸਰ ਪੈਣ ਵਾਲਾ, ਤਾਂ ਤੁਸੀਂ ਕਾਲ ਕਰ ਸਕਦੇ ਹੋ ਵੀਜ਼ਾ ਐਡ ਦੇ ਆਫਿਸ ਦੇ ਵਿੱਚ +61 390703485 ਤੇ ਨੰਬਰ ਮੈਂ ਇੱਕ ਵਾਰ ਫੇਰ ਬੋਲ ਦਿੰਦੀ ਹਾਂ +61 390703485 ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ info@visaid.com.au ਤੇ। ਸੋ ਦੋਸਤੋ ਲਓ ਜੀ, ਹੁਣ ਪ੍ਰੋਗਰਾਮ ਦਾ ਸਮਾਂ ਬਿਲਕੁਲ ਸਮਾਪਤ ਹੈ। ਪ੍ਰਭਜੀਤ ਜੀ, ਤੁਸੀਂ ਮੇਰਾ ਖਿਆਲ ਕੁਛ ਕਹਿਣਾ?
ਹਾਂਜੀ ਬਿਲਕੁਲ ਜੀ, ਮੈਂ ਬਸ ਇੱਥੇ ਕਹਿਣਾ ਕਿ 15 ਮਾਰਚ ਨੂੰ ਬਹੁਤ ਬਲਕ ਵਿੱਚ ਸਟੂਡੈਂਟ ਵੀਜ਼ਾ ਐਕਸਪਾਇਰ ਹੁੰਦੇ ਨੇ। ਮੇਕ ਸ਼ੋਰ ਕਿ ਤੁਸੀਂ ਆਪਣੀ ਫਾਈਲ ਟਾਈਮ ਤੇ ਲੌਜ ਕਰੋ, ਹਜੇ ਵੀ ਰਾਈਟ ਟਾਈਮ ਹੈ। 485 ਜੇ ਲੌਜ ਕਰਨਾ ਜਾਂ ਸਟੂਡੈਂਟ ਵੀਜ਼ਾ ਫਰਦਰ ਲੌਜ ਕਰਨਾ, ਦਿਸ ਇਜ਼ ਦਾ ਰਾਈਟ ਟਾਈਮ, ਡੋਨਟ ਡਿਲੇ ਇਟ
ਜੀ। ਸੋ ਲਓ ਜੀ, ਦਿਓ ਸਾਨੂੰ ਇਜਾਜ਼ਤ। ਪ੍ਰਭਜੀਤ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪਣੇ ਰੁਝੇਵਿਆਂ ਚੋਂ ਸਮਾਂ ਕੱਢ ਕੇ ਪ੍ਰੋਗਰਾਮ ਪੇਸ਼ ਕਰਨ ਦੇ ਲਈ। ਔਰ ਦੋਸਤੋ, ਸਾਨੂੰ ਦੋਵਾਂ ਨੂੰ ਹੁਣ ਇਜਾਜ਼ਤ ਲੈਣੀ ਪੈਣੀ ਹੈ। ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਤਿਹ ਜੀ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawtarsingh.com।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ
'ਪੋ ਵਾਂਗੂ ਚੜੇ ਕੰਬਣੀ ਸਾਡੇ ਤਪਦੇ ਨੇ ਜੇਠ ਵਾਂਗੂ ਸੀਨੇ ਵੇ ਭਿੱਜਿਆ ਸਰੀਰ ਸੰਦਲੀ ਝੜੀ ਲੱਗ ਗਈ ਏ ਸੌਣ ਦੇ ਮਹੀਨੇ ਵੇ ਕੰਧਾਂ ਹੁਣ ਹੋਈਆਂ ਨੀਵੀਆਂ ਵੇ ਕੰਧਾਂ ਹੁਣ ਹੋਈਆਂ ਨੀਵੀਆਂ ਜਾਵੇ ਜੋਬਨਾ ਦਾ ਪੁਰਦਾ ਬਨੇਰਾ ਵੇ ਜੱਟੀ ਤੇਰਾ ਖਰੇ ਦਿਲ ਤੋਂ ਕਦੋ ਨਖਰਾ ਮਾਣ ਨਹੀਂ ਤੇਰਾ ਨਾ ਦੇਖੀ ਕਿਤੇ ਹਾਂ ਲੱਗ ਜਾਏ ਵੇ ਜੱਟਾ ਕਾਦੋ ਤਰਸਾਉਣਾ ਚਿੱਤ ਮੇਰਾ ਵੇ ਜੱਟੀ ਤੇਰਾ ਖਰੇ ਦਿਲ ਤੋਂ ਕਦੋ ਨਖਰਾ ਮਾਣ ਨਹੀਂ ਤੇਰਾ ਰੰਗ ਵੇ ਸੰਧੂਰੀ ਜਿਹਾ ਚੋਵੇ ਹਾਏ ਕਿਵੇਂ ਤੈਨੂੰ ਦੱਸਾਂ ਫੀਲਿੰਗਾਂ ਦਿਲ ਕਰਦਾ ਏ ਹਾਣੀ ਹੁਣ ਹੋਵੇ ਤੂੰ ਲੱਗਦਾ ਸ਼ੁਕੀ ਨਹਾਣ ਦਾ ਤੂੰ ਲੱਗਦਾ ਸ਼ੁਕੀ ਨਹਾਣ ਦਾ ਮੋ ਮੱਲੋ ਮੱਲੀ ਆਉਂਦਾ ਏ ਬਥੇਰਾ ਵੇ ਜੱਟੀ ਤੇਰਾ ਕਰੇ ਦਿਲ ਤੋਂ ਕਦੋਂ ਰੱਖਰਾ ਮਾਣ ਨਹੀਂ ਤੇਰਾ ਨਾ ਦੇਖੀ ਕਿਤੇ ਹਾਂ ਲੱਗ ਜਾਏ ਵੇ ਜੱਟਾ ਕਾਦੋਂ ਤੇਰੇ ਸੋਹਣਾ ਚਿੱਤ ਮੇਰਾ ਨਾ ਦੇਖੀ ਕਿਤੇ ਹਾਰ ਲੱਗ ਜਾਏ ਵੇ ਜੱਟਾ ਕਾਤੋਂ ਤੇਰੇ ਸੋਹਣਾ ਚਿੱਤ ਮੇਰਾ।